ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ
ਹਰਮਨ ਰੇਡੀਓ ਸੁਣਦੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਅੱਜ ਦਿਨ ਵੀਰਵਾਰ ਹੋ ਚੁੱਕਾ 19 ਅਪ੍ਰੈਲ ਦੀ ਸਵੇਰ, ਤੇ ਆਸ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਦਿਨ ਜਿਹੜਾ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ, ਤੇ ਖਾਸ ਤੌਰ ਤੇ ਜਿਹੜੇ ਦੋਸਤ ਅਜੇ ਰਸਤੇ ਦੇ ਵਿੱਚ ਟ੍ਰੈਫਿਕ ਦੇ ਵਿੱਚ ਫਸੇ ਹੋਏ ਆ ਉਹਨਾਂ ਦੇ ਨਾਲ ਮੇਰੀ ਬੜੀ ਸਿੰਪਤੀ ਆ। ਇਹ ਵੀ ਆਪਾਂ ਚਲੋ ਦੱਸਾਂਗੇ ਕਿ ਕਿਉਂ ਸਿੰਪਤੀ ਆ, ਕਿਉਂਕਿ ਬੜਾ ਟ੍ਰੈਫਿਕ ਜਿਹੜਾ ਆ ਵੱਧਦਾ ਜਾ ਰਿਹਾ ਦੋਸਤੋ। ਜੇ ਆਪਾਂ ਸੜਕਾਂ ਦੇ ਉੱਤੇ ਗੱਲ ਆਪਾਂ ਕਰੀਏ ਸੜਕਾਂ ਦੀ, ਬਈ ਸੜਕਾਂ ਬਹੁਤ ਚੌੜੀਆਂ ਵੀ ਹੁੰਦੀਆਂ ਜਾ ਰਹੀਆਂ, ਚਾਹੇ ਉਹ ਮੈਲਬੋਰਨ ਸਿਡਨੀ ਦੀਆਂ ਗੱਲਾਂ ਕਰੀਏ ਤੇ ਬ੍ਰਿਸਬੇਨ, ਮੈਨੂੰ ਲੱਗਦਾ ਬਈ ਬਹੁਤ ਹਾਈ ਸਪੀਡ ਦੇ ਉੱਤੇ ਤਰੱਕੀ ਕਰ ਰਿਹਾ ਹੈ ਇਸ ਮਾਮਲੇ ਦੇ ਉੱਤੇ ਜੇ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ। ਤੇ ਖੈਰ ਦੋਸਤੋ, ਆਸ ਕਰਦਾ ਕਿ ਤੁਸੀਂ ਆਪਣੇ ਕੰਮਾਂ ਕਾਰਾਂ ਤੇ ਪਹੁੰਚ ਗਏ ਹੋਣੇ ਆ ਤੇ ਜਾ ਕੇ ਕੰਮ ਕਾਰ ਜਿਹੜੇ ਆ ਸਟਾਰਟ ਕਰ ਲਏ ਹੋਣੇ ਆ, ਕੰਨਾਂ ਨੂੰ ਲਾ ਲਏ ਹੋਣੇ ਆ ਹੈੱਡਫੋਨ, ਤੇ ਆ ਸਾਡਾ ਜਿਹੜਾ ਪ੍ਰੋਗਰਾਮ ਹੈ ਤੁਸੀਂ ਸੁਣਨਾ ਸ਼ੁਰੂ ਕਰ ਦਿੱਤਾ ਹੋਣਾ। ਪਰ ਕੁਛ ਦੋਸਤ ਜਿਹੜੇ ਆ, ਹੋ ਸਕਦਾ ਵੀ ਅੱਜ ਘਰ ਹੋਣ, ਕਿਉਂਕਿ ਕਈਆਂ ਦੋਸਤਾਂ ਨੂੰ ਹੁੰਦਾ ਵੀ ਵੀਕਐਂਡ ਤੇ ਕੰਮ ਕਰੋ ਤੇ ਵੀਕਡੇ ਦੇ ਵਿੱਚ ਆਪਣੇ ਘਰ ਬੈਠੋ, ਤੇ ਉਹ ਵੀ ਬਹੁਤ ਵਧੀਆ ਆਈਡੀਆ ਵੈਸੇ। ਵੀਕਐਂਡ ਦੇ ਉੱਤੇ ਕੰਮ ਕਰੋ ਤੇ ਜ਼ਿਆਦਾ ਪੈਸੇ ਹੁੰਦੇ ਆ ਉਸ ਦਿਨ, ਤੇ ਵੀਕਡੇ ਦੇ ਵਿੱਚ ਆਰਾਮ ਕਰ ਲਓ, ਕਿਉਂਕਿ ਆਪਾਂ ਨੂੰ ਤਾਂ ਰੈਸਟ ਚਾਹੀਦੀ ਹੁੰਦੀ ਆ, ਚਾਹੇ ਇੱਕ ਦਿਨ ਜਾਂ ਦੋ ਦਿਨ। ਤੇ ਇਸ ਮਾਮਲੇ ਦੇ ਉੱਤੇ ਆਪਾਂ ਜੇ ਗੱਲ ਕਰੀਏ ਹੋਰ, ਤੇ ਜਿਹੜੇ ਮਿਹਨਤੀ ਆਪਣੀ ਕੌਮ ਹੈਗੀ ਆ, ਤੇ ਅਜੇ ਤੱਕ ਮੈਂ ਦੇਖਿਆ ਨੀ ਵੀ ਆਪਣਾ ਕੋਈ ਬੰਦਾ ਜਿਹੜਾ ਵੇਖਲਾ ਹੋਵੇ ਜਾਂ ਜਿਹੜਾ ਲੇਜ਼ੀ ਹੋਵੇ। ਤੇ ਤੁਸੀਂ ਬਹੁਤ ਕੰਮ ਕਰਦੇ ਆ, ਇਸ ਗੱਲ ਦੇ ਵਧਾਈ ਦੇ ਪਾਤਰ ਵੀ ਹੈਗੇ ਆ। ਬਹੁਤ ਸਾਰੀਆਂ ਕਮੀਆਂ ਹੋਣਗੀਆਂ, ਪਰ ਸਾਡੇ ਵਿੱਚ ਬਹੁਤ ਸਾਰੀਆਂ ਅਛਾਈਆਂ ਵੀ ਹੈਗੀਆਂ ਆ ਕਿ ਪੰਜਾਬੀ ਜਿਹੜੇ ਆ ਮੰਨੇ ਜਾਂਦੇ ਆ। ਬਹੁਤ ਵਾਰੀ ਇੱਥੇ ਗੱਲਾਂ ਬਾਤਾਂ ਹੁੰਦੀਆਂ ਆ, ਇੱਥੇ ਦੇ ਜਿਹੜੇ ਨੇਟਿਵ ਹੈਗੇ ਆ, ਇੱਥੇ ਦੇ ਗੋਰਿਆਂ ਦੇ ਨਾਲ ਵੀ ਗੱਲਾਂ ਹੁੰਦੀਆਂ, ਤੇ ਉਹ ਇਹ ਗੱਲ ਮੰਨਦੇ ਆ ਵੀ ਪੰਜਾਬੀ ਜਦੋਂ ਫੇਰ ਜੇ ਇਸ ਕੰਮ ਦੇ ਪਿੱਛੇ ਪੈ ਜਾਂਦੇ ਆ ਨਾ, ਫਿਰ ਕੰਮ ਬੜੀ ਤਨਦੇਹੀ ਦੇ ਨਾਲ ਕਰਦੇ ਆ, ਮਨ ਦੇ ਨਾਲ ਕਰਦੇ ਆ, ਤੇ ਕੰਮ ਨੂੰ ਨੇਪਰੇ ਵੀ ਚਾੜਦੇ ਆ। ਇਸ ਗੱਲ ਕਰਕੇ ਤੁਸੀਂ ਵਧਾਈ ਦੇ ਪਾਤਰ ਵੀ ਹੈਗੇ ਆ, ਚਾਹੇ ਤੁਸੀਂ ਖੇਤਾਂ ਦੇ ਵਿੱਚ ਕੰਮ ਸ਼ੁਰੂ ਕੀਤੇ ਆ ਤੇ ਚਾਹੇ ਤੁਸੀਂ ਡਰਾਈਵਰੀ ਦੇ ਕੰਮ ਸ਼ੁਰੂ ਕੀਤੇ ਆ। ਬਹੁਤ ਸਾਰੇ ਦੋਸਤ ਸਾਡੇ ਟਰੱਕਾਂ ਦੇ ਵਿੱਚ ਸਾਡਾ ਪ੍ਰੋਗਰਾਮ ਇਹ ਸੁਣਦੇ ਆ। ਤੇ ਮੈਂ ਦਲਜੀਤ ਸਿੰਘ ਅੱਜ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹੋ ਚੁੱਕਿਆ ਆ। ਗੁਰਸੇਵਕ ਸਿੰਘ ਹੋਣਾ ਵੀ ਅੱਜ ਛੁੱਟੀ ਆ, ਅੱਜ ਜਿੱਦਾਂ ਆਪਾਂ ਗੱਲ ਕੀਤੀ ਆ ਵੀ ਕੁਛ ਦੋਸਤ ਜਿਹੜੇ ਆ ਵੀਕਡੇ ਦੇ ਵਿੱਚ ਛੁੱਟੀਆਂ ਕਰ ਲੈਂਦੇ ਹੁੰਦੇ ਆ ਤੇ ਵੀਕਐਂਡ ਦੇ ਉੱਤੇ ਕੰਮ ਕਰਦੇ ਆ, ਤੇ ਗੁਰਸੇਵਕ ਸਿੰਘ ਵੈਸੇ ਅੱਜ ਆਪਣੇ ਘਰੋਗੀ ਕੋਈ ਕੰਮ ਦੇ ਉੱਤੇ ਜ਼ਿੰਮੇਵਾਰੀ ਦੇ ਉੱਤੇ ਜਿਹੜੇ ਫਸ ਚੁੱਕੇ ਆ, ਤੇ ਇਸ ਕਰਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਜ਼ਿੰਮੇਵਾਰੀ ਸਟਾਰਟ ਪ੍ਰੋਗਰਾਮ ਕਰਨ ਦੀ ਜਿਹੜੀ ਆ ਮੇਰੇ ਕੋਲ ਅੱਜ, ਤੇ ਅੱਜ ਆਪਾਂ ਪ੍ਰੋਗਰਾਮ ਜਿਹੜਾ 2 ਘੰਟੇ ਦੇ ਕਰੀਬ ਇਹ ਪ੍ਰੋਗਰਾਮ ਆਪਾਂ ਕਰਨਾ। ਤੇ ਜਿੱਥੇ ਮੌਸਮ ਦੀ ਗੱਲ ਕਰੀਏ ਦੋਸਤੋ, ਮੈਨੂੰ ਇੱਦਾਂ ਲੱਗਦਾ ਵੀ ਇਸ ਵਾਰ ਜਿਹੜੀਆਂ ਸਿਆਲ ਆ ਥੋੜੇ ਜਿਹੇ ਸਰਦੀਆਂ ਇਹ ਥੋੜੀਆਂ ਜਿਹੀਆਂ ਲੇਟ ਚੱਲ ਰਹੀਆਂ, ਕਿਉਂਕਿ ਇਨੀ ਦਿਨੀ ਮੈਨੂੰ ਲੱਗਦਾ ਵੀ ਖਾਸ ਤੌਰ ਤੇ ਮੈਲਬੋਰਨ ਤੇ ਸਿਡਨੀ, ਕਿਉਂਕਿ ਜਾਣਦਾ ਹਾਂ 2 ਵੀਕਾਂ ਦੇ ਵਿੱਚ ਦੋਨੋਂ ਸ਼ਹਿਰ ਆਪਾਂ ਘੁੰਮ ਲਏ, ਤੇ ਕਾਫੀ ਅਜੇ ਗਰਮ ਜਿਹੜੇ ਆ ਲੱਗ ਰਹੇ ਆ, ਤੇ ਅਜੇ ਲੱਗਦਾ ਨੀ ਵੀ ਸਿਆਲ ਜਿਹੜੇ ਆ ਸਟਾਰਟ, ਯਾਨੀ ਮਹੂਰਤ ਜਿਹੜਾ ਸਿਆਲਾਂ ਦਾ ਹੋ ਚੁੱਕਾ। ਤੇ ਬ੍ਰਿਸਬੇਨ ਦੇ ਵਿੱਚ ਤਾਂ ਜੇ ਜਿੱਦਾਂ ਹੁੰਦਾ ਹੀ ਆ ਵੀ ਥੋੜਾ ਜਿਹਾ ਹੌਟ ਵੈਦਰ ਜਿਹੜਾ ਚੱਲਦਾ ਆ, ਵੈਸੇ ਬੱਦਲਬਾਈ ਅੱਜ ਬਣੀ ਵੀ ਹੋਈ ਆ, ਕੁਛ ਥਾਵਾਂ ਦੇ ਉੱਤੇ ਛਿੱਟਾ ਪੈਣ ਦੇ ਵੀ ਆਸਾਰ ਹੈਗੇ ਆ। ਦਿਨ ਨੂੰ ਥੋੜਾ ਜਿਹਾ ਟੈਂਪਰੇਚਰ ਜਿਹੜਾ ਆ ਕਾਫੀ ਹਾਈ ਹੋ ਜਾਂਦਾ ਆ, ਪਰ ਰਾਤ ਸਵੇਰੇ ਸ਼ਾਮ ਜਾਂ ਰਾਤ ਦੀ ਆਪਾਂ ਗੱਲ ਕਰ ਲਈਏ ਟੈਂਪਰੇਚਰ ਬਹੁਤ ਵਧੀਆ। ਤੇ ਜੇ ਆਪਾਂ ਗੱਲ ਹੁਣ ਕਰੀਏ ਪੰਜਾਬ ਦੀ, ਪੰਜਾਬ ਦੇ ਵਿੱਚ ਮੇਲਿਆਂ ਦੀ ਮਾਹੌਲ ਸ਼ੁਰੂ ਹੋ ਚੁੱਕਾ, ਵਿਸਾਖੀ ਮੇਲੇ ਲੱਗਣੇ ਸ਼ੁਰੂ ਹੋ ਗਏ ਆ, ਕੁਝ ਗੁਰਪੁਰਬ ਵੀ ਮਨਾਏ ਜਾ ਰਹੇ ਆ, ਤੇ ਇਸ ਤੋਂ ਇਲਾਵਾ ਜਿਹੜੇ ਹੁਣ ਗਰਮੀਆਂ ਦੇ ਵਿੱਚ ਮੇਲੇ ਜਿਹੜੇ ਆ ਲੱਗਦੇ ਆ, ਤੇ ਉਹਨਾਂ ਦੇ ਵਿੱਚ ਵੀ ਦੋਸਤਾਂ ਦਾ ਉਤਸ਼ਾਹ ਜਿਹੜਾ ਆ ਵੱਧਦਾ ਜਾ ਰਿਹਾ, ਪਰ ਵੀ ਹੁਣ ਵੱਧਦੀ ਜਾ ਰਹੀ ਆ ਕਿਉਂਕਿ ਕਣਕਾਂ ਪੱਕਣ ਦਾ ਵੇਲਾ ਆ, ਤੇ ਵਾਢੀ ਦਾ ਮੌਸਮ ਜਿਹੜਾ ਚੱਲ ਰਿਹਾ ਆ, ਸਾਰੇ ਜਣੇ ਉੱਥੇ ਬਿਜ਼ੀ ਵੀ ਹੈਗੇ ਆ। ਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਪੂਰੇ ਸਾਲ ਦੀ ਜਿਹੜੇ ਦਾਣੇ ਆ, ਹੁਣ ਆਹ ਇੱਕ ਮਹੀਨਾ ਜਿਹੜਾ ਕਰਕੇ ਦਾਣੇ ਜਿਹੜੇ ਆ ਕਰ ਲਏ ਜਾਣ, ਤੇ ਥੋੜੀ ਜਿਹੀ ਟੈਨਸ਼ਨ ਜਿਹੜੀ ਆ ਜ਼ਰੂਰ ਘੱਟ ਜਾਂਦੀ ਆ, ਖਾਸ ਤੌਰ 'ਤੇ ਮਜ਼ਦੂਰ ਤਬਕੇ ਨੂੰ ਤੇ ਕਿਸਾਨ ਨੂੰ ਇਹ ਹੁੰਦਾ ਆ ਵੀ ਜਿਹੜੀ 6 ਮਹੀਨੇ ਦੀ ਸਾਡੀ ਮਿਹਨਤ ਹੈਗੀ ਆ ਵੀ ਉਹ ਸੁੱਕੀ ਸਾਂਦੀ ਜਿਹੜੀ ਫਸਲ ਆ ਉਹ ਮੰਡੀਆਂ ਦੇ ਵਿੱਚ ਪਹੁੰਚੇ, ਤੇ ਮੰਡੀਆਂ ਦੇ ਵਿੱਚ ਵੀ ਅਜੇ ਦੋ ਰਾਮਾਂ ਜਿਹੀਆਂ ਚੱਲਦੀਆਂ ਆ, ਕਈ ਜਿਹੜੀਆਂ ਮੰਡੀਆਂ ਦੇ ਵਿੱਚ ਬਹੁਤ ਵਧੀਆ ਚੁਕਾਈ ਹੋ ਵੀ ਰਹੀ ਆ ਕਣਕਾਂ ਦੀ, ਕੁਛ ਥਾਵਾਂ ਦੇ ਉੱਤੇ ਸਮੱਸਿਆ ਵੀ ਆ ਰਹੀ ਆ ਚਾਹੇ ਉਹ ਪ੍ਰਸ਼ਾਸਨਿਕ ਹੈਗੀ ਆ ਤੇ ਚਾਹੇ ਕੋਈ ਹੋਰ ਹੈਗੀ ਆ। ਤੇ ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਅਜੇਪਾਲ ਜੀ ਵੀ ਜੁੜਨਗੇ, ਜਿਹਨਾਂ ਨੂੰ ਤੁਸੀਂ ਦੇਸੀ ਨਾਮ ਦਿੱਤਾ ਆ ਬੈਦ ਜੀ, ਉਹਨਾਂ ਤੋਂ ਵੀ ਕੁਛ ਨੁਕਤੇ ਆਪਾਂ ਸਾਂਝੇ ਕਰਦੇ ਹਾਂ, 8:30 ਦੇ ਕਰੀਬ ਉਹਨਾਂ ਦੇ ਨਾਲ ਜੁੜਾਂਗੇ। ਇਸ ਤੋਂ ਇਲਾਵਾ ਕੁਲਜੀਤ ਖੋਸਾ ਜੀ ਵੀ ਜੁੜਨਗੇ ਜਿਹੜੇ ਕਿ ਇੱਕ ਵਾਰਤਾਲਾਪ ਕਰਨਗੇ ਕਿਸੇ ਕਿਤਾਬ ਦੇ ਬਾਰੇ ਜਿਹੜਾ ਕਿ ਉਹਨਾਂ ਨੇ ਇੱਕ ਸ਼ੁਰੂ ਕੀਤਾ ਹੋਇਆ ਆ ਇੱਕ ਕਿਤਾਬਾਂ ਦੇ ਉੱਤੇ ਤਸਕਰਾ ਕਰਨ ਦੀ, ਗੁਰਸੇਵਕ ਸਿੰਘ ਉਹਨਾਂ ਨੇ ਤੇ ਖੋਸਾ ਸਾਹਿਬ ਉਹਨਾਂ ਨੇ, ਤੇ ਉਹ ਕਿਤਾਬ ਦੇ ਉੱਤੇ ਜਿਹੜਾ ਆ ਬੋਲਣਗੇ ਕੋਈ 10-15 ਮਿੰਟ, ਤਾਂ ਕਿ ਇਹ ਵੀ ਬਹੁਤ ਵਧੀਆ ਉਪਰਾਲਾ ਹੈਗਾ ਕਿਉਂਕਿ ਸਾਡੇ ਕੋਲ ਪੰਜਾਬੀਆਂ ਦੇ ਕੋਲ ਹੁਣ ਟਾਈਮ ਨੀ ਹੈਗਾ ਪੜ੍ਹਨ ਦਾ, ਤੇ ਆਪਾਂ ਜੇ ਆਪਣੇ ਵੱਲੇ ਝਾਤ ਮਾਰੀਏ ਕਿਉਂਕਿ ਇੱਕ ਤਾਂ ਡਿਜੀਟਲ ਜ਼ਮਾਨਾ ਆ ਗਿਆ, ਦੂਜਾ ਇਹ ਆ ਗਿਆ ਕਿ ਸਾਡੇ ਕੋਲ ਹੋਰ ਸੋਰਸ ਬਹੁਤ ਆ ਗਏ ਆ। ਪਹਿਲਾਂ ਇਹ ਹੁੰਦਾ ਸੀ ਵੀ ਜੇ ਸਿੱਖਣਾ ਆ ਤਾਂ ਉਹਦੇ ਲਈ ਸਾਨੂੰ ਜਾਂ ਤਾਂ ਉਸਤਾਦ ਧਾਰਨਾ ਪੈਣਾ ਤੇ ਜਾਂ ਸਾਨੂੰ ਕੋਈ ਕਿਤਾਬ ਲੈਣੀ ਪੈਣੀ, ਆ ਦੋ ਹੀ ਤਰੀਕੇ ਸੀ ਸਿੱਖਣ ਦੇ, ਪਰ ਹੁਣ ਦੇ ਜ਼ਮਾਨੇ ਦੇ ਵਿੱਚ ਬਹੁਤ ਸਾਰੇ 200 ਤਰੀਕੇ ਹੋ ਗਏ ਆ ਤੇ ਸਿੱਖਣ ਦੇ, ਕਿ ਤੁਸੀਂ ਚਾਹੇ ਉਹ ਸੋਸ਼ਲ ਕੋਈ ਸਾਈਟ ਲਾ ਲਓ, ਫੇਸਬੁੱਕ ਲਾ ਲਓ, ਟਵਿੱਟਰ ਲਾ ਲਓ, ਇੰਸਟਾਗ੍ਰਾਮ ਲਾ ਲਓ, ਇਦੋਂ ਇਲਾਵਾ ਅਖਬਾਰਾਂ ਆਨਲਾਈਨ, ਜਾਣੀ ਨੈੱਟ ਦੀ ਕ੍ਰਾਂਤੀ ਨੇ ਜਿਹੜਾ ਆ ਬਹੁਤ ਸਾਨੂੰ ਜਿਹੜਾ ਅਸਾਰ ਦਿੱਤਾ, ਜਿਹੜੀ ਗਿਆਨ ਆ ਜਿਹੜੀਆਂ ਚੀਜ਼ਾਂ ਅੱਗੇ ਕਿਤਾਬਾਂ ਜਿਹੜੀਆਂ ਚੱਕਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਸੀ, ਪਰ ਫੇਰ ਵੀ ਅੱਜ ਵੀ ਆਪਾਂ ਗੱਲ ਕਰੀਏ ਵੀ ਕਿਤਾਬ ਨਾਲ ਦਾ ਕਹਿੰਦੇ ਸਾਥੀ ਅੱਜ ਵੀ ਕੋਈ ਨੀ ਹੈਗਾ, ਕਿਤਾਬ ਦੇ ਨਾਲ ਜਿਹਨੂੰ ਪਿਆਰ ਆ ਹਨਾ ਉਹ ਪਿਆਰ ਜਿਹੜਾ ਲਾਜਵਾਬ ਆ, ਤੇ ਅਸੀਂ ਇਸ ਗੱਲ ਦੀ ਪ੍ਰਸ਼ੰਸਾ ਵੀ ਕਰਦੇ ਹਾਂ ਤੇ ਸਾਡੇ ਜਿਹੜੇ ਪੱਪੀ ਆ ਉਹ ਕਿਤਾਬਾਂ ਵੱਲ ਨੂੰ ਅਜੇ ਵੀ ਜੁੜ ਰਹੇ ਆ ਹਨਾ, ਕਿਉਂਕਿ ਗਿਆਨ ਜਿਹੜਾ ਕਹਿੰਦੇ ਹੁੰਦੇ ਆ ਵੀ ਨੀਮ ਹਕੀਮ ਤੇ ਖਤਰਾ ਜਾਨ, ਕਈ ਵਾਰੀ ਜਿਹੜਾ ਆ ਗਲਤ ਗਿਆਨ ਪ੍ਰਾਪਤ ਦਾ ਵੀ ਜਿਹੜਾ ਸਾਡੇ ਤੇ ਜਿਹੜਾ ਗਲਤ ਅਸਰ ਛੱਡ ਦਿੰਦਾ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੈਗੀਆਂ ਆ ਕਿ ਕਈ ਵਾਰੀ ਕੀ ਤੁਸੀਂ ਇੱਕ ਐਗਜ਼ਾਮਪਲ ਲੈ ਲਓ ਕਿ ਕੋਈ ਤੁਹਾਨੂੰ ਕੋਈ ਵੀਡੀਓ ਪਾ ਦਿੱਤੀ ਜਾਂਦੀ ਆ, ਉਹਦੇ ਉੱਤੇ ਰੋਂਗ ਇਨਫੋਰਮੇਸ਼ਨ ਦੇ ਦਿੱਤੀ ਜਾਂਦੀ ਆ, ਜਿਸ ਮਾਮਲੇ ਦੇ ਨਾਲ ਉਹਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ। ਜਿੱਦਾਂ ਕਿ ਆ ਤੁਸੀਂ ਦੇਖਿਆ ਹੋਣਾ ਪਿੱਛੇ ਜਿਹਾ ਇੱਕ ਖਬਰ ਚੱਲਦੀ ਸੀ ਕਿ ਇੱਕ ਆਸਿਫਾ ਉਹ ਵਿਚਾਰੀ ਬੱਚੀ ਦੇ ਨਾਲ ਬਹੁਤ ਗਲਤ ਹੋਇਆ, ਤੇ ਇੱਕ ਅੱਜ ਕੱਲ੍ਹ ਵੀਡੀਓ ਵੀ ਚੱਲ ਰਹੀ ਆ ਵੀ ਆਸਿਫਾ ਜਿਹੜੀ ਆ ਉਹਦੀ ਇਹ ਵੀਡੀਓ ਆ ਲਾਸਟ ਟਾਈਮ ਦੀ, ਪਰ ਉਹ ਦੇਖੋ ਇਹ ਗਲਤ ਜਿਹੜੀ ਇਨਫੋਰਮੇਸ਼ਨ ਆ ਲੋਕਾਂ ਤੱਕ ਪਹੁੰਚ ਰਹੀ ਹੈ, ਜਦ ਜੋ ਬੱਚੀ ਜਿਹੜੀ ਵੀਡੀਓ ਦੇ ਵਿੱਚ ਹੈਗੀ ਆ ਉਹ ਹੋਰ ਹੈਗੀ। ਇਸ ਕਰਕੇ ਸਾਡਾ ਜਿਹੜਾ ਕਿਤਾਬੀ ਗਿਆਨ ਆ, ਕਿਉਂਕਿ ਕਿਤਾਬ ਜਿਹੜੀ ਆ ਇੱਕ ਰੈਫਰੈਂਸ ਹੁੰਦੀ ਆ ਸਾਡੇ ਨਾਲ, ਸਾਡੇ ਕੋਲ ਇੱਕ ਕਿਤਾਬ ਜਿਹੜੀ ਜੇ ਸਾਨੂੰ ਪਤਾ ਹੋਵੇ ਕਿ ਕਿਤਾਬ ਦੇ ਵਿੱਚ ਹੈ ਕੀ ਆ, ਕਿਹੜੀ ਕਿਤਾਬ ਪੜ੍ਹਨ ਦੇ ਯੋਗ ਆ। ਇਸ ਕਰਕੇ ਖੋਸਾ ਸਾਹਿਬ ਦੇ ਵੀ ਧੰਨਵਾਦੀ ਹੈਗੇ ਆ ਅਸੀਂ, ਤੇ ਗੁਰਦੇਵ ਸਿੰਘ ਹੋਣਾ ਦੇ ਵੀ, ਇਹਨਾਂ ਨੇ ਇਹ ਤਖਈਆ ਕੀਤਾ ਵੀ ਵਧੀਆ ਵਧੀਆ ਕਿਤਾਬਾਂ ਜਿਹੜੀਆਂ ਕਿ ਕਿਉਂਕਿ ਸਾਨੂੰ ਜੇ ਕੋਈ ਪਤਾ ਹੀ ਨਹੀਂ ਹੋਊਗਾ ਨਾ, ਅਸੀਂ ਕਿਤਾਬ ਦੇ ਨਾਲ ਵੀ ਮੋਹ ਤਾਂ ਹੀ ਕਰਾਂਗੇ ਜੇ ਸਾਨੂੰ ਕੋਈ ਦੱਸਿਆ ਜਾਵੇ ਵੀ ਇਹ ਕਿਤਾਬ ਦੇ ਵਿੱਚ ਕੀ ਆ ਤੇ ਸਾਨੂੰ ਕਿਉਂ ਪੜ੍ਹਨੀ ਚਾਹੀਦੀ ਆ। ਇਹਨਾਂ ਗੱਲਾਂ ਦੇ ਉੱਤੇ ਖੋਸਾ ਸਾਹਿਬ ਹੁਣੀ ਆਪਣੇ ਨਾਲ ਗੱਲਾਂ ਬਾਤਾਂ ਕਰਨਗੇ, ਤੇ ਇਸ ਤੋਂ ਇਲਾਵਾ ਤੁਸੀਂ ਮੈਸੇਜ ਦੋਸਤੋ ਜ਼ਰੂਰ ਕਰ ਸਕਦੇ ਹੋ, ਮੈਸੇਜ ਕੋਈ ਮੈਂ 15-20 ਮਿੰਟ ਤੱਕ ਤੁਹਾਡਾ ਲਊਂਗਾ ਕਿਉਂਕਿ ਅਜੇ ਟ੍ਰੈਫਿਕ ਦੇ ਵਿੱਚ ਇਸ ਤੱਕ ਆ, ਤੇ ਫਿਰ ਤੁਹਾਡੇ ਮੈਸੇਜ ਜਿਹੜੇ ਉਦੋਂ ਤੱਕ ਤੁਸੀਂ ਜਮ੍ਹਾਂ ਕਰ ਦਿਓ, ਬਹੁਤ ਵਧੀਆ ਰਹੇਗਾ ਇਹ ਵੀ ਕਿ ਆਪਾਂ ਜਿਹੜੀ ਸ਼ਬਦਾਂ ਦੀ ਸਾਂਝ ਆ, ਪਿਆਰ ਦੀ ਜਿਹੜੀ ਸਾਂਝ ਆ, ਉਹ ਆਪਾਂ ਰੇਡੀਓ ਦੇ ਮਾਧਿਅਮ ਦੇ ਰਾਹੀਂ ਆਪਾਂ ਇੱਕ ਦੂਜੇ ਦੇ ਨਾਲ ਪਾਉਣੀ ਆ, ਤੁਸੀਂ ਮੈਸੇਜ ਕਰ ਸਕਦੇ ਹਾਂ। ਇਸ ਤੋਂ ਇਲਾਵਾ ਤੁਸੀਂ ਸਾਨੂੰ ਗੀਤ ਸੰਗੀਤ ਕੋਈ ਸੁਣਨਾ ਆ ਤੇ ਉਹਦੇ ਲਈ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹਾਂ, ਗੀਤ ਸੰਗੀਤ ਵੀ ਆਪਾਂ ਜ਼ਰੂਰ ਸੁਣਾਵਾਂਗੇ। ਤੇ ਖੈਰ ਆਪਾਂ ਇੱਕ ਗਾਣੇ ਦੀ ਸਾਂਝ ਦੋਸਤੋ ਬਣਾਉਂਦੇ ਹਾਂ ਤੇ ਫਿਰ ਆਪਾਂ ਕੁਲਜੀਤ ਖੋਸਾ ਜੀ ਦੇ ਨਾਲ ਮਿਲਦੇ ਹਾਂ ਤੇ ਉਹਨਾਂ ਤੋਂ ਆਪਾਂ ਪੁੱਛਦੇ ਹਾਂ ਵੀ ਅੱਜ ਕਿਤਾਬ ਦੇ ਉੱਤੇ ਉਹਨੂੰ ਤਸਕਰਾ ਕਰਨਾ ਆ ਤੇ ਉਹ ਕਿਤਾਬ ਕੀ ਆ, ਕਿਹਨੇ ਲਿਖੀ ਆ ਤੇ ਉਹ ਸਾਨੂੰ ਕਿਉਂ ਪੜ੍ਹਨੀ ਚਾਹੀਦੀ ਆ। ਤੇ ਜੇ ਅਸੀਂ ਚਲੋ ਇੰਨਾ ਆ ਵੀ ਅਸੀਂ ਜ਼ਰੂਰੀ ਨਹੀਂ ਵੀ ਉਹ ਕਿਤਾਬ ਪੜ੍ਹਨੀ ਆ, ਪਰ ਖੋਸਾ ਸਾਹਿਬ ਜੋ ਦੱਸਣਗੇ ਇਹਨਾਂ ਕੋਲ ਸਾਨੂੰ ਚੰਗੀਆਂ ਗੱਲਾਂ ਜ਼ਰੂਰ ਪਤਾ ਲੱਗਣਗੀਆਂ ਵੀ ਉਹ ਕਿਤਾਬ ਦੇ ਵਿੱਚ ਹੈ ਕੀ। ਤੇ ਖੈਰ ਦੋਸਤੋ ਆਪਾਂ ਗਾਣੇ ਦੇ ਨਾਲ ਸਾਂਝ ਬਣਾਉਂਦੇ ਹਾਂ, ਇੱਦਾਂ ਜੁੜੇ ਰਹੋ 10 ਵਜੇ ਤੱਕ ਤੇ ਆਪਣੀ ਸਾਂਝ ਜਿਹੜੀ ਆ 2 ਘੰਟੇ ਬਣੀ ਰਹਿਣੀ ਆ ਤੇ ਮਿਲਦੇ ਹਾਂ ਜੀ ਇਸ ਗਾਣੇ ਤੋਂ ਬਾਅਦ।
ਸਾਰੀ ਉਮਰ ਗਵਾ ਲਈ ਤੂੰ, ਸਾਰੀ ਉਮਰ ਗਵਾ ਲਈ ਤੂੰ, ਇੰਦੜੀ ਐ ਕੁਜਲਾ ਜਹਾਨ ਵਿੱਚੋਂ ਖੱਟਿਆ। ਸਾਰੀ ਉਮਰ ਗਵਾ ਲਈ ਤੂੰ, ਇੰਦੜੀ ਐ ਕੁਜਲਾ ਜਹਾਨ ਵਿੱਚੋਂ ਖੱਟਿਆ। ਮਾਇਆ ਮਾਇਆ ਬਚਾਇਆ ਕਿਉਂ ਕਰੇ ਤੂੰ ਮਾਇਆ 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 ਹੈ ਦੋ ਪਲ ਦੀ ਚਾਇਆ ਫਸ ਕੇ ਇਹਦੇ ਮੋਚ ਹਾਏ ਕਿਉਂ ਹੋਸ਼ ਭੁਲਾ ਲਈ ਤੂੰ ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਕੱਟਿਆ ਸਾਰੀ ਉਮਰ ਗਵਾ ਲਈ ਤੂੰ ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਕੱਟਿਆ ਨਾ ਰਹੀ ਜਵਾਨੀ ਨਾ ਰਹੀ ਉਹ ਅੱਖ ਮਸਤਾਨੀ ਨਾ ਬਚਪਨ ਨਾ ਰਹੀ ਜਵਾਨੀ ਨਾ ਰਹੀ ਉਹ ਅੱਖ ਮਸਤਾਨੀ ਆਇਆ ਬੁਢਾਪਾ ਜੋ ਜਾਣਦਾ ਨਹੀਂ ਹਰ ਚਾਲ ਚਲਾ ਲਈ ਤੂੰ ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਗਵਾ ਲਈ ਤੂੰ ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਕਰਦੀ ਪਿਆਰ ਵੀ ਬੇਸ਼ੁਮਾਰ ਦੀ ਕਰਦੀ ਦੁਨੀਆਂ ਤੈਨੂੰ ਪਿਆਰ ਦੀ ਕਰਦੀ ਪਿਆਰ ਵੀ ਬੇਸ਼ੁਮਾਰ ਦੀ ਕਰਦੀ ਬੋਲ ਬੋਲ ਕੇ ਕੌੜੇ ਕੰਗ ਤੁਝ ਮਨ ਬਣਾ ਲਈ ਤੂੰ ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਗਵਾ ਲਈ ਤੂੰ ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਗਵਾ ਲਈ ਤੂੰ ਕਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਗਵਾ ਲਈ ਤੂੰ
ਹਾਂਜੀ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂਜੀ ਕੁਲਜੀਤ ਸਿੰਘ ਖੋਸਾ ਤੇ ਆਪਣੇ ਦਲਜੀਤ ਸਿੰਘ ਵੀਰ ਜੀ ਉਹ ਟ੍ਰੈਫਿਕ ਦੇ ਵਿੱਚ ਹੋਣ ਕਰਕੇ ਥੋੜਾ ਬਾਅਦ ਦੇ ਵਿੱਚ ਆਉਣਗੇ ਸੋ ਉਦੋਂ ਤੱਕ ਆਪਾਂ ਅੱਜ ਕਿਤਾਬ ਬਾਰੇ ਗੱਲ ਕਰਦੇ ਹਾਂ ਜੀ ਸੋ ਗੁਰਸੇਵਕ ਸਿੰਘ ਵੀਰ ਵੀ ਨਹੀਂ ਆ ਸਕੇ ਕਿਸੇ ਕੰਮ ਦੀ ਵਜ੍ਹਾ ਨਾਲ ਸੋ ਅੱਜ ਜਿਹੜੀ ਆਪਾਂ ਕਿਤਾਬ ਦੇ ਬਾਰੇ ਚ ਗੱਲ ਕਰਨੀ ਹੈ ਜੀ ਉਸ ਕਿਤਾਬ ਦਾ ਨਾਮ ਹੈ ਪੰਜਾਬ ਦਾ ਸਮਾਜਿਕ ਇਤਿਹਾਸ ਖਾਲਸਾ ਰਾਜ ਕਾਲ ਵਿਖੇ ਤੋ ਇਸ ਕਿਤਾਬ ਦੇ ਜਿਹੜੇ ਕਰਤਾ ਨੇ ਜਿਹੜੇ ਲੇਖਕ ਨੇ ਜੀ ਉਹਨਾਂ ਦਾ ਨਾਮ ਹੈ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਇਸ ਕਿਤਾਬ ਨੂੰ ਜੋ ਸੰਪਾਦਕ ਕੀਤਾ ਹੈ ਉਹ ਨੇ ਡਾਕਟਰ ਫੌਜਾ ਸਿੰਘ ਜੀ ਨੇ ਤੇ ਜਿਨ੍ਹਾਂ ਨੇ ਪ੍ਰਕਾਸ਼ਿਤ ਕੀਤਾ ਜੀ ਛਾਪਿਆ ਹੈ ਉਹ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਛਪੀ ਹੋਈ ਹੈ ਜੀ ਸੋ ਪਹਿਲੀ ਵਾਰ ਇਸ ਕਿਤਾਬ ਦਾ ਕਿਤਾਬ ਦੀਆਂ 550 ਕਾਪੀਆਂ ਛਪੀਆਂ ਸੀ 2001 ਦੇ ਵਿੱਚ ਤੇ ਸਭ ਤੋਂ ਪਹਿਲਾਂ ਜੀ ਮੈਂ ਲੇਖਕ ਬਾਰੇ ਗੱਲ ਕਰਾਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਬਾਰੇ ਤਾਂ ਇਹ ਖਾਲਸਾ ਰਾਜ ਦੇ ਬਹੁਤ ਨੇੜੇ ਵਿਚਰੇ ਨੇ ਜਿਹੜਾ ਖਾਲਸਾ ਰਾਜ ਆਪਣਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਥਾਪਿਤ ਕੀਤਾ ਸੀ ਇਹਨਾਂ ਨੇ ਪਹਿਲੀ ਵਾਰ ਇੱਕ ਕਿਤਾਬ ਲਿਖੀ ਸੀਗੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੋ ਉਹ ਜੋ 1918 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਸੋ ਅੱਜ ਆਪਾਂ ਦੇਖ ਸਕਦੇ ਹਾਂ ਜੀ ਕਿ ਪੂਰਾ 100 ਸਾਲ ਹੋ ਗਿਆ ਉਸ ਕਿਤਾਬ ਪ੍ਰਕਾਸ਼ਿਤ ਹੋਈ ਨੂੰ ਤੇ ਅੱਜ ਤੱਕ ਉਹਦੀਆਂ ਲਗਾਤਾਰ ਉਹਦੇ ਐਡੀਸ਼ਨ ਛਪ ਰਹੇ ਨੇ ਕਿਤਾਬ ਦੇ ਉਸ ਤੋਂ ਇਲਾਵਾ ਬਾਬਾ ਜੀ ਨੇ ਜੋ ਕਿਤਾਬਾਂ ਲਿਖੀਆਂ ਨੇ ਉਹ ਜੀਵਨ ਇਤਿਹਾਸ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਸਰਦਾਰ ਅਕਾਲੀ ਫੂਲਾ ਸਿੰਘ ਜੀ ਦਾ ਖਾਲਸਾ ਰਾਜ ਦੇ ਵਿਦੇਸ਼ੀ ਕਰਿੰਦੇ ਕਿ ਕਿਹੜੇ ਕਿਹੜੇ ਵਿਦੇਸ਼ੀ ਜਿਹੜੇ ਜਰਨੈਲ ਸੀ ਜਾਂ ਲੇਖਕ ਸੀ ਉਹ ਖਾਲਸਾ ਰਾਜ ਦੇ ਦੌਰਾਨ ਉੱਥੇ ਆਏ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਤਾਂ ਉਹਨਾਂ ਦੀਆਂ ਕੀ ਗਤੀਵਿਧੀਆਂ ਰਹੀਆਂ ਉਸ ਕਿਤਾਬ 'ਚ ਸ਼ਾਮਿਲ ਹੈ ਇਸ ਤੋਂ ਇਲਾਵਾ ਉਹਨਾਂ ਨੇ ਜੀਵਨ ਬਰਤਾਂਤ ਮਹਾਰਾਜਾ ਕੰਵਰ ਨੌਨਿਹਾਲ ਸਿੰਘ ਜੀ ਦੇ ਬਾਰੇ 'ਚ ਲਿਖਿਆ ਹੈ ਜੀ ਤਾਂ ਫਿਰ ਖਾਲਸਾ ਰਾਜ ਦੇ ਉਸ ਰਹੀਏ ਦੋ ਭਾਗ ਨੇ ਇਸ ਕਿਤਾਬ ਦੇ ਮਹਾਰਾਜਾ ਸ਼ੇਰ ਸਿੰਘ ਦੇ ਬਾਰੇ 'ਚ ਨਵਾਬ ਕਪੂਰ ਸਿੰਘ ਜੀ ਦੇ ਬਾਰੇ 'ਚ ਸੋ ਇਹ ਉਹਨਾਂ ਦੀ ਜਿਹੜੀ ਕਿਤਾਬ ਸੀ ਉਹਨਾਂ ਦੀ ਇਹ ਅੰਤਮ ਦਿਨਾਂ ਦੀ ਇੱਕ ਨਿਸ਼ਾਨੀ ਹੈ ਆਖਰੀ ਜੀ ਸੋ ਇਹਨਾਂ ਦੇ ਲੇਖ ਸਨ ਕੁਝ ਕੁ ਸੋ ਪੰਜਾਬ ਦਾ ਸਮਾਜਿਕ ਇਤਿਹਾਸ ਆਪਾਂ ਸੋਚ ਸਕਦੇ ਹਾਂ ਕਿ ਜੀ ਖਾਲਸਾ ਰਾਜ ਕਾਲ ਦੇ ਵਿੱਚ ਕਿ ਪੰਜਾਬ ਦੀ ਸਮਾਜਿਕ ਸਥਿਤੀ ਕੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 'ਚ ਸੋ ਉਹਨਾਂ ਨੇ ਕੁਝ ਕੁ ਇਸ ਕਿਤਾਬ ਬਾਰੇ ਚਾਨਣਾ ਪਾਇਆ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹੀ ਹੈ ਇੱਕ ਬੇਨਤੀ ਕਰਾਂਗਾ ਜੀ ਕਿ ਇਹ ਕਿਤਾਬ ਜ਼ਰੂਰ ਜਿਹੜੇ ਸਾਡੇ ਸੂਝਵਾਨ ਵੀਰ ਨੇ ਖਾਸ ਤੌਰ ਤੇ ਪੰਜਾਬ ਦੇ ਸਮਾਜਿਕ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹਦੀ ਸਮਾਜਿਕ ਸਥਿਤੀ ਕੀ ਸੀ ਤਾਂ ਮੈਂ ਕੁਝ ਕੁ ਉਦਾਹਰਣਾਂ ਦਿਆਂਗਾ ਸੋ ਇਹ ਕਿਤਾਬ ਜ਼ਰੂਰ ਖਰੀਦਿਓ ਜ਼ਰੂਰ ਪੜ੍ਹਿਓ ਸੋ ਇਸ ਕਿਤਾਬ ਦੇ ਵਿੱਚ ਜਿਹੜੀਆਂ ਕੁਝ ਗੱਲਾਂ ਨੇ ਜੀ ਉਹਨੇ ਖਾਲਸਾ ਰਾਜ ਦੀਆਂ ਹੱਦਾਂ ਬਾਰੇ ਦੱਸਿਆ ਗਿਆ ਕਿ ਹੱਦਾਂ ਕਿੱਥੋਂ ਤੱਕ ਲੱਗਦੀਆਂ ਸਨ, ਇਹਦਾ ਖਿਲਾਰ ਕਿੱਥੋਂ ਤੱਕ ਸੀ, ਖਾਲਸਾ ਰਾਜ ਦਾ ਜਿਹੜਾ ਪਵਨ ਪਾਣੀ ਹੈ ਉਹ ਕਿਸ ਤਰ੍ਹਾਂ ਦਾ ਸੀ, ਜੰਗਲੀ ਪਸ਼ੂਆਂ ਬਾਰੇ ਦੱਸਿਆ ਗਿਆ ਜੀ, ਖਾਲਸਾ ਰਾਜ ਦੇ ਪਹਾੜ ਜੋ ਖਾਲਸਾ ਰਾਜ ਦੇ ਦੌਰਾਨ ਪਹਾੜ ਆਉਂਦੇ ਸੀ ਉਹਨਾਂ ਦੀਆਂ ਉਚਾਈਆਂ ਬਾਰੇ, ਖਾਲਸਾ ਰਾਜ ਦੇ ਦਰਿਆ ਕਿੰਨੇ ਸਨ, ਖਾਲਸਾ ਰਾਜ ਦੀਆਂ ਨਹਿਰਾਂ ਬਾਰੇ, ਖਾਲਸਾ ਰਾਜ ਸਮੇਂ ਖੇਤੀਬਾੜੀ ਲਈ ਨਹਿਰਾਂ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਸੀ, ਖਾਲਸਾ ਰਾਜ ਦੇ ਪ੍ਰਸਿੱਧ ਸ਼ਹਿਰ ਕਿਹੜੇ ਸਨ, ਸੋ ਉਹਨਾਂ ਸ਼ਹਿਰਾਂ ਦੀ ਵਸੋਂ ਕਿੰਨੀ ਸੀ, ਤੇ ਖਾਲਸਾ ਰਾਜ ਦੇ ਵਿੱਚ ਚਿੱਤਰਕਾਰੀ, ਨਕਾਸ਼ੀ, ਜੜਤਕਾਰੀ ਤੇ ਦਸਤਕਾਰੀ ਦਾ ਕੀ ਰਿਹਾ ਹੈ, ਕੀ ਪ੍ਰਬੰਧ ਰਿਹਾ ਹੈ, ਉਹਨਾਂ ਨੇ ਕਿਹੜੀਆਂ ਮੱਲਾਂ ਮਾਰੀਆਂ ਨੇ ਸਾਡੇ ਪੰਜਾਬੀਆਂ ਨੇ ਉਸ ਸਮੇਂ ਦੇ ਵਿੱਚ, ਉਹਦੇ ਬਾਰੇ ਜਾਣਕਾਰੀ ਹੈ ਜੀ। ਖਾਲਸਾ ਰਾਜ ਦੇ ਬਾਰੇ ਚ ਤੋਪਾਂ ਦੇ ਢਾਲਣ ਦੇ ਜਿਹੜੇ ਕਾਰਖਾਨੇ ਨੇ ਉਹਨਾਂ ਬਾਰੇ ਦੱਸਿਆ ਜੀ, ਹਥਿਆਰਾਂ ਦੇ ਕਾਰਖਾਨਿਆਂ ਬਾਰੇ ਜਾਣਕਾਰੀ ਹੈ, ਕਿ ਛਾਲਾਂ ਦੀ ਬਣਤਰ ਦਾ ਤਰੀਕਾ, ਛਾਲਾਂ ਜਿਹੜੇ ਸ਼ੋਲ ਬਣਦੇ ਸਨ ਜੀ ਉਹ ਕਿਸ ਤਰ੍ਹਾਂ ਬਣਦੇ ਸਨ, ਬੇੜੀਆਂ ਬਣਾਉਣ ਦੀ ਦਸਤਕਾਰੀ ਹੈ, ਪਾਣੀ ਵਾਲੀਆਂ ਬੇੜੀਆਂ ਸਨ ਜੀ ਉਹਨਾਂ ਦਾ ਸਾਰਾ ਖਰਚ, ਸੋ ਪੁਲ ਕਿੰਨੇ ਸੀਗੇ, ਖਾਲਸਾ ਰਾਜ ਦੇ ਵਿੱਚ ਜਿਹੜੇ ਦਰਿਆਵਾਂ ਦੇ ਉੱਪਰ ਪੈਂਦੇ ਸਨ, ਖਾਲਸਾ ਰਾਜ ਵਿੱਚ ਵਪਾਰ ਦੀ ਸਥਿਤੀ ਕੀ ਸੀ, ਖਾਲਸਾ ਰਾਜ ਦੇ ਵਪਾਰੀਆਂ ਦੀ ਰੱਖਿਆ ਲਈ ਕੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਕਦਮ ਚੁੱਕੇ ਸਨ, ਖਾਲਸਾ ਰਾਜ ਦਾ ਦਫ਼ਤਰੀ ਪ੍ਰਬੰਧ ਕਿਸ ਤਰ੍ਹਾਂ ਦਾ ਸੀ ਜੀ, ਤੇ ਮਹਾਰਾਜਾ ਰਣਜੀਤ ਸਿੰਘ ਦੀ ਆਪਣੇ ਗਵਾਂਢੀ ਰਾਜਾਂ ਬਾਰੇ ਕੀ ਨੀਤੀ ਸੀ, ਜਾਂ ਖਾਲਸਾ ਰਾਜ ਦੀ ਸ਼ਾਨ ਉਸ ਸਮੇਂ ਵਿਦੇਸ਼ੀ ਸਾਹਿਤਕਾਰਾਂ ਇਤਿਹਾਸਕਾਰਾਂ ਦੀ ਨਜ਼ਰ ਵਿੱਚ ਕੀ ਸੀ, ਇਹ ਵੀ ਬਹੁਤ ਸੋਹਣੀ ਜਾਣਕਾਰੀ ਹੈ ਜੀ। ਖਾਸ ਤੌਰ ਤੇ ਇੱਕ ਜੋ ਆਪਾਂ ਗੱਲ ਕਰਦੇ ਹੁੰਦੇ ਕਿ ਵਿਦਿਆ ਦੀ, ਤਾਂ ਖਾਲਸਾ ਰਾਜ ਸਮੇਂ ਵਿਦਿਆ ਦਾ ਕੀ ਪ੍ਰਬੰਧ ਸੀ, ਇਸ ਬਾਰੇ ਬਹੁਤ ਸੋਹਣੀ ਜਾਣਕਾਰੀ ਹੈ ਜੀ। ਖਾਲਸਾ ਰਾਜ ਵਿੱਚ ਜ਼ਮੀਨਾਂ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਸੀ, ਤੇ ਉਹਦਾ ਸਰਕਾਰੀ ਮਾਲੀਆ ਕੀ ਸੀ, ਤੇ ਖਾਲਸਾ ਰਾਜ ਵਿੱਚ ਮੁਸਲਿਮ ਹੱਕਾਂ ਦੀ ਰਾਖੀ ਤੇ ਜਾਂ ਮੁਸਲਮਾਨ ਪਰਜਾ ਦੇ ਬਾਰੇ ਲਿਖਿਆ ਹੋਇਆ ਜੀ, ਉਹਨਾਂ ਦੇ ਅਧਿਕਾਰ ਕੀ ਸਨ, ਖਾਲਸਾ ਰਾਜ ਵਿੱਚ ਹਿੰਦੂਆਂ ਦੇ ਅਧਿਕਾਰ ਕੀ ਸਨ, ਖਾਲਸਾ ਰਾਜ ਵਿੱਚ ਉਹਨਾਂ ਦਾ ਮਰਤਬਾ ਕੀ ਸੀ, ਖਾਲਸਾ ਰਾਜ ਵਿੱਚ ਈਸਾਈਆਂ ਦੇ ਕੀ ਅਧਿਕਾਰ ਸੀ ਤੇ ਉਹਨਾਂ ਦੀ ਕਿਸ ਤਰ੍ਹਾਂ ਰੱਖਿਆ ਕੀਤੀ ਜਾਂਦੀ, ਤੇ ਹੋਰ ਜੀ ਪੰਜਾਬੀਆਂ ਦਾ ਸਾਂਝਾ ਰਾਜ, ਖਾਣ ਪੀਣ ਦੀਆਂ ਚੀਜ਼ਾਂ ਬਾਰੇ, ਜੋ ਸਾਡੇ ਪੰਜਾਬ ਦੀਆਂ ਖਾਣ ਦੀਆਂ ਚੀਜ਼ਾਂ ਨੇ ਉਹਨਾਂ ਬਾਰੇ ਲਿਖਿਆ ਗਿਆ ਜੀ, ਕਿਸ ਤਰ੍ਹਾਂ ਸੂਰਮਿਆਂ ਦੀ ਤੇ ਖਿਡਾਰੀਆਂ ਦੀ ਉਤੋਂ ਕਦਰ ਕੀਤੀ ਜਾਂਦੀ ਸੀਗੀ, ਤੇ ਇਹ ਸਾਰਾ ਕੁਛ ਇਸ ਕਿਤਾਬ ਦੇ ਵਿੱਚ ਬਹੁਤ ਹੀ ਵਿਸਥਾਰ ਪੂਰਵਕ ਦੱਸਿਆ ਹੋਇਆ ਜੀ। ਪੰਜਾਬ ਦਾ ਸਮਾਜਿਕ ਇਤਿਹਾਸ ਕਿਤਾਬ ਦਾ ਨਾਮ ਹੈ। ਤੋਂ ਅਸੀਂ ਅਕਸਰ ਸੋਚਦੇ ਹੁੰਦੇ ਹਾਂ ਕਿ ਅੱਜ ਜੋ ਸਾਡੀਆਂ ਸਰਕਾਰਾਂ ਨੇ, ਤਾਂ ਸਾਡਾ ਮੇਨ ਇਹੀ ਦੋ ਤਰੀਕੇ ਅੱਜ ਵੀ ਅਸੀਂ ਸੋਚ ਸਕਦੇ ਹਾਂ ਕਿ ਇੱਕ ਤਾਂ ਕਿਸਾਨਾਂ ਦੀ ਹਾਲਤ ਬਾਰੇ, ਕਿ ਉਹਨਾਂ ਨੂੰ ਕਿਸ ਤਰ੍ਹਾਂ ਵੀ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਜਾਂ ਨਹੀਂ ਵੀ ਕਰ ਰਹੀ, ਤਾਂ ਇੱਕ ਸਾਡੇ ਮੂਹਰੇ ਸਮੱਸਿਆ ਖੜੀ ਹੁੰਦੀ ਹੈ ਪੜ੍ਹਾਈ ਦੀ ਜਾਂ ਕਿਸਾਨਾਂ ਦੀ, ਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆ ਨੇ, ਦੂਸਰੀਆਂ ਜੀ ਬਿਮਾਰੀਆਂ ਸੰਬੰਧੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਚੱਲੀਆਂ ਨੇ, ਜਿਸ ਤਰ੍ਹਾਂ ਦਾ ਵਾਤਾਵਰਨ। ਸੋ ਮੈਂ ਕਹਿੰਦਾ ਜੀ ਕਿ ਜੇ ਕਿਤਾਬ ਪੜ੍ਹੋਂਗੇ ਤਾਂ ਪਤਾ ਲੱਗੂਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਕੱਲਾ ਰਾਜ ਹੀ ਨਹੀਂ ਕੀਤਾ, ਸੋ ਇਹਨਾਂ ਚੀਜ਼ਾਂ ਵੱਲ ਵੀ ਉਹਨਾਂ ਨੇ ਖਾਸ ਤੌਰ ਤੇ ਖਿਆਲ ਰੱਖਿਆ, ਤੇ ਬਹੁਤ ਸੋਹਣੇ ਯਾਨੀ ਤਕੜੇ ਵਿਦਿਆਰਥੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਰਾਜਕਾਲ ਦੌਰਾਨ ਪੈਦਾ ਹੋਏ ਨੇ। ਜਿਸ ਤਰ੍ਹਾਂ ਭਾਈ ਲਹਿਣਾ ਸਿੰਘ ਮਜੀਠੀਆ ਜੀ, ਉਸਨੇ ਮਕੈਨੀਕਲ ਦੀ ਪੜ੍ਹਾਈ ਕੀਤੀ ਉਸ ਦੌਰਾਨ ਜੀ, ਤਿੰਨ ਨਾਲੀ ਰਫਲ ਦੀ ਖੋਜ ਕਰਨ ਵਾਲਾ ਉਹ ਪਹਿਲਾ ਵਿਦਿਆਰਥੀ ਸੀ ਜਿਹੜੀ ਦੁਨੀਆਂ ਦੇ ਵਿੱਚ ਵਰਤੀ ਜਾਂਦੀ ਹੈ, ਤਿੰਨ ਨਾਲੀ ਰਫਲ। ਇੱਕ ਉਹਨਾਂ ਨੇ ਇੱਕ ਟਾਈਮ ਪੀਸ ਦੀ ਜਿਹੜੀ ਕਾਢ ਕੱਢੀ ਸੀਗੀ ਜੀ ਘੜੀ ਦੀ, ਸੋ ਉਹ ਅੱਜ ਆਪਾਂ ਦੇਖ ਸਕਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਲੱਗੀ ਵੀ ਹੋਈ ਹੈ ਜੀ। ਤੇ ਉਹ ਟਾਈਮ ਦੱਸਣ ਦੇ ਨਾਲ ਨਾਲ ਚੰਦ ਦਾ ਵਧਣਾ ਘਟਨਾ ਵੀ ਦੱਸਦੀ ਸੀ। ਹੋਰ ਉਹਨਾਂ ਨੇ ਕਈ ਤੋਪਾਂ ਦੀ ਖੋਜ ਭਾਈ ਲਹਿਣਾ ਸਿੰਘ ਮਜੀਠੀਆ ਨੇ ਕੀਤੀ, ਤੇ ਹੋਰ ਵੀ ਕਈ ਵਿਦਿਆਰਥੀਆਂ ਨੇ ਬਹੁਤ ਮੱਲਾਂ ਮਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ। ਸੋ ਜੀ ਖਾਸ ਤੌਰ ਤੇ ਆਪਾਂ ਦਰਿਆਵਾਂ ਦੀ ਗੱਲ ਕਰੀਏ, ਆਪਾਂ ਸੁਣਦੇ ਹਾਂ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ, ਪਰ ਪੰਜਾਬ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੇ ਕੁੱਲ 7 ਦਰਿਆ ਸੀ, ਤੇ ਇਹਨਾਂ ਦੇ ਸਮੇਂ ਜੋ ਆਪਾਂ ਜੇ ਪਹਾੜਾਂ ਦੀ ਗਿਣਤੀ ਕਰੀਏ ਜੀ, ਕਿ 30 ਅਜਿਹੇ ਪਹਾੜ ਸਨ ਖਾਲਸਾ ਰਾਜ ਦੇ ਵਿੱਚ ਜਿਨ੍ਹਾਂ ਦੀ ਉਚਾਈ 10,000 ਫੁੱਟ ਤੋਂ ਉੱਪਰ ਸੀ। ਹਜੇ 10,000 ਫੁੱਟ ਤੋਂ ਥੱਲੇ ਵਾਲੇ ਪਹਾੜ ਸਨ ਜਿਹੜੇ, ਉਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ ਗਈ। ਤੇ ਸਭ ਤੋਂ ਜਿਹੜਾ ਉੱਚਾ ਪਹਾੜ ਸੀ ਜੀ ਸੋਮਤ, ਇਹ ਜਿਹੜਾ ਪਹਾੜਾ ਦਰਿਆ ਸਿੰਧ ਦੇ ਖੱਬੇ ਬੰਨੇ ਰੂਪਸੋਂ ਵਿੱਚ ਹੈ, ਤੇ ਇਹਦੀ ਜਿਹੜੀ ਉਚਾਈ ਕੁੱਲ ਹੈ ਜੀ 27,000 ਫੁੱਟ ਦੀ ਉਚਾਈ ਸੀ, ਜੋ ਸਭ ਤੋਂ ਵੱਡਾ ਪਹਾੜ ਸੀ ਖਾਲਸਾ ਰਾਜ ਦੇ ਸਮੇਂ ਦੇ ਵਿੱਚ। ਤੇ ਹੋਰ ਵੀ ਜੀ ਕਾਫੀ ਸਾਰੀ ਜਾਣਕਾਰੀ ਆ ਇੱਥੋਂ ਤੱਕ ਕਿ ਜਿਹੜੀਆਂ ਮਾਖੋ ਦੀਆਂ ਮੱਖੀਆਂ ਬਾਰੇ ਕੀ ਵਪਾਰ ਸੀਗਾ ਜੀ, ਕਿ ਸੱਪਾਂ ਦੀ ਗਿਣਤੀ, ਕਿੰਨੇ ਪ੍ਰਕਾਰ ਦੇ ਸੱਪ ਪਾਏ ਜਾਂਦੇ ਸਨ, ਪਸ਼ੂ ਕਿੰਨੇ ਤਰ੍ਹਾਂ ਦੇ ਪਾਏ ਜਾਂਦੇ ਸਨ ਪੰਜਾਬ ਦੇ ਵਿੱਚ, ਜੰਗਲੀ ਪਸ਼ੂ, ਪੰਛੀ, ਮੱਛੀਆਂ, ਉਹਨਾਂ ਦੀਆਂ ਇਹ ਸਾਰੀਆਂ ਨਸਲਾਂ ਬਾਰੇ ਇਹਦੇ ਵਿੱਚ ਬੜੇ ਵਿਸਥਾਰ ਨਾਲ ਦੱਸਿਆ ਹੋਇਆ ਜੀ। ਤਾਂ ਆਪਾਂ ਜੀ ਮੈਂ ਜਿਸ ਤਰ੍ਹਾਂ ਦੱਸ ਕੇ ਗਿਆ ਜੀ ਕਿ ਸੱਤ ਦਰਿਆ ਖਾਲਸਾ ਰਾਜ ਦੇ ਸਮੇਂ ਪਾਏ ਜਾਂਦੇ ਸਨ। ਪੰਜ ਦਰਿਆਵਾਂ ਦੇ ਅਸੀਂ ਨਾਂ ਸੁਣੇ ਨੇ, ਜਿਹਲਮ, ਝਨਾ, ਰਾਵੀ, ਬਿਆਸ, ਸਤਲੁਜ, ਤੇ ਇਸ ਤੋਂ ਇਲਾਵਾ ਦੋ ਦਰਿਆ ਹੋਰ ਸਨ, ਦਰਿਆਏ ਸਿੰਧ ਤੇ ਸੁਰਸਤੀ ਦਰਿਆ, ਇਹ ਦੋਨੋਂ ਦਰਿਆ ਜੀ। ਤੇ ਹਾਂਜੀ ਦੋਸਤੋ, ਆਖਿਰ ਤੇ ਸਰੋਤਿਆਂ ਨਾਲ ਮੈਂ ਇਹੋ ਹੀ ਇੱਕ ਬੇਨਤੀ ਕਰੂੰਗਾ ਸਰੋਤਿਆਂ ਨੂੰ ਕਿ ਕਿਤਾਬ ਜ਼ਰੂਰ ਖਰੀਦਿਓ, ਬਹੁਤ ਹੀ ਕੀਮਤੀ ਕਿਤਾਬ ਹੈ ਜੀ। ਤਾਂ ਬਾਬਾ ਪ੍ਰੇਮ ਸਿੰਘ ਜੀ ਨੇ ਇਕੱਲੀ ਜੋ ਇਹ ਖੋਜ ਕੀਤੀ ਹੈ ਜੀ, ਉਹ ਇਕੱਲਾ ਐ ਨੀ ਕਿ ਉਹਨਾਂ ਨੇ ਕੋਈ ਇੱਕ ਸ਼ਰਧਾ ਵਸ ਦੇ ਤੌਰ ਤੇ ਕੀਤੀ ਆ, ਬਹੁਤ ਸਾਰੇ ਉਸ ਸਮੇਂ ਜਿਹੜੇ ਸਾਡੇ ਵਿਦੇਸ਼ੀ ਇਤਿਹਾਸਕਾਰ ਆਏ ਸਨ ਜਾਂ ਉਸ ਸਮੇਂ ਦੀਆਂ ਸਮਕਾਲੀ ਲਿਖਤਾਂ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਦੀਆਂ, ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਸਾਰਿਆਂ ਦੇ ਵਿੱਚੋਂ ਜਾਣਕਾਰੀ ਲੈ ਕੇ ਇਹ ਸਾਰਾ ਪੰਜਾਬ ਦਾ ਜੋ ਇਤਿਹਾਸਕ ਵੇਰਵਾ, ਸਮਾਜਿਕ ਇਤਿਹਾਸਕ ਵੇਰਵਾ ਹੈ ਉਸ ਸਮੇਂ ਦਾ, ਉਹ ਤਿਆਰ ਕੀਤਾ ਹੈ ਜੀ। ਤੇ ਬੇਨਤੀ ਕਰਾਂਗਾ ਕਿ ਕਿਤਾਬ ਜ਼ਰੂਰ ਖਰੀਦੋ, ਤੁਸੀਂ ਸਾਡੇ ਤੋਂ ਵੀ ਖਰੀਦ ਸਕਦੇ ਹੋ ਜੀ ਕਿਤਾਬ, ਪੰਜਾਬ ਰੀਡਿੰਗ ਗਰੁੱਪ ਆਸਟ੍ਰੇਲੀਆ ਤੋਂ ਸਾਡਾ ਫੇਸਬੁੱਕ ਦੇ ਉੱਪਰ ਪੇਜ ਹੈ ਜੀ। ਸੋ ਇਸ ਦੇ ਨਾਲ ਹੀ ਦੋਸਤੋ ਇਜਾਜ਼ਤ ਚਾਹਵਾਂਗਾ ਜੀ, ਧੰਨਵਾਦ, ਮਿਲਦੇ ਹਾਂ ਅਗਲੇ ਵੀਰਵਾਰ ਫਿਰ ਇੱਕ ਨਵੀਂ ਕਿਤਾਬ ਦੇ ਨਾਲ ਜੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਜਿਸ ਧਰਤੀ ਤੇ ਰਹਿਮਤ ਰੱਬ ਦੀ, ਰਹਿਮਤ ਰੱਬ ਦੀ, ਰਹਿਮਤ ਰੱਬ ਦੀ, ਰਹਿਮਤ ਰੱਬ ਦੀ, ਖੂਨ ਪਸੀਨਾ ਮਿਹਨਤ ਸਭ ਦੀ, ਮਿਹਨਤ ਸਭ ਦੀ, ਮਿਹਨਤ ਸਭ ਦੀ, ਉਸ ਧਰਤੀ ਤੋਂ ਪੱਲੇ 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 ਪੰਜਾਬੀਆਂ ਦੀ ਪੱਲੇ 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 ਕਾਕਾਜ ਦਾ ਪਾਣੀ ਪੀਤਾ ਮੁਲਕ ਮੁਲਕ ਦਾ ਦੌਰਾ ਕੀਤਾ, ਕਾਕਾਜ ਦਾ ਪਾਣੀ ਪੀਤਾ ਮੁਲਕ ਮੁਲਕ ਦਾ ਦੌਰਾ ਕੀਤਾ, ਸਭ ਇੰਡੀਆ ਤੋਂ ਥੱਲੇ 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 ਪੰਜਾਬੀਆਂ ਦੀ ਪੱਲੇ 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 ਪੰਜਾਬੀਆਂ ਦੀ ਪੱਲੇ 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 ਪੰਜਾਬੀਆਂ ਦੀ ਪੱਲੇ 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 ਪੰਜਾਬੀਆਂ ਦੀ ਪੱਲੇ ਹੋ ਪੱਲੇ ਹੋ ਪੱਲੇ ਹੋ ਪੱਲੇ ਹੋ ਇਹ ਧਰਤੀ ਪੰਜ ਦਰਿਆ ਦੀ ਜਿਹਨੂੰ ਕਹਿੰਦੇ ਨੇ ਪੰਜਾਬ, ਇੱਥੇ ਸਾਹਿਬ ਗੁਰੂ ਗੋਬਿੰਦ ਨੇ ਲਾਈ ਕੁਰਬਾਨੀ ਦੀ ਜਾਗ, ਇੱਥੇ ਘਰ ਘਰ ਵਿੱਚ ਸ਼ਹੀਦ ਨੇ ਇੱਥੇ ਘਰ ਘਰ ਵਿੱਚ ਸ਼ਹੀਦ ਨੇ ਜ਼ਰਾ ਲਾਇਓ ਕੋਈ ਹਿਸਾਬ, ਸਾਡੇ ਚਿਹਰੇ ਪੜ ਪੜ ਵੇਖਿਓ ਪੜ ਪੜ ਵੇਖਿਓ ਅਸੀਂ ਖੁੱਲੀ ਹੋਈ ਕਿਤਾਬ, ਇਤਿਹਾਸ ਗਵਾਹ ਹੈ ਦੁਨੀਆਂ ਤੇ ਪੰਜਾਬੀਆਂ ਨੇ ਪਿੜ ਮੱਲੇ ਉਮੱਲੇ ਉਮੱਲੇ ਪੰਜਾਬੀਆਂ ਦੀ ਪੱਲੇ 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 ਪੰਜਾਬੀਆਂ ਦੀ ਪੱਲੇ 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 ਪੰਜਾਬੀਆਂ ਦੀ ਪੱਲੇ 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 ਪੰਜਾਬੀਆਂ ਦੀ ਪੱਲੇ ਹੋ ਪੱਲੇ ਹੋ ਪੱਲੇ ਰੱਬ ਦੀ ਸਭ ਗੁਰੂਆਂ ਦਾ ਪ੍ਰਤਾਪ, ਇੱਥੇ ਰਿਸ਼ੀਆਂ ਮੁਨੀਆਂ ਸਾਧੂਆਂ ਨੇ ਕੀਤੇ ਮੰਤਰ ਜਾਪ, ਵਲੀ ਫਕੀਰ ਤੇ ਔਲੀਏ ਓ ਵਲੀ ਫਕੀਰ ਤੇ ਔਲੀਏ ਕੁਛ ਕਿਰਪਾ ਕਰ ਗਏ ਆਪ, ਲੱਖ ਵਾਰੀ ਉਜੜੇ ਪੁੱਜੜੇ ਜਿਹੜੇ ਪੁੱਜੜੇ ਲੱਖ ਦਿਲ ਤੇ ਸਹੇ ਸਰਾਪ, ਅਸ ਕਲਦਰ ਆਜ਼ਮ ਵਰ ਕੇ ਪੋਰਸ ਬਣ ਕੇ ਥੱਲੇ 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 ਪੰਜਾਬੀਆਂ ਦੀ ਪੱਲੇ 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 ਪੰਜਾਬੀਆਂ ਦੀ ਪੱਲੇ 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 ਪੰਜਾਬੀਆਂ ਦੀ ਪੱਲੇ 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 ਪੰਜਾਬੀਆਂ ਦੀ ਪੱਲੇ ਹੋ ਪੱਲੇ ਹੋ ਪੱਲੇ ਹੋ ਪੱਲੇ ਫਿਰ ਛਣਕਦੀ ਹੱਥ ਪੰਗਾਂ ਦੀ ਛਣਕਾਰ ਲੌਂਗ ਨੱਕ ਤੇ ਮਾਰੇ ਚਾਂਬਣਾ ਕੰਨੀ ਚੁੰਮ ਕੇ ਲੈਣ ਹੁਲਾਰ ਬਿਨ ਸੁਰਖੀ ਪੁੱਲੀਆਂ ਲਾਲ ਨੇ ਬਿਨ ਸੁਰਖੀ ਪੁੱਲੀਆਂ ਲਾਲ ਨੇ ਜੋ ਲਾਲਾਂ ਦੀ ਚਮਕਾਰ ਉਹ ਬਿਨ ਵੋਟਾਂ ਦੇ ਜਿੱਤਦੀ ਵੋਟਾਂ ਤੇ ਜਿੱਤਦੀ ਸਾਡੀ ਹੁਸਨਾ ਦੀ ਸਰਕਾਰ ਤੀਆਂ ਦੇ ਵਿੱਚ ਪੀਂਗਾਂ ਝੂਟਣ ਸੱਜਣਾ ਦੇ ਥੱਲੇ ਅਛੱਲੇ ਅਛੱਲੇ ਪੰਜਾਬੀਆਂ ਦੀ ਬੱਲੇ 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 ਪੰਜਾਬੀਆਂ ਦੀ ਬੱਲੇ 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 ਪੰਜਾਬੀਆਂ ਦੀ ਬੱਲੇ 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 ਪੰਜਾਬੀਆਂ ਦੀ ਬੱਲੇ ਹੋ ਬੱਲੇ ਹੋ ਬੱਲੇ ਹੋ ਬੱਲੇ ਢੋਲ ਸਰਦਾਰ ਉਹ ਤੂੰ ਵੀ ਚਿਮਟਾ ਸਾਰੀ ਜਦ ਵੱਜਦੇ ਪਿੜ ਵਿਚਕਾਰ ਉਹ ਖੂਨ ਦੇ ਸਭ ਤੇ ਕਾਟੂਆਂ ਭਾਈ ਖੂਨ ਦੇ ਸਭ ਤੇ ਕਾਟੂਆਂ ਫਿਰ ਬਾਦੀ ਲੈਂਦੇ ਮਾਰ ਉਹ ਸੀਟੀ ਚੁਟਕੀ ਤਾੜੀਆਂ ਸੀਟੀ ਚੁਟਕੀ ਤਾੜੀਆਂ ਬਿਨ ਭੰਗੜਾ ਏ ਬੇਕਾਰ ਵਿੱਚ ਮੈਦਾਨੋਂ ਪੁੱਜਣਾ ਕਾਦਾ ਲਾ ਕੇ ਸ਼ੌਂਕੀ ਅਵੱਲੇ 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 ਪੰਜਾਬੀਆਂ ਦੀ ਬੱਲੇ 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 ਪੰਜਾਬੀਆਂ ਦੀ ਬੱਲੇ 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 ਪੰਜਾਬੀਆਂ ਦੀ ਬੱਲੇ 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 ਪੰਜਾਬੀਆਂ ਦੀ ਬੱਲੇ ਹੋ ਬੱਲੇ ਹੋ ਬੱਲੇ ਹੋ ਬੱਲੇ ਦਿਲੋਂ ਬਚਾਉਂਦੇ ਯਾਰ ਈਦਾਂ ਤੇ ਦੀਵਾਲੀਆਂ ਹੋਏ ਈਦਾਂ ਤੇ ਦੀਵਾਲੀਆਂ ਸਾਡੇ ਸਾਂਝੇ ਨੇ ਤਿਉਹਾਰ ਲੋਕਾਂ ਬੜੀਆਂ ਚਾਲਾਂ ਚੱਲੀਆਂ ਲੋਕਾਂ ਬੜੀਆਂ ਚਾਲਾਂ ਚੱਲੀਆਂ ਸੱਟ ਤੋੜਨ ਲਈ ਪਿਆਰ ਜ਼ੋਰ ਲਗਾ ਕੇ ਮਰ ਕੇ ਮਾਨਾ ਸਭ ਦੁਨੀਆਂ ਦੇ ਥੱਲੇ ਅਥੱਲੇ ਅਥੱਲੇ ਪੰਜਾਬੀਆਂ ਦੀ ਬੱਲੇ 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 ਪੰਜਾਬੀਆਂ ਦੀ ਬੱਲੇ 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 ਬੱਲੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ। ਗਾਣਾ ਵੀ ਤੁਸੀਂ ਸੁਣ ਲਿਆ ਤੇ ਜਾਣਕਾਰੀ ਵੀ ਹਾਸਲ ਕਰ ਲਈ ਆ, ਧੰਨਵਾਦ ਆ ਕੁਲਜੀਤ ਸਿੰਘ ਖੋਸਾ ਹੋਣਾ ਦਾ। ਤੇ ਦੋਸਤੋ ਆਹੀ ਗੱਲ ਆਪਾਂ ਜਿਹੜੀ ਸਮਝਣੀ ਸੀ ਅੱਜ ਵੀ ਕਿਤਾਬ ਜਿਹੜੀ ਆ ਇਹ ਬਹੁਤ ਵਧੀਆ ਦੋਸਤ ਆ ਆਪਣੀ, ਪਰ ਪਤਾ ਹੋਵੇ ਵੀ ਇਹ ਦੋਸਤ ਆਪਣਾ ਕਿੱਦਾਂ ਦਾ ਆ। ਆ ਕਿਤਾਬ ਦੇ ਬਾਰੇ ਦੱਸਿਆ ਖੋਸਾ ਸਾਹਿਬ ਨੇ ਕਿ ਖਾਲਸਾ ਰਾਜ ਦੀਆਂ ਕੀ ਉਪਲਬਧੀਆਂ ਸੀ, ਖਾਲਸਾ ਰਾਜ ਨੂੰ ਖਾਲਸਾ ਰਾਜ ਜਾਣੀ ਖਾਲਸ ਜਾਣੀ ਸ਼ੁੱਧ ਸ਼ੁੱਧਤਾ ਸੀ ਹਰ ਮਾਮਲੇ ਦੇ ਵਿੱਚ, ਚਾਹੇ ਉਹ ਇਨਵਾਇਰਮੈਂਟ ਦੀ ਉਹਨਾਂ ਨੇ ਗੱਲ ਕੀਤੀ ਆ, ਪ੍ਰਸ਼ਾਸਨ ਦੀ ਗੱਲ ਕੀਤੀ ਆ ਤੇ ਚਾਹੇ ਨੀਤੀਆਂ ਦੀ ਗੱਲ ਕੀਤੀ ਆ, ਹਰ ਚੀਜ਼ ਦੇ ਵਿੱਚ ਸ਼ੁੱਧਤਾ ਸੀ। ਇਸੇ ਕਰਕੇ ਅੱਜ ਵੀ ਖਾਲਸਾ ਰਾਜ ਦੀ ਜਿਹੜੀ ਉਦਾਹਰਣ ਆ ਦਿੱਤੀ ਜਾਂਦੀ ਆ, ਰੈਫਰੈਂਸ ਦਿੱਤੀ ਜਾਂਦੀ ਆ ਜਦੋਂ ਕਦੀ ਵੀ ਮਹਾਨ ਸ਼ਾਸਕਾਂ ਦੀ ਗੱਲ ਹੋਵੇ, ਮਹਾਰਾਜਾ ਰਣਜੀਤ ਸਿੰਘ ਦਾ ਨਾਂ ਜਿਹੜਾ ਆ ਉਹ ਲਿਆ ਜਾਂਦਾ ਆ। ਉਹਦੇ ਵਿੱਚ ਦੱਸਿਆ ਗਿਆ ਵੀ ਕਿਉਂ ਨਾਂ ਲਿਆ ਗਿਆ ਜਾਂਦਾ ਤੇ ਕਿਤਾਬ ਜਿਹੜੀ ਆ ਤੁਸੀਂ ਜ਼ਰੂਰ ਪੜ੍ਹ ਸਕਦੇ ਹੋ। ਬਹੁਤ ਸਾਰੇ ਦੋਸਤਾਂ ਦੇ ਮੈਸੇਜ ਆਉਂਦੇ ਆ, ਖਾਸ ਤੌਰ ਤੇ ਸਿਡਨੀ ਗੇਮਸ ਤੋਂ ਬਾਅਦ ਉੱਥੇ ਸਟਾਰ ਵੀ ਲੱਗਾ ਸੀ, ਜਿਵੇਂ ਤੁਹਾਨੂੰ ਪਤਾ ਹੀ ਆ ਵੀ ਇਹਨਾਂ ਨੇ ਪੰਜਾਬ ਰੀਡਿੰਗ ਗਰੁੱਪ ਜਿਹੜਾ ਬਣਾਇਆ ਹੋਇਆ ਗੁਰਸੇਵ ਸਿੰਘ ਹੋਣੀ ਖੋਸਾ ਸਾਹਿਬ ਹੋਣਾ ਨੇ। ਤੇ ਤੁਸੀਂ ਕਿਤਾਬ ਕੱਲ ਵੀ ਮੈਨੂੰ ਮੈਸੇਜ ਆਇਆ ਸੀ ਬਜਿੰਦਰ ਸਿੰਘ ਹੋਣਾ ਦਾ ਮੈਲਬੋਰਨ ਤੋਂ, ਤੇ ਉਹਨਾਂ ਨੇ ਇਹ ਕਿਹਾ ਸੀ ਵੀ ਕਿਤਾਬਾਂ ਜਿਹੜੀਆਂ ਆ ਕਿੱਥੋਂ ਆਪਾਂ ਲੈ ਸਕਦੇ ਹਾਂ, ਤੇ ਕਿਤਾਬਾਂ ਜਿਹੜੀਆਂ ਆ ਤੁਸੀਂ ਦੋਸਤੋ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਵੀ ਪੁੱਛ ਸਕਦੇ ਹਾਂ, ਅਸੀਂ ਨੰਬਰ ਤੁਹਾਨੂੰ ਦੇ ਸਕਦੇ ਇਹਨਾਂ ਦਾ, ਤੇ ਕਿਸੇ ਵੀ ਤਰ੍ਹਾਂ ਦੀ ਕਿਤਾਬ ਜਿਹੜੀ ਆ ਤੁਸੀਂ ਇਹਨਾਂ ਤੋਂ ਪ੍ਰਾਪਤ ਕਰ ਸਕਦੇ ਹਾਂ। ਤੇ ਕਈ ਵਾਰੀ ਦੇਖੋ ਵਿਹਲਾ ਮਨ ਜਿਹੜਾ ਸ਼ੈਤਾਨ ਦਾ ਘਰ ਹੁੰਦਾ, ਜਦੋਂ ਵਿਹਲੇ ਆ ਚਾਹੇ ਉੱਤੇ ਕਿਤਾਬ ਦੇਖ ਲਓ ਵੀ ਆਪੇ ਪੜ੍ਹਨ ਨੂੰ ਜੀ ਕਰਨ ਲੱਗ ਜਾਂਦਾ ਆ, ਤੇ ਕੁਛ ਨਾ ਕੁਛ ਜ਼ਰੂਰ ਜਾਣਕਾਰੀ ਜਿਹੜੀ ਆ ਉਹ ਮਿਲ ਜਾਂਦੀ ਆ। ਜੇ ਤੁਸੀਂ ਨਹੀਂ ਵੀ ਪੜ੍ਹਨਾ ਤਾਂ ਹਰ ਮੈਂ ਰੇਡੀਓ ਜ਼ਰੂਰ ਸੁਣਦੇ ਰਹੋ ਤੇ ਤੁਸੀਂ ਦੇਖੋ ਵੀ ਕਿੰਨੀ ਜਾਣਕਾਰੀ ਜਿਹੜੀ ਆ ਇਸ ਪ੍ਰੋਗਰਾਮ ਦੇ ਵਿੱਚ ਮਿਲਦੀ ਆ। ਤੇ ਹੋਰ ਵੀ ਜਾਣਕਾਰੀਆਂ ਲੈ ਕੇ ਆਉਣੀਆਂ, ਹੋਰ ਇੱਕ ਜਾਣਕਾਰ ਭਰਪੂਰ ਆਪਾਂ ਅੱਜ ਦੋਸਤ ਆਪਣਾ ਲੈ ਕੇ ਆਉਣਾ ਅਜੀਤ ਪਾਲ ਜੀ, ਜਿਹੜਾ ਕਿ ਸਾਨੂੰ ਦਵਾਈਆਂ ਦੀ ਵੀ ਜਾਣਕਾਰੀ ਦਿੰਦੇ ਆ, ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਦੇ ਹਾਂ ਸੰਪਰਕ ਕਰਨ ਦੀ। ਤੇ ਦੋਸਤੋ ਇੱਕ ਗਾਣਾ ਸੁਣੋ ਤੇ ਗਾਣਾ ਸੁਣਨ ਤੋਂ ਬਾਅਦ ਅਜੇ ਪਾਲ ਜੀ ਉਹਨਾਂ ਦੇ ਨਾਲ ਆਪਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਦੇਖਦੇ ਹਾਂ ਕਿ ਕੀ ਅੱਜ ਜਾਣਕਾਰੀਆਂ ਜਿਹੜੀਆਂ ਉਹ ਲੈ ਕੇ ਆਏ ਆ। ਤੇ ਮਿਲਦੇ ਆ ਜੀ ਇਸ ਗਾਣੇ ਤੋਂ ਬਾਅਦ।
ਕੜਵਾ ਦੇ ਮਾਇਆ ਕੋਕਾ ਬੇਹਾਨੀਆਂ, ਕੋਕਾ ਕੜਵਾ ਦੇ ਮਾਇਆ ਕੋਕਾ, ਹਾੜੀ ਵਿਵੇਕੀ ਸੋਹਣੀ ਵਿਖਾ ਦੀ, ਹਾੜੀ ਵਿਵੇਕੀ ਸੋਹਣੀ ਵਿਖਾ ਦੀ, ਉਹ ਵਾਦਾ ਤੇਰਾ ਕੋਕਾ ਬੇਹਾਨੀਆਂ, ਕੋਕਾ ਕੜਵਾ ਦੇ ਮਾਇਆ ਕੋਕਾ ਬੇਹਾਨੀਆਂ, ਕੋਕਾ ਕੜਵਾ ਦੇ ਮਾਇਆ ਕੋਕਾ। ਟਿੰਡਾ ਸਾਂਬਾ ਕੇ ਮੈਂ ਸਾਂਬਾ ਤੇਰਾ ਬੋਤਾ, ਪਾਂਡਾ ਟਿੰਡਾ ਸਾਂਬਾ ਕੇ ਮੈਂ ਸਾਂਬਾ ਤੇਰਾ ਬੋਤਾ, ਜਰੀ ਨਾਲ ਆਇਆ ਵੇ ਤੂੰ, ਜਰੀ ਨਾਲ ਆਇਆ ਵੇ ਤੂੰ, ਰੰਬ ਰੰਬ ਮਰਦਾ ਕੋਕਾ ਬੇਹਾਨੀਆਂ, ਕੋਕਾ ਕੜਵਾ ਦੇ ਮਾਇਆ ਕੋਕਾ ਬੇਹਾਨੀਆਂ, ਕੋਕਾ ਕੜਵਾ ਦੇ ਮਾਇਆ ਕੋਕਾ। ਪਿੱਛੋਂ ਰਿੜੀਕਾਂ ਰੋਟੀ ਟੁੱਕ ਕਰਾਂ ਨਾਲੇ ਸਹਾਨਿਤ ਝਿੜੀਕਾਂ, ਰੋਟੀ ਟੁੱਕ ਕਰਾਂ ਨਾਲੇ ਸਹਾਨਿਤ ਝਿੜੀਕਾਂ, ਗੂਹੇ ਉੱਤੇ ਜਾਵਾਂ ਜਦੋਂ, ਗੂਹੇ ਉੱਤੇ ਜਾਵਾਂ ਅੱਗੋਂ ਨੱਕ ਚੜਾਉਂਦਾ ਬੋਕਾ ਬੇਹਾਨੀਆਂ, ਕੋਕਾ ਕੜਵਾ ਦੇਵੇ ਮਾਇਆ ਕੋਕਾ ਬੇਹਾਨੀਆਂ, ਕੋਕਾ ਕੜਵਾ ਦੇਵੇ ਮਾਇਆ ਕੋਕਾ। ਸੌ ਸੌ ਰੋਸੇ ਸੋਰਾ ਮੇਰਾ ਬੁੜ ਬੁੜ ਜਾਣਾ, ਬੁੜ ਬੁੜ ਕਰਦਾ ਹਰ ਦਮ ਕੋਸੇ, ਉਹ ਲਾਲ ਪੀਲੇ ਹੋ ਕੇ ਕਹਿੰਦੇ, ਲਾਲ ਪੀਲੇ ਹੋ ਕੇ ਕਹਿੰਦੇ ਪਜੇ ਤੈਨੂੰ ਸੋਕਾ ਬੇਹਾਨੀਆਂ, ਕੋਕਾ ਕੜਵਾ ਦੇਵੇ ਮਾਇਆ ਕੋਕਾ ਬੇਹਾਨੀਆਂ, ਕੋਕਾ ਕੜਵਾ ਦੇਵੇ ਮਾਇਆ ਕੋਕਾ। ਸੁਨਾਰੀ ਨਦੀ ਲੈ ਜਾਣਾ ਲਹਾਣੀਆਂ, ਪਿਛਲੇ ਵਰੇ ਦੀ ਸੁੱਖ ਸਿਰ ਉੱਤੋਂ ਲਾਣੀਆਂ ਪਿਛਲੇ ਵਰੇ ਦੀ ਸੁੱਖ ਸਿਰ ਉੱਤੋਂ ਲਾਣੀਆਂ ਹਾਕਮ ਬਾਜੂ ਜੀ ਨਹੀਂ ਲੱਗਦਾ ਤੇਰੇ ਬਾਜੂ ਜੀ ਨਹੀਂ ਲੱਗਦਾ ਮਨ ਜਾ ਭਲਿਆ ਵੇਹਾਣੀਆਂ ਕੋਕਾ ਕੜਵਾ ਦੇਵੇ ਮਾਈਆ ਕੋਕਾ ਵੇਹਾਣੀਆਂ ਕੋਕਾ ਕੜਵਾ ਦੇਵੇ ਮਾਈਆ ਕੋਕਾ ਗਲੀ ਗਲੀ ਵਨ ਜਹਰਾ ਫਿਰਦਾ ਗਲੀ ਗਲੀ ਵਨ ਜਹਰਾ ਫਿਰਦਾ ਦੇਵੇ ਉੱਚੀ ਹੋਕਾ ਲੈ ਜੋ ਕੋਕਾ ਵੇਹਾਣੀਆਂ ਕੋਕਾ ਕੜਵਾ ਦੇਵੇ ਮਾਈਆ ਕੋਕਾ ਵੇਹਾਣੀਆਂ ਕੋਕਾ ਕੜਵਾ ਦੇਵੇ ਮਾਈਆ ਕੋਕਾ ਵੇਹਾਣੀਆਂ ਕੋਕਾ ਕੜਵਾ ਦੇਵੇ ਮਾਈਆ ਕੋਕਾ।
ਸਤਿ ਸ੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਇੱਕ ਵਾਰ ਫੇਰ ਹਰਮਨ ਰੇਡੀਓ ਦੇ ਵਿਹੜੇ ਦੇ ਵਿੱਚ, ਤੇ ਮੈਂ ਅਜੇਪਾਲ ਸਿੰਘ ਤੇ ਆਪਣੇ ਨਾਲ ਦੂਜੇ ਪਾਸੇ ਦਲਜੀਤ ਭਾਜੀ ਵੀ ਜੁੜੇ ਹੋਏ ਨੇ, ਤੇ ਪਰ ਉਹ ਜਿੱਦਾਂ ਅੱਗੇ ਉਹਨਾਂ ਨੇ ਦੱਸਿਆ ਕਿ ਥੋੜਾ ਜਿਹਾ ਟ੍ਰੈਫਿਕ ਦੇ ਵਿੱਚ ਸਟਕ ਨੇ, ਤੇ ਅੱਜ ਤੁਸੀਂ ਵੱਖ ਵੱਖ ਪ੍ਰੈਜੈਂਟਰਾਂ ਦੀ ਆਵਾਜ਼ ਸੁਣ ਰਹੇ ਹੋ, ਆਨੰਦ ਮਾਣ ਰਹੇ ਹੋ ਸਕਦਾ ਆਨੰਦ ਮਾਣ ਰਹੇ ਹੋ। ਤੇ ਜਿੱਦਾਂ ਮੈਂ ਗੱਲ ਕਰਾਂਗਾ, ਜਿਵੇਂ ਕਿ ਕੁਲਜੀਤ ਭਾਜੀ ਦੱਸ ਕੇ ਗਏ ਆ ਕਿਤਾਬ ਬਾਰੇ, ਜਿਦਾਂ ਵੀ ਉਹਨਾਂ ਨੇ ਦੱਸਿਆ ਕਿਤਾਬ ਬਾਰੇ, ਤੇ ਮੈਂ ਉਸ ਚ ਉਹਦੇ ਬਾਅਦ ਇੱਕ ਛੋਟੀ ਜਿਹੀ ਗੱਲ ਹੋਰ ਅੱਗੇ ਕਰਨੀ ਚਾਹਾਂਗਾ। ਜਿੱਦਾਂ ਪਹਿਲਾਂ ਦਲਜੀਤ ਭਾਜੀ ਨੇ ਵੀ ਗੱਲ ਸ਼ੁਰੂ ਕੀਤੀ ਸੀ, ਆਪਾਂ ਜਿੱਦਾਂ ਬੁੱਕਸ ਪੜ੍ਹਦੇ ਹਾਂ, ਹੋਰ ਬੇਸ਼ੱਕ ਆਪਣੇ ਕੋਲ ਅੱਜ ਕੱਲ ਜਾਣਕਾਰੀ ਦੇ ਬਹੁਤ ਸਾਧਨ ਆ ਗਏ ਨੇ, ਇੰਟਰਨੈਟ ਤੇ ਆਪਣੇ ਕੋਲ, ਫੋਨ ਤੇ ਆਪਾਂ ਕੋਈ ਵੀ ਚੀਜ਼ ਇੰਟਰਨੈਟ ਤੇ ਪੜ੍ਹ ਸਕਦੇ ਹਾਂ, ਟੈਬਲੇਟ ਤੇ ਪੜ੍ਹ ਸਕਦੇ ਹਾਂ, ਆਈਪੈਡ ਤੇ ਪੜ੍ਹ ਸਕਦੇ ਹਾਂ। ਤੇ ਦਲਜੀਤ ਭਾਜੀ ਤੁਸੀਂ ਹੈਗੇ, ਜੁੜੇ ਹੋਏ ਉਧਰ? ਓਕੇ ਓਕੇ ਠੀਕ ਹੈ ਜੀ। ਤੇ ਮੈਂ ਗੱਲ ਕਰ ਰਿਹਾ ਸੀਗਾ ਵੀ ਜਿੱਦਾਂ ਆਪਾਂ ਜਿਵੇਂ ਨੈਟ ਤੇ ਫੋਨ ਤੋਂ ਪੜ੍ਹਦੇ, ਪਰ ਜਿਹੜਾ ਇੱਕ ਕਿਤਾਬ ਪੜ੍ਹਨ ਦਾ ਹੁੰਦਾ ਨਾ, ਉਹ ਵੱਖਰਾ ਹੀ ਮਜ਼ਾ ਹੁੰਦਾ। ਹਾਂਜੀ, ਜਿੱਦਾਂ ਜੇ ਹੁਣ ਆਪਾਂ, ਮੈਂ ਜਿਹੜਾ ਮੇਰਾ ਪਰਸਨਲ ਐਕਸਪੀਰੀਅੰਸ ਹੈ ਆਪਦਾ, ਜਿੱਦਾਂ ਆਪਾਂ ਫੋਨ ਤੇ ਕੋਈ ਵੀ ਚੀਜ਼ ਪੜ੍ਹਦੇ ਹਾਂ ਜਾਂ ਆਈਪੈਡ ਲਾ ਲਓ ਜਿੱਦਾਂ, ਤੇ ਆਪਾਂ ਜਿੱਦਾਂ 10 ਮਿੰਟ 20 ਮਿੰਟ ਮੈਕਸੀਮਮ ਆਪਾਂ ਅੱਧਾ ਘੰਟਾ ਜੇ ਪੜ੍ਹ ਲਈਏ ਨਾ, ਤੇ ਆਪਣੀਆਂ ਅੱਖਾਂ ਮਤਲਬ ਜਿੱਦਾਂ ਟਾਇਰਡ ਹੋ ਜਾਂਦੀਆਂ।
ਹਾਂਜੀ,
ਤੁਹਾਨੂੰ ਫੀਲ ਹੁੰਦਾ ਕਿ ਜਿਵੇਂ ਤੁਹਾਡੀਆਂ ਅੱਖਾਂ ਟਾਇਰਡ ਹੋ ਗਈਆਂ, ਤੇ ਬੰਦੇ ਦਾ ਫਿਰ ਪੜ੍ਹਨ ਨੂੰ ਜੀ ਨਹੀਂ ਕਰਦਾ। ਜੇ ਆਪਾਂ ਫੇਸਬੁੱਕ ਵੀ ਈਵਨ ਕਿ ਦੇਖਦੇ ਹਾਂ, ਆਪਾਂ ਪਹਿਲਾਂ ਫੇਸਬੁੱਕ ਦੇਖਦੇ ਹਾਂ, ਕੁਛ ਪੜ੍ਹਦੇ ਹਾਂ, ਫਿਰ ਆਪਾਂ ਛੇਤੀ ਛੇਤੀ ਉਂਗਲੀ ਮਾਰਨੀ ਸ਼ੁਰੂ ਕਰਦੇ ਹਾਂ ਨਾ, ਦਵਾ ਦਵਾ ਵੀ ਚਲੋ ਅੱਗੇ ਕੋਈ ਚੰਗੀ ਚੀਜ਼ ਆ ਜਾਏ, ਅੱਗੇ ਕੋਈ ਹੋਰ ਚੀਜ਼ ਆ ਜਾਏ, ਤੇ ਪਰ ਉਹਦੇ ਨਾਲ ਵੀ ਆਪਾਂ ਫੀਲ ਕਰਦੇ ਹਾਂ ਕਿ ਆਪਣੀ ਅੱਖਾਂ ਟਾਇਰਡ ਹੋ ਗਈਆਂ, ਆਪਾਂ ਦਿਮਾਗੀ ਤੌਰ ਤੇ ਵੀ ਟਾਇਰਡ ਹੋ ਜਾਂਦੇ ਹਾਂ।
ਹਾਂਜੀ,
ਪਰ ਦੂਜੇ ਬੰਨੇ ਜੇ ਆਪਾਂ ਹੁਣ ਲਈਏ, ਜੇ ਕਿਤਾਬ ਪੜ੍ਹਦੇ ਹਾਂ, ਜਿਵੇਂ ਬੁੱਕ ਕੋਈ ਪੜ੍ਹਦੇ ਹਾਂ, ਆਪਾਂ ਕਿਤਾਬ ਤੋਂ ਪੜ੍ਹਦੇ ਹਾਂ, ਉਹਦੇ ਨਾਲ ਆਪਾਂ ਨੂੰ ਇਹ ਚੀਜ਼ ਫੀਲ ਨਹੀਂ ਹੁੰਦੀ ਕਿ ਆਪਣੀਆਂ ਅੱਖਾਂ ਟਾਇਰਡ ਹੋ ਗਈਆਂ ਜਾਂ ਆਪਾਂ ਦਿਮਾਗੀ ਤੌਰ ਤੇ ਟਾਇਰਡ ਹੋ ਗਏ ਹਾਂ। ਈਵਨ ਕਿ ਆਪਾਂ ਜਦੋਂ ਕਿਤਾਬ ਪੜ੍ਹਦੇ ਹਾਂ ਚਾਹੇ ਅਖਬਾਰ ਪੜ੍ਹਦੇ ਹਾਂ, ਜਾਂ ਅਕਸਰ ਹੀ ਆਪਾਂ ਜਿਵੇਂ ਰਾਤ ਨੂੰ ਕਹਿੰਦੇ ਹੁੰਦੇ, ਜੇ ਆਪਾਂ ਨੂੰ ਨੀਂਦ ਨਾ ਆਵੇ, ਹਨਾ, ਕਹਿੰਦੇ ਹੁੰਦੇ ਜਾਂ ਕੋਈ ਪਾਠ ਪੂਜਾ ਕਰ ਲਓ, ਭਜਨ ਸਿਮਰਨ ਕਰ ਲਓ, ਤੇ ਜਾਂ ਫਿਰ ਤੁਸੀਂ ਕੋਈ ਕਿਤਾਬ ਪੜ੍ਹ ਲਓ, ਬੁੱਕ ਪੜ੍ਹ ਲਓ, ਤੇ ਅਕਸਰ ਹੀ ਬੰਦਾ ਫਿਰ ਮੇਰੇ ਖਿਆਲ 10-20 ਮਿੰਟ ਵੀ ਆਪਾਂ ਜੇ ਰਾਤ ਨੂੰ ਕਿਤਾਬ ਪੜ੍ਹਦੇ ਹਾਂ, ਤੇ ਬੰਦਾ ਜਦੇ ਨੀਂਦ ਦੇ ਅਗੋਸ਼ ਦੇ ਵਿੱਚ ਚਲਾ ਜਾਂਦਾ, ਮਤਲਬ ਨੀਂਦ ਆ ਜਾਂਦੀ ਬੰਦੇ ਨੂੰ।
ਹਾਂਜੀ,
ਪਰ ਇਹਦੇ ਉਲਟ ਜੇ ਆਪਾਂ ਰਾਤ ਨੂੰ ਫੋਨ ਤੇ ਲੱਗੇ ਹੋਏ ਆ, ਫੋਨ ਤੋਂ ਆਪਾਂ ਕੋਈ ਚੀਜ਼ ਦੇਖ ਰਹੇ ਹਾਂ ਜਾਂ ਪੜ੍ਹ ਰਹੇ ਹਾਂ, ਤਾਂ ਉਹ ਨੀਂਦ ਆਉਣ ਦੀ ਬਜਾਏ ਤੁਹਾਡੀਆਂ ਅੱਖਾਂ ਟਾਇਰਡ ਹੋ ਜਾਂਦੀਆਂ, ਦਿਮਾਗੀ ਤੌਰ ਤੇ ਵੀ ਤੁਸੀਂ ਟਾਇਰਡ ਹੋ ਜਾਂਦੇ ਜੇ।
ਜੀ,
ਸੋ ਇਹ ਅਕਸਰ ਹੀ ਆਪਾਂ ਜਿਵੇਂ ਪਹਿਲਾਂ ਗੱਲ ਕਰਦੇ ਹੁੰਦੇ, ਆਪਾਂ ਸੁਣਿਆ ਹੀ ਆ ਵੀ ਜੇ ਨੀਂਦ ਨਾ ਆਵੇ ਰਾਤ ਨੂੰ ਬੰਦੇ ਨੂੰ, ਤੁਹਾਨੂੰ ਕੋਈ ਨਾ ਕੋਈ ਬੁੱਕ ਪੜ੍ਹ ਲੈਣੀ ਚਾਹੀਦੀ ਆ, ਤੇ ਬੰਦੇ ਨੂੰ ਨੀਂਦ ਆ ਜਾਂਦੀ ਆ।
ਅੱਖਰ ਜੋੜ ਦਿੱਤੇ ਜਾਂਦੇ ਆ, ਚਾਰ ਦੇ ਵਿੱਚ ਵਾਕ ਬਣਾਏ ਜਾਂਦੇ ਆ, ਪੰਜ ਦੇ ਵਿੱਚ ਜਿਹੜੀ ਉਹਨੀ ਸਿਮੈਟਰੀ ਜਿਹੜੀ ਗਾਹ ਗਾਹ ਵੱਧਦੀ ਰਹਿੰਦੀ ਆ, ਅੱਗੇ ਅੱਗੇ ਜਾਣੀ ਬਣਤਰ ਚੱਲਦੀ ਆ।
ਹੁਣ
ਅਸਲ ਵਿੱਚ ਪਰੇਸ਼ਾਨੀ ਉੱਥੇ ਆ ਜਾਂਦੀ ਜਦੋਂ ਆਪਾਂ ਕਿਤਾਬਾਂ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਸਾਨੂੰ ਸਾਡਾ ਲੈਵਲ ਕੁਛ ਹੋਰ ਹੁੰਦਾ ਆ ਤੇ ਅਸੀਂ ਕਿਤਾਬਾਂ ਕੋਈ ਹੋਰ ਪੜ੍ਹਨ
ਲੱਗ ਪੈਂਦੇ ਹਾਂ,
ਤੇ ਕਈ ਵਾਰੀ ਬਹੁਤ ਲੋਅਰ ਲੈਵਲ ਦੀ ਕਿਤਾਬ ਹੱਥ ਆ ਜਾਂਦੀ ਜਾਂ ਸਾਡੇ ਮੈਂਟਲ ਲੈਵਲ ਤੋਂ ਬਹੁਤ ਹਾਇਰ ਲੈਵਲ ਦੀ, ਹੈ ਨਾ। ਇਸ ਕਰਕੇ ਪਹਿਲਾਂ ਤਾਂ ਆਪਣਾ ਇਹ ਬੈਲੈਂਸ ਲੱਭਣਾ ਪੈਣਾ ਆਪਾਂ ਨੂੰ ਵੀ ਆਪਾਂ ਹੈ ਕੀ ਆ ਅਸਲ ਦੇ ਵਿੱਚ, ਆਪਾਂ ਨੂੰ ਕਿਹੜੀ ਕਿਸ ਤਰ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਪੜ੍ਹਨੀਆਂ ਚਾਹੀਦੀਆਂ। ਏਦਾਂ ਹੀ ਆਪਾਂ ਬੱਚਿਆਂ ਨੂੰ ਵੀ ਗਾਈਡਲਾਈਨ, ਕਿਉਂਕਿ ਆਪਾਂ ਇੱਕ ਆਪਣੀ ਸਮੱਸਿਆ ਇਹ ਆ ਕਿ ਆਪਾਂ ਬੱਚਿਆਂ ਦਾ ਰੁਝਾਨ ਨੀ ਦੇਖਦੇ ਕਿ ਬੱਚੇ ਸਾਡੇ ਦਾ ਰੁਝਾਨ ਕੀ ਆ। ਕਈ ਵਾਰੀ ਕੀ ਹੁੰਦਾ ਕਿ ਬੱਚੇ ਬੜੇ ਆਰਟਿਸਟ ਹੁੰਦੇ ਆ, ਆਪਾਂ ਨੂੰ ਉਹਨਾਂ ਨੂੰ ਸਾਹਿਤਕ ਬੁੱਕਸ ਦੇਣੀਆਂ ਚਾਹੀਦੀਆਂ, ਕੁਛ ਬੱਚੇ ਹੁੰਦੇ ਆ ਬੜੇ ਖੋਜਕਾਰੀ ਹੁੰਦੇ ਆ, ਸਾਇੰਸ ਨੂੰ ਪਿਆਰ ਕਰਨ ਵਾਲੇ, ਉਹਨਾਂ ਸਾਇੰਸ ਦੇਣੀ ਚਾਹੀਦੀ ਆ,
ਹਨਾ।
ਤੇ ਕੁਛ ਜਿਹੜੇ ਆ ਬਹੁਤ ਲਾਲਸਾ ਰੱਖਦੇ ਆ ਇਤਿਹਾਸ ਦੇ ਵਿੱਚ, ਬਾਰ ਬਾਰ ਕੁਐਸਚਨ ਕਰਦੇ, ਜਾਣੀ ਕੁਐਸਚਨ, ਕਿਉਂਕਿ ਬੱਚੇ ਬਹੁਤ ਕੁਐਸਚਨ ਕਰਦੇ ਆ, ਸਾਨੂੰ ਉਹਨਾਂ ਵਿੱਚੋਂ ਆਈਡੀਆਸ ਲੈਣੇ ਚਾਹੀਦੇ ਆ। ਤੇ ਕਿਤਾਬ ਮੈਨੂੰ ਲੱਗਦਾ ਵੀ ਇਹ ਬਹੁਤ ਵਧੀਆ ਇੱਕ ਉਪਰਾਲਾ ਜਿਹੜਾ ਆ ਉਹ ਸਿੱਧ ਹੋ ਜਾਣਾ ਜੇ ਆਪਾਂ ਇਸ ਤਰੀਕੇ ਦੇ ਨਾਲ ਲਈਏ। ਗੁਰਸੇਵ ਸਿੰਘ ਜੀ, ਆਪਣੇ ਸੋਰੀ ਅਜੇਪਾਲ ਜੀ, ਗੁਰਦੇਵ ਸਿੰਘ ਅੱਜ ਮਿਸ ਹੈਗੇ ਆ ਤੇ ਅੱਜ ਤੇ ਮੈਂ ਟੈਂਪਰੇਚਰ ਥੋੜਾ ਜਿਹਾ ਦੱਸ ਦਵਾਂ ਤਾਪਮਾਨ ਜਿਹੜਾ ਇੱਥੇ ਦਾ ਆਪਣੇ ਬ੍ਰਿਸਬੇਨ ਦਾ ਇਸ ਵੇਲੇ 22 degrees ਚੱਲ ਰਿਹਾ ਆ ਤੇ 8:42 ਵੈਸੇ ਹੋ ਗਏ ਆ ਤੇ ਵੈਸੇ ਮੀਂਹ ਦੇ ਆਸਾਰ ਤਾਂ ਵੈਸੇ ਦੀਦੇ ਨੀ ਹੈਗੇ ਪਰ 9 ਕਹਿੰਦੇ ਮੀਂਹ ਵੀ ਪੈਣਾ ਆ ਤੇ 70% ਤੱਕ ਦੱਸਿਆ ਜਾ ਰਿਹਾ ਤੇ ਨਵੀਂ ਦਿੱਲੀ ਦੀ ਆਪਾਂ ਗੱਲ ਕਰੀਏ ਉੱਥੇ 27 degrees ਹੁਣ ਤਾਪਮਾਨ ਜਿਹੜਾ ਚੱਲ ਰਿਹਾ ਆ ਆਪਣੇ ਨਾਲੋਂ ਥੋੜੀ ਜਿਹਾ ਅਪ ਰਹਿਣਾ ਆ ਤੇ ਇਟਲੀ ਦੇ ਵਿੱਚ 17 degrees ਆ ਟੈਂਪਰੇਚਰ ਸਿਡਨੀ ਦੇ ਵਿੱਚ 19 degrees ਟੈਂਪਰੇਚਰ ਹੋ ਚੁੱਕਾ ਸਾਡੇ ਬ੍ਰਿਸਬੇਨ ਦੇ ਨਾਲ ਥੋੜਾ ਜਿਹਾ ਠੰਡਾ ਆ 3 degrees ਮੈਲਬੋਰਨ ਹੋਰ ਵੀ ਜ਼ਿਆਦਾ ਠੰਡਾ ਹੋ ਚੁੱਕਾ ਆ 13 degrees ਇਸ ਵੇਲੇ ਉੱਥੇ ਟੈਂਪਰੇਚਰ ਜਿਹੜਾ ਆ ਚੱਲ ਰਿਹਾ ਆ ਇਹ ਕੁਛ ਸ਼ਹਿਰਾਂ ਦਾ ਜਿਹੜਾ ਆ ਤਾਪਮਾਨ ਆਪਾਂ ਦੱਸਿਆ ਆ ਤੇ ਆਪਾਂ ਖਬਰਾਂ ਦੇ ਉੱਤੇ ਵੀ ਝਾਤ ਅਜੇ ਪਾਲ ਜੀ ਮਾਰਨੀ ਆ ਦੋਸਤਾਂ ਨੂੰ ਜਾਣਕਾਰੀ ਜਿਹੜੀ ਆ ਦੇਵਾਂਗੇ ਤੇ ਪਹਿਲਾਂ ਆਪਾਂ ਇੱਕ ਬ੍ਰੇਕ ਲੈ ਲੈਂਦੇ ਆ ਟੋਟਿਆਂ ਦੇ ਵਿੱਚ ਪ੍ਰੋਗਰਾਮ ਕਰਦੇ ਹਨ ਤਾਂ ਕਿ ਦਰਸ਼ਕ ਜਿਹੜੇ ਜਾਂ ਸਰੋਤੇ ਜਿਹੜੇ ਹੈਗੇ ਆ ਉਹ ਬੋਰ ਨਾ ਹੋ ਜਾਣ ਆਪਾਂ ਜਿਵੇਂ ਗੱਲ ਕਰਦੇ ਆ ਹਨਾ ਬਈ ਆਪਾਂ ਨਾਲ ਨਾ ਮਨੋਰੰਜਨ ਦਾ ਜਿਹੜਾ ਖਾਸ ਖਿਆਲ ਰੱਖਣਾ ਆ ਤੇ ਇਸ ਕਰਕੇ ਆਪਾਂ ਇੱਕ ਗਾਣਾ ਸੁਣਦੇ ਆ ਤੇ ਗਾਣਾ ਸੁਣ ਕੇ ਬਕਾਇਦਾ ਆਪਾਂ ਸ਼ੁਰੂ ਕਰਦੇ ਪ੍ਰੋਗਰਾਮ
ਦੇ ਪਿੰਡ ਵਾਲੀ ਕਣਕ ਸੁਨਹਿਰੀ ਜਿਹੀ ਹੋ ਜੇ, ਕੁਝ ਲਾਲੇ ਦੇ ਹਿਸਾਬ ਵਰਗੀ, ਕੁਝ ਲਾਲੇ ਦੇ ਹਿਸਾਬ ਵਰਗੀ ਜਿਹੜੀ ਬਾਕੀ ਬੱਚੀ ਮੇਰੇ ਹਿੱਸੇ ਆਈ, ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ ਦੀਆਂ ਗੱਲਾਂ ਦਾ ਸ਼ੁਦਾਈ। ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ ਦੀਆਂ ਗੱਲਾਂ ਦਾ ਸ਼ੁਦਾਈ, ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ ਦੀਆਂ ਗੱਲਾਂ ਦਾ ਸ਼ੁਦਾਈ।
ਜੀ ਦੋਸਤੋ, ਇੱਕ ਵਾਰੀ ਫਿਰ ਸਵਾਗਤ ਹੈ ਜੀ, ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਹੀ ਮੇਰੇ ਅਜੇਪਾਲ ਜੀ ਹੁਣੀ ਵੀ ਹੈਗੇ ਆ ਤੇ ਉਹ ਵੀ ਆਪਣੇ ਨਾਲ ਬ੍ਰਿਸਬੇਨ ਤੋਂ ਹੀ ਜੁੜੇ ਹੋਏ ਆ ਤੇ ਜਿਵੇਂ ਕਿ ਅਜੇਪਾਲ ਜੀ ਹੁਣੀ ਵੈਸੇ ਜਾਣੇ ਤੇ ਇਸ ਕਰਕੇ ਜਾਂਦੇ ਆ ਕਿ ਜਿਹੜੇ ਇਹ ਬਹੁਤ ਸਾਰੇ ਸੁਝਾਅ ਜਿਹੜੇ ਖਾਸ ਤੌਰ ਤੇ ਸਿਹਤ ਦੇ ਮੁਤਲਕ ਆਪਣੇ ਨਾਲ ਸਾਂਝੇ ਕਰਦੇ ਹੁੰਦੇ ਆ ਤੇ ਅੱਜ ਵੀ ਮੈਂ ਗੱਲ ਕਰਦਾ ਸੀ ਤੇ ਅੱਜ ਮੈਂ ਥੋੜੀ ਜਿਹੀ ਵੈਸੇ ਗੱਲ ਕਰਾਂ ਸ਼ੁਰੂ ਕਰਾਂ ਤੇ ਅਜੇਪਾਲ ਜੀ ਆਪਾਂ ਜੇ ਸਿਹਤ ਦੇ ਮੁਤਲਕ ਆਪਾਂ ਜਿਵੇਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਸੀ ਕਿ ਇੱਕ ਪਪੀਤਾ ਜਿਹੜਾ ਆ ਬੜਾ ਇਹ ਕੰਮ ਦੀ ਚੀਜ਼ ਹੈਗੀ ਆ ਪਪੀਤਾ ਹਨਾ, ਤੇ ਇੱਥੇ ਵੀ ਕਾਫੀ ਵੈਸੇ ਮਿਲ ਜਾਂਦਾ ਤੇ ਹੁਣ ਤਾਂ ਵੈਸੇ ਪੰਜਾਬ ਵਿੱਚ ਪਹਿਲਾਂ ਹੁੰਦਾ ਸੀ ਖੂਹਾਂ ਦੇ ਉੱਤੇ ਲਗਾ ਲਿਆ ਜਾਂਦਾ ਹੁੰਦਾ ਸੀਗਾ ਪਪੀਤਾ ਤੇ ਪਪੀਤਾ ਜਿਹੜਾ ਆ ਇਹਦੇ ਬੜੇ ਗੁਣ ਆ, ਇਹਦੇ ਬਾਰੇ ਆਪਾਂ ਦੋਸਤਾਂ ਦੇ ਨਾਲ ਜ਼ਰੂਰ ਸਾਂਝੇ ਕਰ ਲਈਏ ਕਿਉਂਕਿ ਇਹ ਜਿਹੀਆਂ ਚੀਜ਼ਾਂ ਕਹਿੰਦੇ ਹੁੰਦੇ ਆ ਵੀ ਕੁਛ ਜਿਹੜੀਆਂ ਚੀਜ਼ਾਂ ਘਰ ਦੇ ਵਿੱਚ ਹੁੰਦੀਆਂ ਆ ਜਾਂ ਅਸੀਂ ਈਜ਼ੀਲੀ ਆਪਾਂ ਜਿਹੜੀਆਂ ਚੀਜ਼ਾਂ ਨੂੰ ਹੁੰਦੀਆਂ ਤੇ ਉਹਨਾਂ ਨੂੰ ਜੇ ਆਪਾਂ ਵਰਤੀਏ ਤਾਂ ਸ਼ਾਇਦ ਆਪਾਂ ਡਾਕਟਰ ਤੋਂ ਬਹੁਤ ਦੂਰ ਰਹਿ ਸਕਦੇ ਹਾਂ।
ਬਿਲਕੁਲ ਬਿਲਕੁਲ
ਤੇ ਆਪਾਂ ਜੇ ਥੋੜੀਆਂ ਬਹੁਤੀਆਂ ਚੀਜ਼ਾਂ ਜਿਹੜੀਆਂ ਇੱਦਾਂ ਦੀਆਂ ਧਿਆਨ ਰੱਖੀਏ ਤੇ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਵੀ ਜਿਹੜਾ ਪਪੀਤਾ ਆ ਇਹ ਪੇਟ ਦੀਆਂ ਬਿਮਾਰੀਆਂ ਜਿਹੜੀਆਂ ਉਹਦੇ ਵਿੱਚ ਬਹੁਤ ਹੀ ਵਧੀਆ ਇਹ ਫਲ ਹੈਗਾ ਆ ਤੇ ਇਹ ਕਹਿੰਦੇ ਵੀ ਅੰਗੂਰ ਤੋਂ ਬਾਅਦ ਪਪੀਤਾ ਹੀ ਇੱਦਾਂ ਦਾ ਜਿਹੜਾ ਫਲ ਹੈਗਾ ਜਿਹੜਾ ਸਭ ਤੋਂ ਜ਼ਿਆਦਾ ਲਾਭਦਾਇਕ ਹੈਗਾ ਪੇਟ ਦੀਆਂ ਬਿਮਾਰੀਆਂ ਦੇ ਲਈ। ਤੇ ਵੈਸੇ ਇਹ ਵੀ ਆਪਾਂ ਦੱਸ ਦਈਏ ਵੀ ਇਹਦਾ ਮੂਲ ਵਤਨ ਜਿਹੜਾ ਪਪੀਤਾ ਆ ਅਸਲ ਦੇ ਵਿੱਚ ਇਹ ਫਲ ਜਿਹੜਾ ਆ ਇਹ ਅਸਲ ਵਿੱਚ ਅਮਰੀਕਾ ਦਾ ਫਲ ਆ, ਅਮਰੀਕਾ ਤੋਂ ਸਾਰੀ ਦੁਨੀਆਂ ਦੇ ਵਿੱਚ ਇਹ ਫੈਲਿਆ ਆ ਤੇ ਭਾਰਤ ਦੇ ਵਿੱਚ ਕੋਈ 400 ਸਾਲ ਪਹਿਲਾਂ ਅਜੇਪਾਲ ਜੀ ਇਹ ਆਇਆ ਆ ਭਾਰਤ ਦੇ ਵਿੱਚ ਅਮਰੀਕਾ ਤੋਂ ਤੇ ਹੁਣ ਇਹ ਸਭ ਤੋਂ ਜ਼ਿਆਦਾ ਵੈਸੇ ਹੈਰਾਨੀ ਵਾਲੀ ਗੱਲ ਇਹ ਆ ਵੀ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਪੈਦਾ ਇਸ ਵੇਲੇ ਭਾਰਤ ਦੇ ਵਿੱਚ ਹੁੰਦਾ ਪਪੀਤਾ, ਇਹਦੀ ਹਿਸਟਰੀ ਆ ਤੇ ਦੇਖੋ ਇਹ ਹਿਸਟਰੀ ਜਿਹੜੀ ਆ ਵੀ ਦੋਸਤੋ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕੀਤਾ ਵੀ ਅਮਰੀਕਾ ਦਾ ਫੜਿਆ ਤੇ 400 ਸਾਲ ਪਹਿਲਾਂ ਭਾਰਤ ਲਿਆਂਦਾ ਤੇ ਇਸ ਵੇਲੇ ਭਾਰਤ ਜਿਹੜਾ ਨੰਬਰ 1 ਆ। ਇਹ ਬਿਲਕੁਲ ਕ੍ਰਿਕਟ ਵਾਲੀ ਗੱਲ ਹੋ ਗਈ ਹਨਾ, ਅਜੇਪਾਲ ਵੀ ਜਨਮ ਹੋਇਆ ਜਾ ਕੇ ਇੰਗਲੈਂਡ ਦੇ ਵਿੱਚ ਤੇ ਕਬਜ਼ਾ ਹੁਣ ਭਾਰਤ ਕਰੀ ਬੈਠਾ ਹਨਾ ਕ੍ਰਿਕਟ ਦੇ ਉੱਤੇ ਵੀ।
ਪਰ ਜੇ ਇਹ ਵੇਖਿਆ ਜਾਵੇ ਪਪੀਤਾ ਹੁਣ ਸਭ ਤੋਂ ਵੱਧ ਪੈਦਾ ਦੇ ਭਾਰਤ ਦੇ ਵਿੱਚ ਹੁੰਦਾ, ਜੇ ਇਹ ਵੇਖਿਆ ਜਾਵੇ ਇਹ ਸਭ ਤੋਂ ਵੱਧ ਖਾਧਾ ਕਿੱਥੇ ਜਾਂਦਾ, ਉਹਦੇ ਚ ਮੇਰੇ ਖਿਆਲ ਆਪਣੇ ਭਾਰਤ ਵਾਲੇ ਨਹੀਂ ਆਉਣਗੇ, ਹੋਰ ਦੇਸ਼ ਆਉਣਗੇ।
ਇਹ ਵੀ ਗੱਲ ਤੁਹਾਡੀ ਸਹੀ ਆ ਕਿਉਂਕਿ ਅਸੀਂ ਅਵੇ ਬੁਰਾ ਭਲਾ ਬੋਲਣ ਲੱਗਾ ਆ, ਮੈਂ ਉਹਦੇ ਕੋਲ ਗਿਆ, ਮੈਂ ਕਿਹਾ ਭਰਾ ਕੀ ਗੱਲ ਹੋ ਗਈ ਵੀ ਬੜਾ ਗੁੱਸੇ ਵਿੱਚ ਬੈਠਾ। ਕਹਿੰਦਾ ਯਾਰ ਲੋਕੀ ਸਵੇਰ ਦੇ ਹਦਵਾਣੇ ਹੀ ਖਾਈ ਜਾਂਦੇ ਹਨਾ ਵਾਟਰਮੈਲਨ, ਸਵੇਰ ਦਾ ਮੈਂ ਕੱਟ ਕੱਟ ਕੇ ਕਹਿੰਦਾ ਉੱਥੇ ਰੱਖ ਕੇ ਆਉਂਦਾ, ਆਉਂਦੇ ਨੂੰ ਟਰਾਲੀ ਕਹਿੰਦਾ ਫੇ ਖਾਲੀ ਹੋਈ ਹੈ ਜਾਂਦੀ ਆ, ਤੇ ਕਹਿੰਦਾ ਮੈਨੇਜਰ ਮੈਨੂੰ ਆ ਕੇ ਕਹੀ ਜਾਂਦਾ ਵੀ ਕੱਲੇ ਤੋਂ ਹਦਵਾਣੇ ਆ ਦਿਵਾਲੀ ਅੱਜ ਲੱਗਾ ਆ, ਹੋਰ ਵੀ ਕੋਈ ਕੰਮ ਕਰ ਲਾ। ਜਾਣੀਏ ਲੋਕੀ ਜਿਹੜੇ ਅਵੇਅਰ ਆ ਵੀ ਇੱਦਾਂ ਦੀ ਚੀਜ਼ਾਂ ਜਿਹੜੀਆਂ ਗਰਮੀਆਂ ਵਿੱਚ ਖਾਸ ਤੌਰ ਤੇ ਖਾਧੀਆਂ ਜਾਣ, ਤੇ ਜੇ ਆਪਣੇ ਇੰਡੀਆ ਵਿੱਚ ਆਪਾਂ ਗੱਲ ਕਰ ਲਈਏ ਕਹਿ ਦੇਣਾ ਵੀ ਹਦਵਾਣਾ ਜਿਹੜਾ ਪਹਿਲਾਂ ਹੀ ਡਰਾ ਦੇਣਾ ਵੀ ਇਹਦੇ ਤੁਸੀਂ ਪਾਣੀ ਨਾ ਪੀ ਲਿਓ ਸਾਨੂੰ ਹੈਜ਼ਾ ਹੋ ਜਾਣਾ, ਇਹ ਕਿਸੇ ਹੋਰ ਚੀਜ਼ ਦੇ ਨਾਲ ਹਦਵਾਣਾ। ਇੱਥੇ ਤੁਸੀਂ ਦੇਖੋ ਬਈ ਇੱਥੇ ਪ੍ਰਕੋਸ਼ਨ ਇੱਦਾਂ ਦੀ ਕੋਈ ਨੀ ਦਿੰਦਾ, ਇੱਦਾਂ ਹੀ ਜਿਹੜਾ ਮਰਜ਼ੀ ਹਦਵਾਣਾ ਖਾ ਲਵੇ ਹਨਾ। ਪਪੀਤਾ ਹਦਵਾਣਾ ਮੈਨੂੰ ਲੱਗਦਾ ਵੀ ਇੱਕ ਹੀ ਚੀਜ਼ਾਂ ਹੈਗੀਆਂ ਜਿਹੜੀਆਂ ਪੇਟ ਲਈ ਬਹੁਤ ਵਧੀਆ ਤੇ ਬਹੁਤ ਈਜ਼ੀ ਜਿਹੜੀਆਂ ਡਾਈਜੈਸਟ ਹੁੰਦੀਆਂ, ਪਾਚਨ ਜਿਹੜਾ ਆ ਬਹੁਤ ਛੇਤੀ ਜਿਹੜਾ ਹੋ ਜਾਂਦਾ ਇਹਨਾਂ ਦਾ। ਤੇ ਖੈਰ ਆਪਾਂ ਥੋੜੇ ਜਿਹੇ ਮੈਸੇਜ ਵੀ ਲੈਣੇ ਆ, ਪਰਵਿੰਦਰ ਸਿੰਘ ਹੁਣੀ ਵੀ ਜੁੜੇ ਆ ਤੇ ਆਪਾਂ ਪਹਿਲਾਂ ਪਪੀਤੇ ਦੇ ਗੁਣ ਜਿਹੜੇ ਆ ਜ਼ਰੂਰ ਦੱਸ ਦਈਏ ਤੇ ਬਾਅਦ ਆਪਾਂ ਨੂੰ ਉਹ ਵੀ ਹੋ ਜਾਈਏ।
ਤੇ ਇਹ ਕਹਿੰਦੇ ਵੀ ਮੁੱਖ ਤੌਰ ਦੇ ਉੱਤੇ ਇੰਜਾਇਮ ਪਾਏ ਜਾਂਦੇ ਆ ਉਹਨਾਂ ਦੇ ਲਈ, ਇਹ ਬਹੁਤ ਵਧੀਆ ਪੇਟ ਦੇ ਵਿੱਚ ਜਿਹੜੇ ਇੰਜਾਇਮਸ ਹੈਗੇ ਉਹਨਾਂ ਦੇ ਲਈ ਬਹੁਤ ਵਧੀਆ ਇਹ ਹੈਗਾ। ਤੇ ਇਹਦੇ ਵਿੱਚ ਮੁੱਖ ਤੌਰ ਤੇ ਇੰਜਾਇਮ ਟਾਈਮੋਪੋਪੇਨ, ਪੈਕਟਿਨ, ਮਾਇਲਿਕ ਐਸਿਡ, ਪ੍ਰੋਟੀਨ, ਸ਼ੂਗਰ, ਬੀਟਾ ਕੈਰੋਟੀਨ, ਥਾਈਮੀਨ, ਸਾਈਟ੍ਰਿਕ ਐਸਿਡ, ਕਾਰਬੋਹਾਈਡਰੇਟਸ, ਲੋਹਾ, ਵਿਟਾਮਿਨ ਏ, ਬੀ, ਸੀ ਤੇ ਡੀ। ਦੇਖੋ ਵਿਟਾਮਿਨ ਬੀ ਜਾਣੀ ਬੀ ਕੰਪਲੈਕਸ ਕਹਿ ਲਓ, ਵਿਟਾਮਿਨ ਏ, ਬੀ, ਸੀ ਤੇ ਡੀ ਜਿਹੜੇ ਆ ਇਹ ਬਹੁਤ ਜ਼ਿਆਦਾ ਪਾਏ ਜਾਂਦੇ ਆ, ਤੇ ਇਸੇ ਕਰਕੇ ਜਿਹੜਾ ਕਾਫੀ ਵਧੀਆ ਰਹਿੰਦਾ ਆ। ਤੇ ਜਿਹੜੇ ਲੋਕ ਜ਼ਿਆਦਾਤਰ ਫਲ ਨਹੀਂ ਖਾਂਦੇ, ਜਿੱਦਾਂ ਆਪਾਂ ਇੰਡੀਆ ਦੀ ਗੱਲ ਕੀਤੀ ਆ, ਤੇ ਫਲ ਆਪਾਂ ਨਹੀਂ ਖਾਂਦੇ ਤੇ ਫਾਸਟ ਫੂਡ ਦਾ ਬੜਾ ਰੁਝਾਨ ਅਜੇ ਪਲ ਜੀ ਚੱਲਿਆ ਹੋਇਆ ਅੱਜ ਕੱਲ ਜੀ ਹੁੰਦਾ, ਤੇ ਇਹ ਕਹਿੰਦੇ ਵੀ ਫਾਸਟ ਫੂਡ ਜੇ ਜ਼ਿਆਦਾ ਤੁਸੀਂ ਸੇਵਨ ਹੁੰਦੇ ਆ ਇਹ ਵਧੀਆ ਨੀ ਹੈਗਾ। ਪਰ ਜੇ ਤੁਸੀਂ ਪਪੀਤਾ ਜਿਹੜਾ ਖਾਂਦੇ ਆ ਇਹ ਤੁਹਾਨੂੰ ਬਹੁਤ ਸਾਰੀਆਂ ਨਾਦੀਆਂ ਦਿੰਦਾ ਆ ਉੱਤੇ, ਤੇ ਕੁਛ ਆਪਣੇ ਕਮੈਂਟ ਜ਼ਰੂਰ ਕਰੋ ਇਹ ਮਾਮਲੇ ਦੇ ਉੱਤੇ।
ਇਹ ਹਾਂਜੀ ਭਾਜੀ ਬਿਲਕੁਲ, ਪਪੀਤਾ ਹੋ ਗਿਆ, ਹਦਵਾਣਾ ਹੋ ਗਿਆ, ਜਿਵੇਂ ਆਪਾਂ ਕਹਿੰਦੇ ਨੇ ਹੋਮੋਪੈਥੀ ਖਾਂਦੇ, ਮਤਲਬ ਜੇ ਉਹ ਕੋਈ ਫਾਇਦਾ ਨੀ ਕਰੂ ਤੇ ਨੁਕਸਾਨ ਵੀ ਨੀ ਕਰਦੀ। ਪਪੀਤਾ ਖਾ ਲੋ, ਅਦਵਾਣਾ ਖਾ ਲੋ, ਤੁਸੀਂ ਦੇਖੋ ਵਿਦ ਇਨ 2 ਮਿੰਟ ਤੁਹਾਨੂੰ ਡਕਾਰ ਆ ਜਾਏਗਾ। ਤਾਂ ਉਹ ਇਸੇ ਚੀਜ਼ ਦੀ ਨਿਸ਼ਾਨੀ ਹੁੰਦੀ ਵੀ ਜੋ ਵੀ ਤੁਸੀਂ ਪਹਿਲਾਂ ਖਾਧਾ ਉਹ ਵੀ ਪਚ ਗਿਆ ਔਰ ਜਿਹੜੀ ਚੀਜ਼ ਤੁਸੀਂ ਹੁਣ ਇਹ ਖਾਧੀ ਇਹ ਵੀ ਪਚ ਗਈ ਆ।
ਹਾਂਜੀ,
ਤੇ ਇਹ ਮਤਲਬ ਜਿੱਦਾਂ ਹੁਣ ਅੱਜ ਕੱਲ ਹੋਣ ਵਾਲੀਆਂ ਅਕਸਰ ਹੀ ਬਿਮਾਰੀਆਂ ਜਿੱਦਾਂ ਸ਼ੂਗਰ ਦੀ ਬਿਮਾਰੀ ਆ, ਕੋਲੈਸਟ੍ਰੋਲ ਵਾਧਾ ਘਟਦਾ
ਜੀ,
ਤੇ ਆਪਣਾ ਕਿਸੇ ਨੂੰ ਬੀਪੀ ਆ, ਇਹ ਚੀਜ਼ਾਂ ਮਤਲਬ ਪਪੀਤਾ ਉਹਦੇ ਵਿੱਚ ਵੀ ਹੈਲਪ ਕਰਦਾ ਵੀ ਜੇ ਸਵੇਰੇ ਖਾਲੀ ਜਾਂ ਖਾਲੀ ਪੇਟ ਖਾਧਾ ਜਾਵੇ ਪਪੀਤਾ ਵੀ ਅਰਲੀ ਮਾਰਨਿੰਗ। ਹਾਂਜੀ, ਇਹਨਾਂ ਚੀਜ਼ਾਂ ਦੇ ਬਹੁਤ ਇਹਨਾਂ ਚੀਜ਼ਾਂ ਦੇ ਬਹੁਤ ਹੈਲਪ ਕਰਦਾ। ਮਤਲਬ ਇਹ ਫਲ ਫਰੂਟ ਖਾਣ ਦਾ ਇੱਕ ਇਹ ਮਤਲਬ ਹੁੰਦਾ ਵੀ ਜਿੱਦਾਂ ਆਪਾਂ ਹੁਣ ਇੱਥੇ ਕੰਮ ਕਾਰ ਕਰਦੇ ਹਾਂ, ਚਲੋ ਆਪਾਂ ਇੰਨਾ ਜੇ ਆਪਦੀ ਬੋਡੀ ਦਾ ਨਹੀਂ ਖਿਆਲ ਰੱਖਦੇ ਆਪਾਂ, ਜਿਵੇਂ ਚਲੋ ਹੁਣ ਜਿਵੇਂ ਵੀਰ ਆਪਣੇ ਜਿਹੜੇ ਡਰਾਈਵਿੰਗ ਕਰਦੇ ਆ, ਮੈਂ ਵੀ ਕਰਦਾ, ਜਾਂਦੇ ਜਾਂਦੇ ਬੰਦੇ ਨੇ ਮੈਕਡੋਨਲ ਤੋਂ ਕੁਛ ਲੈ ਲਿਆ ਜਾਂ ਇੱਧਰ ਉੱਧਰੋਂ ਕੁਛ ਲੈ ਲਿਆ, ਆਪਾਂ ਉਹ ਫਾਸਟ ਫੂਡ ਹੀ ਹੋ ਗਿਆ ਵੀ ਖਾ ਲਿਆ ਹਨਾ, ਤਲਿਆ ਮਲਿਆ।
ਹਾਂਜੀ,
ਜਾਂ ਘਰੇ ਵੀ ਅਕਸਰ ਆਪਾਂ ਚਲੋ ਕਦੀ ਪਕੌੜੇ ਸ਼ਕੌੜੇ ਖਾ ਲਏ ਜਿੱਦਾਂ ਵੀ ਆ, ਪਰ ਇਹ ਜਿਹੜੀਆਂ ਚੀਜ਼ਾਂ ਫਲ ਫਰੂਟ ਜੇ ਬੰਦਾ ਖਾਂਦਾ ਰਹੇ ਤੇ ਇਹ ਮਤਲਬ ਜਿਹੜੀਆਂ ਤੁਹਾਨੂੰ ਆਉਣ ਵਾਲੀਆਂ ਬਿਮਾਰੀਆਂ ਹੁੰਦੀਆਂ ਉਸ ਚੀਜ਼ਾਂ ਤੋਂ ਇਹ ਬਚਾ ਕੇ ਰੱਖਦਾ ਆ।
ਹਾਂਜੀ
ਹਾਂਜੀ, ਤੇ ਜਿੰਨੇ ਵੀ ਫਲ ਫਰੂਟ ਹੈਗੇ ਆ ਉਹ ਮਤਲਬ ਬੰਦੇ ਨੂੰ ਜ਼ਰੂਰ, ਜਿੱਦਾਂ ਪਪੀਤਾ ਹੋ ਗਿਆ, ਹੋਰ ਵੀ ਜਿੰਨੇ ਹੈਗੇ, ਸੇਬ ਹੈਗਾ ਆ, ਕੇਲਾ ਹੈਗਾ, ਹਦਵਾਣਾ ਹੋ ਗਿਆ, ਤੁਸੀਂ ਜਿੱਦਾਂ ਕਿਹਾ ਵੀ ਥੋੜੀ ਥੋੜੀ ਮਾਤਰਾ ਚ ਉਹਨਾਂ ਨੂੰ ਆਪਾਂ ਨੂੰ ਖਾਂਦੇ ਰਹਿਣਾ ਚਾਹੀਦਾ। ਜ਼ਰੂਰ ਆਪਾਂ ਨੂੰ ਆਪਣੇ ਦਿਨ ਦੇ ਵਿੱਚ ਏਦਾਂ ਦਾ ਮਤਲਬ ਜੇ ਆਪਾਂ ਜਿਹਦੇ ਬਾਹਰ ਜੋਬ ਕਰਦੇ ਹਾਂ ਤਾਂ ਉਹਨੂੰ ਘਰੋਂ ਹੀ ਤਿਆਰ ਕਰਕੇ ਲੈ ਕੇ ਜਾਓ ਵੀ ਜਦੋਂ ਵੀ ਤੁਹਾਡਾ ਟਾਈਮ ਲੱਗੇ ਤੁਸੀਂ ਨਾਲ ਫੋਕ ਜਾਂ ਚਮਚ ਹੋਵੇ ਤਾਂ ਉਹਦੇ ਨਾਲ ਖਾ ਲਓ
ਜੀ।
ਇਹਦੇ ਨਾਲ ਤਾਂ ਉਸ ਟਾਈਮ ਮੌਕੇ ਤੇ ਵੀ ਤੁਹਾਡੇ ਸਰੀਰ ਨੂੰ ਐਨਰਜੀ ਮਿਲਦੀ ਹੈ ਔਰ ਆਉਣ ਵਾਲੀਆਂ ਜਿੱਦਾਂ ਬਿਮਾਰੀਆਂ ਤੋਂ ਤੁਹਾਨੂੰ ਬਚਾ ਕੇ ਰੱਖਦੇ ਨੇ। ਹਾਂਜੀ,
ਬਚਾ ਕੇ
ਰੱਖਦੇ ਨੇ। ਹਾਂਜੀ,
ਖੈਰ ਹੁਣ ਆਪਾਂ ਅਜੇਪਾਲ ਜੀ ਮੈਸੇਜ ਜਿਹੜੇ ਆ ਬਹੁਤ ਆ ਚੁੱਕੇ ਆ, ਆਪਾਂ ਉਹ ਵੀ ਸਾਂਝੇ ਕਰ ਲਈਏ ਦੋਸਤਾਂ ਦੇ ਨਾਲ। ਆਪਣੇ ਨਾਲ ਬਲਵਿੰਦਰ ਸਿੰਘ ਜੀ ਜੁੜ ਚੁੱਕੇ ਆ। ਬਲਵਿੰਦਰ ਸਿੰਘ ਜੀ ਹੁਣੀ ਸਤਿ ਸ੍ਰੀ ਅਕਾਲ ਬੁਲਾਉਂਦੇ ਸਾਨੂੰ ਵੀ, ਸਤਿ ਸ੍ਰੀ ਅਕਾਲ ਜੀ ਕੈਲਮ ਬੇਲ ਕਲੱਬ ਵਾਲੇ, ਤੇ ਉਹ ਕਹਿੰਦੇ ਵੀ ਪ੍ਰੋਗਰਾਮ ਸੁਣ ਰਹੇ ਆ ਤੇ ਇੰਜੋਏ ਕਰ ਰਹੇ ਆ, ਤੇ ਪੰਜਾਬੀ ਪ੍ਰੋਗਰਾਮ ਸਾਡਾ ਜਿਹੜਾ ਬਹੁਤ ਵਧੀਆ ਲੱਗ ਰਿਹਾ, ਤੇ ਖੈਰ ਬਹੁਤ ਬਹੁਤ ਥੈਂਕਸ ਤੁਹਾਡਾ ਬਲਵਿੰਦਰ ਸਿੰਘ ਜੀ। ਜੋਗਿੰਦਰ ਸਿੰਘ ਸੋਹੀ ਜੀ ਜੁੜੇ ਆ ਆਪਣੇ ਨਾਲ, ਜਗਰਾਓ ਵਾਲੇ ਹੈਗੇ ਆ ਤੇ ਸੇਮ ਕੱਲ ਰਹਿੰਦੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸਾਰੇ ਹਰਮਨ ਰੇਡੀਓ ਹਰਮਨ ਲਿਸਨਰ ਨੂੰ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ ਜੋਗਿੰਦਰ ਸਿੰਘ ਜੀ। ਤੇ ਉਹਨਾਂ ਨੇ ਨਾਲ ਕਿਹਾ ਕਿ ਕੱਲ੍ਹ ਦੀ ਫਿਕਰ ਨਾ ਕਰੋ, ਜਿਸ ਅਕਾਲ ਪੁਰਖ ਨੇ ਅੱਜ ਤੱਕ ਸੰਭਾਲਿਆ ਹੈ ਉਹ ਅੱਗੇ ਵੀ ਸੰਭਾਲੇਗਾ। ਬਿਲਕੁਲ ਜੀ, ਜਿਹੜੀ ਚਿੰਤਾ ਆ ਇਹ ਵੀ ਮੌਤ ਦੇ ਸਮਾਨ ਹੈਗੀ ਆ। ਬਹੁਤ ਵਧੀਆ ਤੁਸੀਂ ਸੰਦੇਸ਼ ਜਿਹੜਾ ਦਿੱਤਾ। ਤੇ ਜਗਤਾਰ ਗਿੱਲ ਢੁੱਡੀ ਕੇ ਵਾਲੇ ਆਪਣੇ ਨਾਲ ਜੁੜ ਚੁੱਕੇ ਆ ਭਾਜੀ, ਉਹਨਾਂ ਨੇ ਫੋਟੋ ਵੀ ਜਿਹੜੀ ਭੇਜ ਚੋ ਦਿੱਤੀ ਆ ਹਾਂਗਕਾਂਗ ਦੀ। ਤੇ ਉਹਨਾਂ ਨੇ ਕਿਹਾ ਵੀ ਇਨਸਾਨ ਦੀ ਸਿਆਣਪ ਦੀ ਪੁਸ਼ਟੀ ਵੱਡੀਆਂ ਵੱਡੀਆਂ ਗੱਲਾਂ ਨਾਲ ਨਹੀਂ ਹੁੰਦੀ, ਪਰ ਇਨਸਾਨ ਦੀ ਜਿਹੜੀ ਸਿਆਣਪ ਆ ਨਿੱਕੀਆਂ ਨਿੱਕੀਆਂ ਗੱਲਾਂ ਦੀ ਸਮਝ ਨਾਲ ਆ। ਸ਼ੁਭ ਸਵੀਰ ਢੁੱਡੀ ਗਏ, ਬਹੁਤ ਵਧੀਆ ਮੈਸੇਜ ਹੈ ਵੀ ਅਜੇਪਾਲ ਜੀ। ਅਸਲ ਵਿੱਚ ਇਹ ਵੀ ਆਪਾਂ ਨੂੰ ਵਹਿਮ ਹੋ ਜਾਂਦਾ ਨਾ ਬਹੁਤ ਛੇਤੀ, ਭਈ ਆਪਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਜਾਣਦੇ ਆ ਪਰ ਜਾਣਦੇ ਕੁਛ ਵੀ ਨੀ ਹੁੰਦੇ, ਹਨਾ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਜੀ। ਤੇ ਖੈਰ ਆਪਣੇ ਨਾਲ ਦਲਜੀਤ ਸਿੰਘ ਜੀ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਬੁੱਕ ਦੇ ਬਾਰੇ ਜ਼ਿਆਦਾ ਜਾਣਕਾਰੀ ਮੰਗੀ ਆ, ਤੇ ਉਹ ਆਪਾਂ ਖੋਸਾ ਸਾਹਿਬ ਨੂੰ ਕਹਿ ਦਿੰਦੇ ਆ ਤੇ ਉਹ ਸਾਡੇ ਤੱਕ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਪਹੁੰਚਦੀ ਕਰ ਦੇਣਗੇ ਦਲਜੀਤ ਸਿੰਘ ਜੀ। ਤੇ ਥੈਂਕਸ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਆ। ਸ਼ਮਸ਼ੇਰ ਢਿੱਲੋਂ ਜੀ ਆਪਣੇ ਨਾਲ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਜੀ ਉਹਨਾਂ ਨੇ ਕਹਿੰਦੇ ਵੀ ਉਹਨਾਂ ਦੀ ਵਾਈਫ ਨੂੰ ਆਸਟ੍ਰੇਲੀਆ ਦੇ ਵਿੱਚ ਨਰਸਿੰਗ ਦੀ ਰਜਿਸਟ੍ਰੇਸ਼ਨ ਜਿਹੜੀ ਆ ਮਿਲੀ ਆ, ਤੇ ਆਸਟ੍ਰੇਲੀਆ ਦੇ ਵਿੱਚ ਐਕਸਪੀਰੀਅੰਸ ਨਾ ਹੋਣ ਦੇ ਰੀਜ਼ਨ ਦੇ ਕਰਕੇ
ਕੋਈ ਜੋਬ ਨੀ ਮਿਲ ਪਾ ਰਹੀ ਕਿ ਕੋਈ ਲਿਸਨਰ ਇਹ ਦੱਸ ਸਕਦਾ ਹੋਵੇ ਕਿ ਨਰਸਿੰਗ ਕੈਰੀਅਰ ਦੇ ਵਿੱਚ ਕਿਸ ਤਰ੍ਹਾਂ ਸਟਾਰਟ ਕਰ ਸਕਦੇ ਆ। ਥੈਂਕਸ ਸ਼ਮਸ਼ੇਰ ਢਿੱਲੋਂ ਜੀ ਉਹਨਾਂ ਨੇ ਇਹ ਆਪਾਂ ਨੂੰ ਮੈਸੇਜ ਜਿਹੜਾ ਭੇਜਿਆ ਅਜੇਪਾਲ ਜੀ ਉਹਨਾਂ ਦੇ ਵਾਈਫ ਉਹਨਾਂ ਨੇ ਨਰਸਿੰਗ ਦੀ ਜਿਹੜੀ ਡਿਗਰੀ ਆ ਉਹ ਕਰ ਲਈ ਆ, ਰਜਿਸਟ੍ਰੇਸ਼ਨ ਰਜਿਸਟਰਡ ਹੋ ਗਏ ਆ ਇੱਥੇ ਤੇ ਹੁਣ ਉਹਨਾਂ ਨੂੰ ਜਿਹੜਾ ਜਿਹੜਾ ਇੱਥੇ ਜੋਬ ਨੀ ਮਿਲ ਪਾ ਰਹੀ ਕਿਉਂਕਿ ਇੱਥੇ ਵੀ ਇੱਕ ਸਮੱਸਿਆ ਇਹ ਹੋ ਜਾਂਦੀ ਹੈ ਕਿ ਤੁਹਾਡਾ ਐਕਸਪੀਰੀਅੰਸ ਜਿਹੜਾ ਬਹੁਤ ਕਾਊਂਟ ਕਰਦਾ, ਸਾਡਾ ਐਕਸਪੀਰੀਅੰਸ ਜਿਹੜਾ ਪੁੱਛਿਆ ਜਾਂਦਾ ਬਾਰ ਬਾਰ
ਕਰਕੇ
ਜੀ। ਤੇ ਉਹਨਾਂ ਨੇ ਇਹ ਪੁੱਛਿਆ ਵੀ ਆਪਾਂ ਐਕਸਪੀਰੀਅੰਸ ਤੋਂ ਬਿਨਾਂ ਜਿਹੜੇ ਜੇ ਲਿਸਨਰ ਕੋਈ ਗਾਈਡ ਕਰ ਸਕਦਾ ਵੀ ਕੋਈ ਤਰੀਕਾ ਜਿਹੜਾ
ਜ਼ਰੂਰ ਸਿਟੀ ਚ ਕਿਹੜੇ ਚ ਨੇ।
ਤੇ ਖੈਰ ਇਹ ਵੀ ਤੁਹਾਡੀ ਗੱਲ ਵਧੀਆ ਹੈ ਵੈਸੇ ਸ਼ਮਸ਼ੇਰ ਜੀ, ਜੇ ਤੁਸੀਂ ਦੱਸੋ ਕਿ ਕਿਹੜੇ ਸਿਟੀ ਦੇ ਵਿੱਚ ਆ ਆਪਾਂ ਥੋੜਾ ਜਿਹਾ ਫੇਰ ਦੇਖਦੇ ਆਪਾਂ ਰੁਪਿੰਦਰ ਸਿੰਘ ਜੀ ਗਿੱਲ ਸਾਹਿਬ ਉਹ ਵੀ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਕਿਤਾਬ ਦੇ ਬਾਬਤ ਪੁੱਛਿਆ ਆ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਆ। ਰੁਪਿੰਦਰ ਸਿੰਘ ਜੀ ਤੁਹਾਡੇ ਨਾਲ ਆਪਾਂ ਜ਼ਰੂਰ ਸਾਂਝੀ ਕਰਦੇ ਆ ਗੱਲ। ਕੁਲਦੀਪ ਕੌਰ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜੇਪਾਲ ਵੀਰ ਜੀ, ਦਲਜੀਤ ਸਿੰਘ ਜੀ, ਵੀਰ ਜੀ ਸਰਬਜੀਤ ਸਿੰਘ ਜੀ ਤੇ ਹਮ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ ਆਪਣੇ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ। ਗੁਰੂ ਸਾਹਿਬ ਜੀ ਆਪਣੇ ਤੋਂ ਆਪਣੇ ਤੇ ਆਪ ਕਿਰਪਾ ਕਰ ਆਪੇ ਨਾਲ ਜੋੜ ਲੈਣ। ਬਹੁਤ ਵਧੀਆ ਪ੍ਰੋਗਰਾਮ ਜਿਹੜਾ ਚੱਲ ਰਿਹਾ ਤੇ ਬਹੁਤ ਬਹੁਤ ਥੈਂਕਸ ਜੀ ਤੁਹਾਡਾ ਦਲਜੀਤ ਕੌਰ ਜੀ। ਤੇ ਤੁਸੀਂ ਇੱਕ ਕਹਾਣੀ ਵੀ ਸ਼ਾਇਦ ਭੇਜੀ ਆ ਤੇ ਉਹ ਆਪਾਂ ਫੇਰ ਲੈਂਦੇ ਹਾਂ ਇਸੇ ਪ੍ਰੋਗਰਾਮ ਦੇ ਵਿੱਚ, ਛੱਡ ਕੇ ਨਹੀਂ ਜਾਂਦੇ ਤੇ ਤੁਸੀਂ ਇੰਤਜ਼ਾਰ ਥੋੜਾ ਜਿਹਾ ਕਰਿਓ। ਗੁਰੀ ਸਿੰਧ ਜੀ ਆਪਣੇ ਨਾਲ ਸ਼ੈਪਟਨ ਤੋਂ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਪ੍ਰੋਗਰਾਮ, ਕਹਿੰਦੇ ਵੀ ਇੰਜੋਏ ਜਿਹੜਾ ਕਰ ਰਹੇ ਆ ਤੇ ਨਾਲ ਨਾਲ ਉਹ ਐਪਲ ਪੈਕਿੰਗ ਦਾ ਜਿਹੜਾ ਕੰਮ ਆ ਕਰ ਰਹੇ ਆ। ਦੇਖੋ ਆਪਾਂ ਗੱਲ ਕਰ ਰਹੇ ਸੀ ਫਲਾਂ ਦੀ ਹਨਾ, ਇਹਨਾਂ ਦਾ ਤਾਂ ਜਿੱਦਾਂ ਕਹਿ ਲਓ ਵੀ ਘਿਓ ਦੇ ਵਿੱਚ ਦਸੇ ਉਂਗਲਾਂ ਹਨਾ, ਵੀ ਫਲਾਂ ਦੇ ਵਿੱਚ ਰਹਿੰਦੇ ਆ ਤੇ ਜਿੱਦਾਂ ਮਰਜ਼ੀ ਖਾਓ ਵੀ ਉਹ ਹਨਾ ਜੀ। ਤੇ ਗੁਰੀ ਸਿੰਧ ਸਾਹਿਬ ਉਹਨਾਂ ਨੇ ਫੋਟੋ ਵੀ ਭੇਜੀ ਆ, ਬਹੁਤ ਸੋਹਣੀ ਫੋਟੋ ਆ ਜੀ ਸਿੰਧ ਸਾਹਿਬ ਤੇ ਥੈਂਕਸ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਆ। ਗਲੋਬਲ ਰੀਅਲ ਸਟੇਟ ਤੋਂ ਆਪਣੇ ਅੰਕਲ ਜੀ ਡੀ ਪੀ ਰਾਜ ਹੁਣੀ ਵੀ ਆਪਣੇ ਨਾਲ ਜੀ ਜੁੜ ਰਹੇ ਆ, ਤੁਹਾਨੂੰ ਮਿਸ ਕਰਦੇ ਆ ਵੈਸੇ।
ਅਸੀਂ ਵੀ ਅੰਕਲ ਜੀ ਨੂੰ ਮਿਸ ਕਰਦੇ ਭਾਜੀ, ਬਹੁਤ ਬਹੁਤ ਮਜ਼ਾ ਆਇਆ ਅੰਕਲ ਜੀ ਨਾਲ ਗੱਲਬਾਤ ਕਰਕੇ, ਅੰਕਲ ਜੀ ਨਾਲ ਰਹਿ ਕੇ ਮੈਨੂੰ ਬਹੁਤ ਪਿਆਰਾ ਨੇਚਰ ਲੱਗਾ ਉਹਨਾਂ ਦਾ।
ਹਾਂਜੀ
ਤੇ ਅੱਜ ਕੱਲ ਮਤਲਬ ਏਦਾਂ ਦੀਆਂ ਰੂਹਾਂ ਏਦਾਂ ਦਾ ਨੇਚਰ ਮਤਲਬ ਬਹੁਤ ਘੱਟ ਵੇਖਣ ਨੂੰ ਮਿਲਦਾ, ਜਿਵੇਂ ਆਪਾਂ ਅਕਸਰ ਹੀ ਗੱਲਾਂ ਕਰਦੇ ਵੀ ਅੱਜ ਕੱਲ ਘਰ ਵੱਡੇ ਹੋਈ ਜਾਂਦੇ ਆ ਦੇ ਵਿੱਚ ਜੀ ਘਟੀ ਜਾਂਦੇ ਨੇ ਤੇ ਗਾਂ ਫਿਰ ਅੱਗੇ ਦਿਲੋਂ ਪਰ ਘਟੀ ਜਾਂਦਾ ਤੇ ਘਰ ਜਗ੍ਹਾ ਵਧੀ ਜਾਂਦੀ। ਹਰ ਕੋਈ ਅੱਜ ਕੱਲ ਵੱਡਾ ਘਰ ਚਾਹੁੰਦਾ ਬਣਾਉਣਾ ਹਨਾ, ਪਹਿਲਾਂ ਦੇਖੋ ਜਿੱਦਾਂ ਪੁਰਾਣੇ ਟਾਈਮ ਚ ਇੱਕ ਬੈਡਰੂਮ ਦੋ ਬੈਡਰੂਮ ਹੁੰਦੇ ਸੀ, ਸਾਰੇ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਸੀ, ਅੱਜ ਕੱਲ ਪੰਜ ਪੰਜ ਬੈਡਰੂਮ ਚ ਵੀ ਘਰ ਵਾਲੀਆਂ ਕਹਿੰਦੀਆਂ ਜਗ੍ਹਾ ਘੱਟ ਗਈ, ਆਸਮਾਨ ਕਿੱਥੇ ਰੱਖੀ ਆ ਉਹ ਕਿੱਥੇ ਰੱਖੀ ਆ, ਪਰ ਆਪਣੇ ਦਿਲਾਂ ਚੋਂ ਜਗ੍ਹਾ ਘੱਟਦੀ ਜਾਂਦੀ। ਪਰ ਮੈਂ ਅੰਕਲ ਜੀ ਨੂੰ ਪਹਿਲੀ ਵਾਰੀ ਮਿਲਿਆ ਸਿਡਨੀ ਔਰ ਰਹੇ ਨਾਲ, ਬੜਾ ਮਜ਼ਾ ਆਇਆ ਤੇ ਲੱਗਿਆ ਕਿ ਨਹੀਂ ਵੀ ਜਿੱਦਾਂ ਉਹ ਚੀਜ਼ਾਂ ਨੀ ਆਪਾਂ ਕਹਿੰਦੇ ਵੀ ਦਿਲਾਂ ਚੋਂ ਜਗ੍ਹਾ ਘੱਟਦੀ ਜਾਂਦੀ ਤੇ ਪਰ ਇੱਦਾਂ ਅੰਕਲ ਜੀ ਹੋਣਾਂ ਦੇ ਰੂਪ ਚ ਜਿੱਦਾਂ ਮਿਲਦੇ ਨੇ ਸੱਜਣ ਤਾਂ ਪਤਾ ਲੱਗਦਾ ਵੀ ਨਹੀਂ ਹਜੇ ਉਹ ਵੀ ਹੈਗੇ ਨੇ ਵੀ ਜਿਨ੍ਹਾਂ ਦੇ ਦਿਲਾਂ ਚ ਜਗ੍ਹਾ ਹਜੇ ਮਤਲਬ ਪਹਿਲਾਂ ਨਾਲੋਂ ਵੀ ਜ਼ਿਆਦੀ ਆ
ਜੀ। ਖੈਰ ਹੁਣ ਮੈਂ ਨਾ ਹੀ ਬੋਲਾ ਹਨਾ, ਨਹੀਂ ਤਾਂ ਕਹਿਣਾ ਆਪਣੇ ਚਾਚੇ ਦੇ ਨੰਬਰ ਬਣਾਈ ਜਾਂਦਾ। ਖੈਰ ਜੀ ਉਹ ਡਰਾਈਵ ਕਰ ਰਿਹਾ ਤੇ ਪ੍ਰੋਗਰਾਮ ਦੇ ਨਾਲ ਉਹਨਾਂ ਨੇ ਸਾਂਝ ਬਣਾਈ ਹੋਈ ਆ, ਥੈਂਕਸ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਜੁੜੇ ਹੋ।
ਪਰ ਮੈਂ ਇੱਕ ਗੱਲ ਇੱਥੇ ਚਲੋ ਹੁਣ ਚੱਲਦੀ ਮੈਂ ਇੱਕ ਗੱਲ ਭਾਜੀ ਹੋਰ ਐਡ ਕਰਨਾ ਚਾਹਾਂਗਾ, ਜਿਹੜੀ ਗੱਲ ਤੋਂ ਸਾਰੀ ਚੀਜ਼ ਜਦੋਂ ਮੈਂ ਇੰਪ੍ਰੈਸ ਹੋਇਆ, ਪਰ ਅੰਕਲ ਜੀ ਦਾ ਬੇਟਾ ਹਨਾ ਦੇਖੋ ਇੱਥੇ ਜੰਮਿਆ ਪਲਿਆ ਔਰ ਕਿੰਨੇ ਠੇਠ ਪੰਜਾਬੀ ਬੋਲਦਾ ਉਹ, ਮਤਲਬ ਲੱਗਿਆ ਹੀ ਨੀ ਮਤਲਬ ਵੀ ਯਾਰ ਇਹ ਬੰਦਾ ਵੀ ਬੱਚਾ ਇੰਡੀਆ ਤੋਂ ਆਇਆ ਜਾਂ ਵੀ ਇੱਥੇ ਜੰਮਿਆ ਪਲਿਆ ਜਾਂ ਕਿੱਦਾਂ ਵੀ, ਇਸ ਚੀਜ਼ ਤੋਂ ਮੈਂ ਬਹੁਤ ਇੰਪ੍ਰੈਸ ਹੋਇਆ ਇਸ ਤੋਂ ਵੀ। ਹਾਂਜੀ ਤੇ ਉਹ ਵਾਕਿਆ ਉਹ ਕ੍ਰੈਡਿਟ ਅੰਕਲ ਜੀ ਨੂੰ ਜਾਂਦਾ, ਮਤਲਬ ਜਿੱਦਾਂ ਉਹਨਾਂ ਨੇ ਬੱਚੇ ਦੀ ਪਰਵਰਿਸ਼ ਕੀਤੀ ਤੇ ਓਦਾਂ ਹੀ ਬੱਚੇ ਅੱਗੇ ਹਨਾ। ਹਾਂਜੀ
ਨਾਲ ਆਂਟੀ ਦਾ ਵੀ ਥੋੜੀ ਜਿਹਾ ਨਾਂ ਲੈ ਦਿਓ।
ਹਾਂਜੀ ਨਹੀਂ ਨਹੀਂ ਆਂਟੀ ਫਿਰ ਉਹ ਤੇ ਨਹੀਂ, ਉਹ ਤਾਂ ਹਮੇਸ਼ਾ ਹੀ ਪਿੱਛੇ ਮਤਲਬ ਅਕਸਰ ਆਪਣੇ ਕਿਹਾ ਜਾਂਦਾ ਨਾ ਵੀ ਪਿੱਛੇ ਜਿਹੜੀ ਸਪੋਰਟ ਹੁੰਦੀ ਆ ਉਹ ਤਾਂ ਆਂਟੀ ਦੀ ਸਪੋਰਟ ਤਾਂ ਮਸਟ ਹੈ ਨਾ।
ਤੇ ਬਹੁਤ ਵਧੀਆ ਜਿਹੜਾ ਟਾਈਮ ਆ ਬਤੀਤ ਹੋਇਆ ਇਸ ਵਾਰ ਵੀ ਗੇਮਾਂ ਦੇ ਵਿੱਚ, ਪਿਛਲੀ ਵਾਰ ਐਡੀਲੇਡ ਦੇ ਵਿੱਚ ਵੀ ਆਪਾਂ ਜੁੜੇ, ਬਹੁਤ ਵਧੀਆ ਇਹ ਉਪਰਾਲਾ ਹੈਗਾ ਕਿ ਹਰ ਸਾਲ ਬਾਅਦ ਤੁਸੀਂ ਡਿਫਰੈਂਟ ਸਿਟੀ ਦੇ ਵਿੱਚ ਜਾਂਦੇ ਆ, ਨਵੇਂ ਲੋਕਾਂ ਨੂੰ ਮਿਲਦੇ ਆ ਹਨਾ, ਤੇ ਉਹਨਾਂ ਦੇ ਨਾਲ ਜਾਣ ਪਛਾਣ। ਪਿਛਲੀ ਵਾਰ ਆਪਾਂ ਬਹੁਤ ਸਾਰੇ ਦੋਸਤ ਜਿਹੜੇ ਐਡੀਲੇਡ ਦੇ ਵਿੱਚ ਬਣਾਏ ਆ
ਹਾਰਡ ਲੱਗ ਰਿਹਾ, ਪਰ ਫਿਰ ਤੁਹਾਡੇ ਨਾਲ ਗੱਲਬਾਤ ਹੋਈ ਫਿਰ ਮੈਂ ਕਿਹਾ ਨਹੀਂ ਫਿਰ ਆਪਾਂ ਉਹ ਵੀ ਮੈਂ ਕਿਹਾ ਵੀ ਨਹੀਂ ਪਲੇਨ ਵੀ ਅੱਡ ਚ ਨਹੀਂ ਜਾਣਾ, ਪਲੇਨ ਹੁਣ ਇੱਕ ਚੀਜ਼ ਆਵਾਂ
ਜੀ ਬਿਲਕੁਲ। ਤੇ ਖੈਰ ਇਹ ਵੀ ਪਿਆਰ ਆ ਹਨਾ ਵੈਸੇ।
ਹਾਂਜੀ ਹਾਂਜੀ
ਤੇ ਬਾਕੀ ਵੀ ਦੋਸਤਾਂ ਨੇ ਬਹੁਤ ਵਧੀਆ ਇੰਜੋਏ ਕੀਤਾ ਉੱਥੇ ਤੇ ਹੁਣ ਆਸ ਕਰਦੇ ਹਾਂ ਅਗਲਾ ਹੁਣ ਜਿਹੜਾ ਵੇਲਾ ਆ ਉਹ ਆਪਣੇ ਮੈਲਬੋਰਨ ਆਉਣਾ ਹੁਣ ਮੈਲਬੋਰਨ ਵਾਸੀ ਦੇਖਦੇ ਆ ਕੀ ਕਰਦੇ ਆ ਹਨਾ ਨੈਕਸਟ ਈਅਰ ਉਹਨਾਂ ਦੀ ਆਸ ਹੈਗੀ ਆ ਤੇ ਹੁਣ ਆਪਾਂ ਥੋੜੀ ਜਿਹੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੀ ਆਪਾਂ ਗੱਲ ਕਰੀਏ ਜਦੋਂ ਮੈਂ ਗਿਆ ਸਾਲ ਕੁ ਪਹਿਲਾਂ ਉਦੋਂ ਬੜੀ ਸਮੱਸਿਆ ਚੱਲਦੀ ਸੀ ਨੋਟਬੰਦੀ ਦੇ ਉੱਤੇ ਬੜੀਆਂ ਤਕੜੀਆਂ ਫਿਕਰੇਬੰਦੀਆਂ ਜਿਹੜੀਆਂ ਉਹਦੇ ਮੁੱਦੇ ਦੇ ਉੱਤੇ ਹੋਈਆਂ ਤੇ ਪੈਸੇ ਨੀ ਮਿਲਦੇ ਸੀ ਅਜੇ ਪਾਲ ਜੀ ਬੜੇ ਲਿਮਿਟਡ ਪੈਸੇ ਸੀਗੇ ਏਟੀਐਮ ਦੇ ਵਿੱਚ ਆਉਂਦੇ ਤੇ ਉਹਦੇ ਵਿੱਚ ਕੰਡੀਸ਼ਨ ਹੁੰਦੀ ਸੀ ਕਿ ਤੁਸੀਂ 2000 ਕਢਾ ਸਕਦੇ ਆ ਉਦੋਂ ਬਾਅਦ ਸਕਦੇ ਇੱਕ ਦਿਨ ਦੇ ਵਿੱਚ ਤੇ ਜਾਣੀ ਪੈਸੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਆਉਂਦੇ ਬਾਅਦ ਚ ਹੁੰਦੇ ਸੀ ਕਢਾ ਪਹਿਲਾਂ ਲੋਕੀ ਲੈਂਦੇ ਲੱਗਦੀਆਂ ਹੁੰਦੀਆਂ ਸੀ ਤੇ ਹੁਣ ਉਹ ਜਿਹੇ ਹਾਲਾਤ ਜਿਹੜੇ ਆ ਫੇਰ ਬਣੇ ਆ ਕੁਛ ਕੁ ਦਿਨਾਂ ਤੋਂ ਤੇ ਏਟੀਐਮ ਕਾਫੀ ਜਿਹੜੇ ਖਾਲੀ ਮਿਲ ਰਹੇ ਆ ਨਕਦੀ ਦੀ ਜਿਹੜੀ ਕਿੱਲਤ ਆ ਬਹੁਤ ਜ਼ਿਆਦਾ ਪਿਛਲੇ ਹਫ਼ਤੇ ਆ ਕੁਛ ਕੁ ਹਫ਼ਤਿਆਂ ਤੋਂ ਜਿਹੜੀ ਆ ਰਹੀ ਸੀ ਬਿਲਕੁਲ ਨੋਟਬੰਦੀ ਵਾਲੇ ਜਿਹੜਾ ਕੰਮ ਚੱਲ ਰਿਹਾ ਸੀ
ਤੇ ਦੋ ਤਿੰਨ ਦਿਨਾਂ ਤੋਂ ਹੋਇਆ ਜ਼ਿਆਦਾ
ਜੀ ਜ਼ਿਆਦਾ ਦੋ ਤਿੰਨ ਦਿਨ ਤੋਂ ਤਾਂ ਬਹੁਤ ਜ਼ਿਆਦਾ ਹੋ ਗਿਆ ਹਨਾ ਪਰ ਇਹ ਸੀ ਵੀ ਨਕਦੀ ਦੀ ਜਿਹੜੀ ਕਿੱਲਤ ਆ ਉਹ ਕਾਫੀ ਦਿਨਾਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ ਤੇ ਸਰਕਾਰ ਨੇ ਹੁਣ ਸਖ਼ਤ ਜਿਹੜਾ ਰੁੱਖ ਆ ਉਹ ਹਾਲਾਤ ਸੁਧਾਰਨ ਦੇ ਲਈ ਲਾਇਆ ਆ ਜ਼ਿਆਦਾਤਰ ਜਿਹੜੇ ਸੂਬਿਆਂ ਦੇ ਵਿੱਚ 80% ਜਿਹੜੇ ਏਟੀਐਮ ਦੇ ਵਿੱਚ ਹੁਣ ਕੈਸ਼ ਜਿਹੜਾ ਆ ਪਾ ਦਿੱਤਾ ਗਿਆ ਆ ਬਾਕੀ ਸੂਬਿਆਂ ਦੇ ਵਿੱਚ ਇੱਕ ਦਿਨ ਦੇ ਅੰਦਰ 3-4 ਤੋਂ ਜ਼ਿਆਦਾ ਏਟੀਐਮ ਦੇ ਵਿੱਚ ਕੈਸ਼ ਜਿਹੜਾ ਉਪਲਬਧ ਕਰਵਾਉਣ ਦਾ ਨਿਰਦੇਸ਼ ਵੀ ਦਿੱਤਾ ਗਿਆ ਆ ਤੇ 500 ਰੁਪਏ ਤੇ 2000 ਰੁਪਏ ਦੇ ਨੋਟ ਜਿਹੜੇ ਆ ਉਹ ਵੀ ਪਾਏ ਗਏ ਆ ਮਹਾਰਾਸ਼ਟਰ ਬਿਹਾਰ ਆਂਧਰਾ ਪ੍ਰਦੇਸ਼ ਮੱਧ ਪ੍ਰਦੇਸ਼ ਤੇਲੰਗਾਨਾ ਤੇ ਕਰਨਾਟਕ ਇਹਦੇ ਕਈ ਸੂਬਿਆਂ ਦੇ ਵਿੱਚ ਕੁਝ ਦਿਨਾਂ ਤੋਂ ਏਟੀਐਮ ਦੇ ਵਿੱਚ ਬਹੁਤ ਜ਼ਿਆਦਾ ਕਿੱਲਤ ਦੀਆਂ ਖ਼ਬਰਾਂ ਜਿਹੜੀਆਂ ਆਈਆਂ ਸੀਗੀਆਂ ਵੈਸੇ ਅਜੇਪਾਲ ਜੀ ਇਹ ਵੀ ਇੱਕ ਕਾਰਨ ਹੈਗਾ ਵੀ 2019 ਦੀਆਂ ਇਲੈਕਸ਼ਨ ਜਿਹੜੀਆਂ ਆ ਰਹੀਆਂ ਫਰਵਰੀ ਦੇ ਵਿੱਚ
ਹਾਂਜੀ
ਇਸ ਕਰਕੇ ਵੀ ਇਹ ਹੁੰਦਾ ਆ ਇਹ ਅਕਸਰ ਇਦਾਂ ਪਾਇਆ ਜਾਂਦਾ ਵੀ ਜਿਹੜੀ ਨਗਦੀ ਆ ਇਹ ਜਿਹੜੇ ਲੀਡਰ ਲੋਕ ਹੁੰਦੇ ਆ ਹਨਾ ਇਹ ਕਢਾ ਲੈਂਦੇ ਆ ਇਹ ਪਹਿਲਾਂ ਹੀ ਆਪਣੇ ਜਿਹੜਾ ਕਹਿ ਲਓ ਵੀ ਰੱਖਣ ਲੱਗ ਪਾਉਂਦੇ ਆ ਸੁਰੱਖਿਅਤ ਆਪਣੀ ਚੀਜ਼ ਜਿਹੜੀ ਆ ਕਿਉਂਕਿ ਬਾਅਦ ਦੇ ਵਿੱਚ ਬੜੀ ਸਖਤਾਈ ਹੋ ਜਾਣੀ ਆ ਚੋਣ ਕਮਿਸ਼ਨ ਦੀ ਹੁਣ ਦੇ ਵੇਲੇ ਦੇ ਵਿੱਚ ਕਿੱਥੇ ਪੈਸਾ ਕੀ ਕਰਦੇ ਆ ਹੁਣ ਕੋਈ ਨੀ ਪੁੱਛ ਗਿੱਛ ਕਰਦਾ ਹਨਾ ਨਗਦੀ ਜਿਹੜੀ ਮਹਿਸੂਸ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਆ ਸ਼ਾਇਦ ਇਹਦਾ ਇਲੈਕਸ਼ਨ ਵੈਸੇ ਮੈਂ ਕੋਈ ਦਾਵਾ ਨੀ ਕਰਦਾ ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਹੋ ਸਕਦਾ ਵੀ ਇਦਾਂ ਦਾ ਕੁਛ ਹੋਵੇ
ਪਰ ਕਈ ਇਹਨੂੰ ਉਧਰ ਵੀ ਜੋੜ ਕੇ ਦੇਖ ਰਹੇ ਨਾ ਜਿਹੜਾ ਉਹ ਕਠੂਆ ਵਾਲਾ ਲੜਕੀ ਦਾ ਕੇਸ ਹੋਇਆ ਵੀ ਉਹਦੇ ਚ ਇੰਨਾ ਰੌਲਾ ਪੈ ਰਿਹਾ ਤੇ ਵੀ ਸਰਕਾਰ ਨੂੰ ਥੋੜਾ ਜਵਾਬ ਦੇਣਾ ਔਖਾ ਹੋ ਰਿਹਾ ਤੇ ਉਧਰੋਂ ਮਤਲਬ ਧਿਆਨ ਹਟਾਉਣ ਦਾ ਕਰਕੇ ਲੋਕਾਂ ਦਾ ਕਈ ਇਹ ਕਰੇ ਕਿ ਸ਼ਾਇਦ ਉਹਦਾ ਕਰਕੇ ਇਹਨਾਂ ਨੇ ਜਾਣ ਕੇ ਮਤਲਬ ਇਹ ਕਿੱਲਤ ਕੀਤੀ ਵੀ ਚਲੋ ਮੀਡੀਆ ਜਾਂ ਲੋਕਾਂ ਦਾ ਧਿਆਨ ਇੱਕ ਵਾਰ ਇੱਧਰ ਹੋ ਜਾਵੇ ਵੀ ਉਧਰੋਂ ਥੋੜਾ ਹਟ ਜੇ
ਜੀ ਇਹ ਵੀ ਵੈਸੇ ਤੁਹਾਡੀ ਗੱਲ ਹੋ ਸਕਦੀ ਆ ਪਰ ਇਹਦੇ ਪਿੱਛੇ ਕੀ ਰੀਜ਼ਨ ਹੈਗੇ ਆ ਇਹ ਹੁਣ ਕਹਿ ਲਓ ਕਿ ਰੱਬ ਜਾਣੇ ਪਰ ਹੁਣ ਜਿਹੜਾ ਆ ਕੋਸ਼ਿਸ਼ ਸਰਕਾਰ ਦੀ ਕਿਉਂਕਿ ਇਹ ਸਰਕਾਰਾਂ ਕੰਮ ਵੀ ਪਹਿਲਾਂ ਆਲੋਚਨਾ ਜਿਹੜੀ ਆ ਕਰਵਾਉਂਦੀਆਂ ਜਿਵੇਂ ਕਿ ਇੱਕ ਯੂਨੀਅਨ ਦੇ ਲੀਡਰ ਨੇ ਜਾ ਕੇ ਕਿਸੇ ਮੁੱਖ ਮੰਤਰੀ ਦੇ ਨਾਲ ਦੂਜੀ ਕੀਤੀ ਮੀਟਿੰਗ ਕੀਤੀ ਵੀ ਸਾਡੀਆਂ ਮੰਗਾਂ ਜਿਹੜੀਆਂ ਆ ਤੁਸੀਂ ਮੰਨੋ ਤੇ ਮੁਹਰੇ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਸੀਗਾ ਵੀ ਧਰਨੇ ਵਗੈਰਾ ਤਾਂ ਦਿਓ ਪਹਿਲਾਂ ਥੋੜੀ ਜਿਹੀ ਔਖੇ ਹੋਵੋ ਮੀਡੀਆ ਦੇ ਵਿੱਚ ਛਾਓ ਮੰਗਾਂ ਦਾ ਸਾਡੀਆਂ ਏਦਾਂ ਮੰਨਣ ਦਾ ਤਾਂ ਕੋਈ ਫਾਇਦਾ ਹੀ ਨੀ ਸਿੱਧਾ ਹੀ
ਕਿਉਂਕਿ
ਜਿੰਨਾ ਚਿਰ ਤੱਕ ਉਹਦੇ ਉਹਨਾਂ ਮੰਗਾਂ ਦੇ ਬਾਰੇ ਆਮ ਲੋਕਾਂ ਨੂੰ ਪਤਾ ਨੀ ਲੱਗਦਾ ਵੀ ਅਸੀਂ ਪੂਰੀਆਂ ਕੀਤੀਆਂ ਉਨਾ ਚਿਰ ਤੱਕ ਨਜ਼ਾਰਾ ਜਿਹਾ ਨੀ ਆਉਂਦਾ ਸਰਕਾਰ ਨੂੰ ਵੀ ਇਸ ਕਰਕੇ ਜਿਹੜੇ ਜਿਹੜੀਆਂ ਗੱਲਾਂ ਜੇ ਮੰਗਾਂ ਬਾਅਦ ਦੇ ਵਿੱਚ ਕਿਉਂ ਪੂਰੀਆਂ ਕੀਤੀਆਂ ਜਾਂਦੀਆਂ ਪਹਿਲਾਂ ਵੀ ਤਾਂ ਕੀਤੀਆਂ
ਜਾ ਸਕਦੀਆਂ
ਹਾਂ ਇਸ ਕਰਕੇ ਜਿਹੜਾ ਇਹ ਵੀ ਹੁੰਦਾ ਵੀ ਪਹਿਲਾਂ ਰੌਲਾ ਪਵਾਓ ਰੌਲਾ ਪਵਾ ਪਤਾ ਲੱਗੇ ਸਿੱਧੂ ਮਾਮਲੇ ਨਵਜੋਤ ਸਿੰਘ ਸਿੱਧੂ ਵੈਸੇ ਤਾਂ ਜਦੋਂ ਸਰਕਾਰ ਦੇ ਵਿੱਚ ਬੰਦਾ ਆ ਜਾਂਦਾ ਹਨਾ ਕਹਿੰਦੇ ਹੁੰਦੇ ਆ ਵੀ ਥੋੜੀ ਜਿਹੀਆਂ ਹਾਲਾਤ ਜਿਹੜੇ ਆ ਥੋੜੇ ਜਿਹਾ ਮਾੜੇ ਚੱਲਣ ਲੱਗ ਪੈਂਦੇ ਹੁੰਦੇ ਆ ਕਿਉਂਕਿ ਸਰਕਾਰ ਦੇ ਸਾਡਾ ਜਿਹੜਾ ਸਾਰੀ ਪੌਣ ਸ਼ਾਨ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਪਹਿਲਾਂ ਤਾਂ ਉਧਰ ਕਪਲ ਸ਼ੋ ਵੱਲੋਂ ਵੀ ਥੋੜਾ ਜਿਹਾ ਜਵਾਬ ਹੀ ਆ ਹੁਣ ਕੰਮ ਹਨਾ ਤੇ ਪਾ ਰਿਹਾ ਤੇ ਹੁਣ ਇੱਕ ਨਵਾਂ ਜਿਹੜਾ ਮਾਮਲਾ ਆ ਦੋਸਤ ਜਾਣਦੇ ਹੋਣਗੇ ਕਾਫੀ ਚਿਰ ਤੋਂ ਇਹ ਪੈਂਡਿੰਗ ਹੈਗਾ ਜਿਹੜਾ 30 ਸਾਲ ਪੁਰਾਣਾ ਸੀਗਾ ਇਹਦੇ ਵਿੱਚ ਰਾਜਤਨ ਹੱਤਿਆ ਦਾ ਮਾਮਲਾ ਹੈਗਾ ਆ ਤੇ ਹਾਈ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ 3 ਸਾਲ ਦੀ ਸਜ਼ਾ ਵੀ ਵੈਸੇ ਸੁਣਾਈ ਹੋਈ ਸੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ ਦੇ ਵਿੱਚ ਇਹਦੇ ਇਸ ਮਾਮਲੇ ਦੇ ਵਿੱਚ ਅਪੀਲ ਕੀਤੀ ਸੀ ਇਹਦੇ ਵਿੱਚ 1988 ਦੇ ਵਿੱਚ ਸੜਕ ਦੇ ਉੱਤੇ ਜਿਹੜਾ ਇੱਕ ਐਕਸੀਡੈਂਟ ਸੀ ਉਹਦੇ ਵਿੱਚ ਇੱਕ ਮੌਤ ਹੋਈ ਸੀ ਇਹਦੇ ਵਿੱਚ ਇਹ ਕਿਹਾ ਗਿਆ ਵੀ ਇਹਨਾਂ ਨੇ ਰਾਤਨ ਜਿਹੜੀ ਉਹਦੀ ਕਤਲ ਜਿਹੜਾ ਕੀਤਾ ਸੀਗਾ ਇਸ ਲੜਾਈ ਝਗੜੇ ਦੇ ਵਿੱਚ
ਹੁਣ ਜਸਟਿਸ ਜੇ ਚੇਲਮਸ਼ਵਰ ਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ ਬੈਂਚ ਨੇ ਕੱਲ ਅੰਤਿਮ ਦਲੀਲਾਂ ਸੁਣੀਆਂ ਤੇ ਉਹਨਾਂ ਨੇ ਜਿਹੜਾ ਹੁਕਮ ਆ ਉਹ ਸੁਰੱਖਿਅਤ ਰੱਖ ਲਿਆ ਤੇ ਇਹ ਵੀ ਦੱਸ ਦਈਏ ਵੀ ਪੰਜਾਬ ਸਰਕਾਰ ਨੇ ਅਪੀਲ ਜਿਹੜੀ ਇਹਦੇ ਖਿਲਾਫ਼ ਕੀਤੀ ਸੀ ਪਰ ਉਹੀ ਕਿਉਂਕਿ ਹੁਣ ਚਲੋ ਸਰਕਾਰ ਬਦਲ ਗਈ ਆ ਪਰ ਸਰਕਾਰ ਨੇ ਆਪਣਾ ਪੱਖ ਨੀ ਬਦਲਿਆ ਤੇ ਨਵਜੋਤ ਸਿੰਘ ਸਿੱਧੂ ਇਹੀ ਕਿਹਾ ਗਿਆ ਵੀ ਹਾਈਕੋਰਟ ਨੇ ਜਿਹੜੀ ਸਜ਼ਾ 3 ਸਾਲ ਦੀ ਦਿੱਤੀ ਗਈ ਆ ਉਹ ਸਹੀ ਦਿੱਤੀ ਗਈ ਆ ਇਸ ਕਰਕੇ ਅਸੀਂ ਰਾਖਵਾਂ ਆ ਤੇ ਹੁਣ ਦੇਖਦੇ ਆ ਕਿ ਇਹਦਾ ਕੀ ਜਿਹੜਾ ਨਿਕਲਦਾ ਇਹਦੇ ਜਿਹੜਾ ਵਕੀਲ ਸੀਗੇ ਸਰਕਾਰੀ ਪੱਖ ਦੇ ਵਕੀਲ ਉਹਨਾਂ ਨੇ ਕਿਹਾ ਸੀ ਵੀ ਗੁਰਨਾਮ ਸਿੰਘ ਨਾਂ ਦਾ ਜਿਹੜਾ ਉਹ ਬੰਦਾ ਸੀਗਾ ਉਹਨੂੰ ਮੁੱਕਾ ਮਾਰਿਆ ਸੀ ਸਿੱਧੂ ਨੇ ਜਿਹਦੇ ਨਾਲ ਉਹਨੂੰ ਬ੍ਰੇਨ ਹੈਮਰੇਜ ਹੋ ਗਿਆ ਉਸੇ ਟਾਈਮ ਤੇ ਉੱਥੇ ਜਿਹੜੀ ਮੌਤ ਹੋ ਗਈ ਆ ਤੇ ਹੇਠਲੀ ਅਦਾਲਤ ਨੇ ਵੈਸੇ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਵੀ ਇਹਨਾਂ ਦਾ ਇਰਾਦਾ ਹੈ ਨੀ ਸੀਗਾ ਪਰ ਉਹ ਤੋਂ ਬਾਅਦ ਹਾਈਕੋਰਟ ਨੇ ਜਿਹੜੀ ਆ ਸਜ਼ਾ 3 ਸਾਲ ਦੀ ਦੇ ਦਿੱਤੀ ਗਈ ਸੀ ਹੁਣ ਦੇਖਦੇ ਹਾਂ ਵੀ ਸੁਪਰੀਮ ਕੋਰਟ ਨੇ ਦਲੀਲਾਂ ਦੋਨਾਂ ਧਿਰਾਂ ਦੀਆਂ ਸੁਣ ਲਈਆਂ ਆ ਤੇ ਉਸ ਤੋਂ ਬਾਅਦ ਹੁਣ ਦੇਖਦੇ ਹਾਂ ਕਿ ਕਿੱਦਾਂ ਦਾ ਜਿਹੜਾ ਰਿਸਪੋਂਸ ਆ ਉਹ ਆਉਂਦਾ ਆ ਤੇ ਅਜੇਪਾਲ ਜੀ ਹੁਣ ਆਪਾਂ ਇੱਕ ਬ੍ਰੇਕ ਲੈ ਲਈਏ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425 888 856
ਮੋਰਿੰਡਾ ਮੋਟਰਸ ਪੈਲਪਨ ਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430 179 890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀ ਨੋਂਗ ਮੈਲਬਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਪੇਟ ਕਰਾਂਗੇ
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ
ਲਾ ਕੇ ਗਾਰੀ ਦੁਨੀਆ ਤਾਰੀ
ਕਦੋਂ 20 ਮਈ 2018 ਕਿੱਥੇ ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਸਾਊਥ ਵਾਫਟ
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ
ਤੇ ਫਿਰ ਦੇਰ ਕਾਦੀ ਜੀ ਅੱਜ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ 20 ਮਈ 2018
ਰਾਤੀ ਉੱਠ ਤਾਰੇ ਗਿਣਦੀਆਂ ਇਸ਼ਕ ਦੇ ਮਾਰੇ
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਆ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓ ਆ ਕੇ ਇੰਨੀ ਲੰਮੀ ਲਿਸਟ ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 3630 ਵਿਕਟੋਰੀਆ, ਫੋਨ ਨੰਬਰ 04156834 82.
Find a cheaper price and we will beat it. Huge range of Indian, Asian, Islander and New Zealand grocery.
Asian Pacific Food Market. ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ.
Royal Gold 10 kilo atta $6.99, vegetable oil $36, fresh ganne da juice te fresh amrud vi available ne.
Mera ajj bar dinner karan da mood ya bas.
Je tusi vi vegetarian ho ta chinta karan wali koi gal nahi, kyunki Baba Sweets Homestone wale na sirf dinner sago breakfast ate lunch de layi vi ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ. ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ. ਇਹੀ ਨਹੀਂ, ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ. ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ. ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ. ਬਾਬਾ ਸਵੀਟ, 191 ਹਾਈ ਸਟ੍ਰੀਟ, ਥੌਮਸਟਾਊਨ.
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ.
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ. ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE and IELTS at very affordable prices. Lakshya PTE Coaching Institute pure Australia vich apni sevaavan de rahe ne. Face to face IELTS te PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629.
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ, ਅਸੀਂ ਲੋਕ, ਅਸੀਂ ਸਮੂਹ, ਪੰਜਾਬ, ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੋਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਤੁਸੀਂ ਸੁਣ ਰਹੇ ਹਾਂ ਲਹਿਰਾਂ ਹਰਮਨ ਰੇਡੀਓ ਦੇ ਉੱਤੇ, ਤੇ ਮੈਂ ਦਲਜੀਤ ਸਿੰਘ ਤੇ ਨਾਲ ਨੇ ਮੇਰੇ ਅਜੇ ਪਾਲ ਜੀ, ਤੇ ਅੱਜ ਦਾ ਪ੍ਰੋਗਰਾਮ ਆਪਾਂ ਬ੍ਰੌਡਕਾਸਟ ਕਰ ਰਹੇ ਹਾਂ ਬ੍ਰਿਸਬੇਨ ਤੋਂ। ਤੇ
ਆਪਾਂ ਅਜੇ ਪਾਲ ਜੀ ਗੱਲ ਚੱਲਦੀ ਸੀ ਵੀ ਸੀਰੀਆ ਸੀਰੀਆ ਦੇ ਉੱਤੇ ਵੀ ਆਪਾਂ ਗੱਲ ਜਿਹੜੀ ਆ ਜ਼ਰੂਰ ਕਰਨੀ ਚਾਹੁੰਦੇ ਹਾਂ ਵੀ ਸੀਰੀਆ ਦੇ ਉੱਤੇ ਪਹਿਲਾਂ ਤਾਂ ਰਸ਼ੀਆ ਨੇ ਬੜੇ ਅਟੈਕ ਕੀਤੇ ਜਿਹੜੇ ਉਹਨਾਂ ਨੂੰ ਹਟਾਉਣ ਦੇ ਲਈ ਤੇ ਉਦੋਂ ਬਾਅਦ ਵਿੱਚ ਹੁਣ ਅਮੈਰੀਕਾ ਨੇ ਵੀ ਜਦੋਂ ਇਹ ਰੌਲਾ ਪਿਆ ਵੀ ਉੱਥੇ ਰਸਾਇਣਕ ਜਿਹੜੇ ਕੈਮੀਕਲ ਹਥਿਆਰ ਜਿਹੜੇ ਆ ਚਲਾਏ ਜਾ ਰਹੇ ਆ ਉਹ ਤੋਂ ਬਾਅਦ ਅਮੈਰੀਕਾ ਜਿਹੜਾ ਆ ਉਹ ਵੀ ਇਸ ਜੰਗ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਨਡਾਇਰੈਕਟਲੀ ਉਹਦੇ ਵਿੱਚ ਆ ਚੁੱਕਾ ਆ ਤੇ ਨਾਲ ਉਹਨਾਂ ਦੇ ਯੂਰੋਪੀਅਨ ਜਿਹੜੀ ਕੰਟਰੀਜ਼ ਆ ਉਹ ਵੀ ਉਹਦਾ ਸਹਿਯੋਗ ਕਰਦੀਆਂ ਪਰ ਆਪਾਂ ਜਿੱਥੇ ਰਹਿੰਦੇ ਹਾਂ ਆਸਟ੍ਰੇਲੀਆ ਦੇ ਵਿੱਚ ਤੇ ਆਸਟ੍ਰੇਲੀਆ ਵੈਸੇ ਤਾਂ ਅਮਰੀਕਾ ਦੇ ਨਾਲ ਹੈਗਾ ਇਸ ਮਾਮਲੇ ਦੇ ਉੱਤੇ ਤੇ ਉਹ ਚਾਹੁੰਦਾ ਆ ਵੀ ਜਿਹੜੇ ਸੀਰੀਆ ਦੇ ਰਾਸ਼ਟਰਪਤੀ ਹੈਗੇ ਬਸ਼ਰ ਅਲ ਅਸਦ ਤੇ ਰੂਸ ਦੀ ਜਿਹੜੀ ਭੂਮਿਕਾ ਆ ਉਹਨੂੰ ਬਚਾਉਣ ਦੇ ਲਈ ਉਸ ਰਾਸ਼ਟਰਪਤੀ ਨੂੰ ਬਸ਼ਰ ਅਲ ਅਸਦ ਨੂੰ ਕਿਉਂਕਿ ਰੂਸ ਚਾਹੁੰਦਾ ਆ ਕਿ ਉਹਦੀ ਜਿਹੜੀ ਉੱਥੇ ਸਲਤਨਤ ਆ ਉਹ ਬਚੀ ਰਹੇ ਆਸਟ੍ਰੇਲੀਆ ਜਿਹੜਾ ਆ ਅਮਰੀਕਾ ਦੇ ਨਾਲ ਆ ਤੇ ਰਸ਼ੀਆ ਦਾ ਵਿਰੋਧ ਕਰ ਰਿਹਾ ਤੇ ਇਸ ਕਰਕੇ ਅਮਰੀਕਾ ਫਰਾਂਸ ਤੇ ਬ੍ਰਿਟੇਨ ਇਹਨਾਂ ਤਿੰਨਾਂ ਨੇ ਰਲ ਕੇ ਜਿਹੜਾ ਇੱਕ ਰਸਾਇਣਕ ਹਮਲਾ ਜਿਹੜਾ ਹੋਇਆ ਉਹਦੇ ਖਿਲਾਫ ਮਿਜ਼ਾਈਲਾਂ ਜਿਹੜੀਆਂ 100 ਦੇ ਕਰੀਬ ਦਾਗੀਆਂ ਆ ਤੇ ਆਸਟ੍ਰੇਲੀਆ ਕਹਿੰਦੇ ਵੀ ਬਹੁਤ ਜ਼ਿਆਦਾ ਡਰ ਗਿਆ ਉਸ ਤੋਂ ਬਾਅਦ ਜਦ ਕੇ ਲੜਾਈ ਜਿਹੜੀ ਆ ਸੀਰੀਆ ਦੇ ਵਿੱਚ ਹੋਈ ਆ ਤੇ ਇਹ ਮੰਨਿਆ ਜਾ ਰਿਹਾ ਵੀ ਜੇ ਸੀਰੀਆ ਦੇ ਉੱਤੇ ਹੋਰ ਜ਼ਿਆਦਾ ਤਬਾਹੀ ਹੁੰਦੀ ਆ ਤਾਂ ਆਸਟ੍ਰੇਲੀਆ ਜਿਹੜਾ ਆ ਕਾਫੀ ਭਿਆਨਕ ਸੰਕਟ ਦੀ ਚਪੇਟ ਦੇ ਵਿੱਚ ਆ ਜਾਣਾ ਆ ਤੇ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਦੋਸਤਾਂ ਨੂੰ ਦੇ ਦਈਏ ਕਿਉਂਕਿ ਆਸਟ੍ਰੇਲੀਆ ਜਿਹੜਾ ਆ ਜੇ ਸੀਰੀਆ ਹੋਰ ਜ਼ਿਆਦਾ ਉੱਥੇ ਹਾਲਾਤ ਖਰਾਬ ਹੁੰਦੇ ਆ ਤਾਂ ਬੁਰੀ ਤਰ੍ਹਾਂ ਜਿਹੜਾ ਊਰਜਾ ਸੰਕਟ ਦੇ ਵਿੱਚ ਫਸ ਜਾਣਾ ਆ ਇੱਥੇ ਦੀ ਜਿਹੜੀ ਅਰਥ ਵਿਵਸਥਾ ਆ ਉਹ ਵੀ ਇੱਕ ਤਰ੍ਹਾਂ ਦੇ ਨਾਲ ਘਟਣ ਦੀ ਆਸਾਰ ਹੈਗੇ ਆ ਕਿਉਂਕਿ ਸ਼ੀਤ ਯੁੱਧ ਤੋਂ ਬਾਅਦ ਪਹਿਲੀ ਵਾਰ ਸੀਰੀਆ ਨੂੰ ਲੈ ਕੇ ਰੂਸ ਤੇ ਪੱਛਮੀ ਤਾਕਤਾਂ ਜਿਹਨਾਂ ਦੇ ਵਿੱਚ ਅਮਰੀਕਾ ਹੈਗਾ ਤੇ ਉਹਨਾਂ ਦਾ ਟਕਰਾਅ ਦੀ ਜਿਹੜੀ ਸਥਿਤੀ ਆ ਉਹ ਬਣੀ ਗਈ ਆ ਆਸਟ੍ਰੇਲੀਅਨ ਅਖਬਾਰ ਦੇ ਵਿੱਚ ਇਹ ਕਿਹਾ ਗਿਆ ਵੀ ਸੀਰੀਆ ਜੇ ਯੁੱਧ ਦਾ ਮੈਦਾਨ ਬਣ ਗਿਆ ਤਾਂ ਆਸਟ੍ਰੇਲੀਆ ਦਾ ਜਿਹੜਾ ਤੇਲ ਆ ਉਹ 43 ਦਿਨਾਂ ਦੇ ਵਿੱਚ ਖਤਮ ਹੋ ਜਾਣਾ ਇਹ ਦਾ ਆਸਟ੍ਰੇਲੀਅਨ ਦੇ ਵਿੱਚ ਰਿਟਾਇਰਡ ਵਾਇਸ ਮਾਰਸ਼ਲ ਜੌਨ ਬਲੈਕਬਰਨ ਨੇ ਉਹਨੇ ਕਿਹਾ ਕਿ ਸੀਰੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੇ ਜੰਗ ਹੁੰਦੀ ਆ ਤਾਂ ਆਸਟ੍ਰੇਲੀਆ ਦੀ ਜਿਹੜੀ ਊਰਜਾ ਸੁਰੱਖਿਆ ਆ ਉਹ ਖਤਰੇ ਦੇ ਵਿੱਚ ਪੈ ਜਾਣੀ ਆ ਕਿਉਂਕਿ ਜਿਹੜਾ ਆਸਟ੍ਰੇਲੀਆ ਆ ਆਪਣੀ ਜ਼ਰੂਰਤ ਦੇ ਤੇਲਾਂ ਦੇ ਲਈ ਪੂਰੀ ਤਰ੍ਹਾਂ ਜਿਹੜਾ ਮੱਧ ਪੂਰਵ ਦੇ ਇਹ ਦੇਸ਼ ਹੈਗੇ ਆ ਜਿਨ੍ਹਾਂ ਵਿੱਚ ਸੀਰੀਆ ਵੀ ਹੈਗਾ ਉਹਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਹੈਗਾ ਬਲੈਕਬਰਨ ਉਹਨਾਂ ਨੇ ਇਹ ਵੀ ਕਿਹਾ ਵੀ ਆਸਟ੍ਰੇਲੀਅਨ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਹਾਂ ਉਹ ਜਿਹੜੇ ਲੋਕ ਆ ਉਹ ਪਰਵਹਿਣ ਈਂਧਨ ਜਿਹੜਾ ਹੈਗਾ ਉਹਦਾ 91% ਹਿੱਸਾ ਜਿਹੜਾ ਸੀਰੀਆ ਦੇ ਰਾਸਤੇ ਇੱਥੇ ਲੈ ਕੇ ਆਉਂਦੇ ਆ ਤੇ ਆਸਟ੍ਰੇਲੀਆ ਦੇ ਵਿੱਚ ਅਜੇ ਤੱਕ ਕੋਈ ਵੀ ਸਰਕਾਰੀ ਸਟੋਰ ਨਹੀਂ ਹੈਗਾ ਤੇ ਨਾ ਹੀ ਸਾਡੇ ਕੋਲ ਪਲਾਨ ਬੀ ਆ ਵੀ ਜੇ ਉੱਥੇ ਲੜਾਈ ਹੋ ਜਾਂਦੀ ਆ ਤਾਂ ਅਸੀਂ ਹੋਰ ਕੀ ਜਿਹੜੇ ਅਲਟਰਨੇਟਿਵ ਰੱਖ ਸਕਦੇ ਹਾਂ ਇਸ ਕਰਕੇ ਸਾਡੀ ਜਿਹੜੀ ਇੰਡਸਟਰੀ ਤੇ ਆਰਥਿਕ ਵਿਵਸਥਾ ਆ ਉਹ ਜਿਹੜੀ ਆ ਜਾਮ ਹੋ ਸਕਦੀ ਆ ਬਲੈਕਬਰਨ ਉਹਨਾਂ ਨੇ ਇਹ ਵੀ ਕਿਹਾ ਵੀ ਆਸਟ੍ਰੇਲੀਆ ਦੀ ਜਿਹੜੀ ਊਰਜਾ ਨੀਤੀ ਨੂੰ ਲੈ ਕੇ ਅੰਤਰਰਾਸ਼ਟਰੀ ਜਿਹੜੀ ਊਰਜਾ ਏਜੰਸੀ ਆ ਉਹਨਾਂ ਨੇ ਵੀ ਚੇਤਾਵਨੀ ਆਸਟ੍ਰੇਲੀਆ ਨੂੰ ਦਿੱਤੀ ਆ ਵੀ ਤੁਹਾਨੂੰ ਜਿਹੜਾ ਸੰਕਟ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਕਿਉਂਕਿ ਤੁਸੀਂ ਪਲਾਨ ਕੋਈ ਵੀ ਨਹੀਂ ਬਣਾਇਆ ਤੇ ਉਹਨਾਂ ਦੇ ਊਰਜਾ ਏਜੰਸੀ ਜਿਹੜੀ ਇਹ ਅੰਤਰਰਾਸ਼ਟਰੀ ਇੰਟਰਨੈਸ਼ਨਲ ਬਣੀ ਹੋਈ ਆ ਇਹਦੇ ਜਿਹੜੇ ਮੈਂਬਰ ਹੈਗੇ ਆ ਦੇਸ਼ ਉਹਦੇ ਵਿੱਚ ਆਸਟ੍ਰੇਲੀਆ ਇੱਦਾਂ ਦਾ ਦੇਸ਼ ਹੈਗਾ ਜਿਹਦੇ ਕੋਲ ਸੁਰੱਖਿਅਤ ਤੇਲ ਸਭ ਤੋਂ ਘੱਟ ਹੈਗਾ ਆ ਯਾਨੀ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ 90 ਦਿਨਾਂ ਦਾ ਜਿਹੜਾ ਸੁਰੱਖਿਅਤ ਊਰਜਾ ਹੋਣੀ ਚਾਹੀਦੀ ਆ ਕਿਸੇ ਵੀ ਦੇਸ਼ ਦੇ ਵਿੱਚ ਪਰ ਇਹਨਾਂ ਦੇ ਕੋਲ ਸਿਰਫ 41 ਦਿਨਾਂ ਦੀ ਹੈਗੀ ਆ ਤੇ ਇਸ ਕਰਕੇ ਬੜਾ ਇਸ ਮਾਮਲੇ ਦੇ ਉੱਤੇ ਵੀ ਅੱਜ ਕੱਲ੍ਹ ਜਿਹੜਾ ਮੁੱਦਾ ਆ ਆਸਟ੍ਰੇਲੀਆ ਦੇ ਵਿੱਚ ਭਖਿਆ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਆਪਾਂ ਗੱਲਾਂ ਬਾਤਾਂ ਇਹਨਾਂ ਬਾਰੇ ਸਾਂਝੀਆਂ ਕਰਾਂਗੇ ਜਸਵੰਤ ਸਿੰਘ ਜੀ ਜੁੜੇ ਆ ਕੈਨਬਰਾ ਤੋਂ ਜਸਵੰਤ ਸਿੰਘ ਜੀ ਬੜੇ ਦਿਨਾਂ ਬਾਅਦ ਸਾਡੇ ਨਾਲ ਮੁਲਾਕਾਤ ਹੋਈ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਕਹਿੰਦੇ ਆ ਵੀ ਕਾਫੀ ਟਾਈਮ ਬਾਅਦ ਤੁਹਾਡੀ ਰੇਡੀਓ ਤੇ ਆਵਾਜ਼ ਸੁਣਨੀ ਆ ਜੀ ਮੈਂ ਤਾਂ ਜੀ ਇਹ ਪਹਿਲਾਂ ਹੀ ਕਹਿ ਦਿੱਤਾ ਵੀ ਬੜੇ ਚਿਰ ਦੇ ਬਾਅਦ ਸਾਡੇ ਨਾਲ ਗੱਲਬਾਤ ਹੋਈ ਆ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਆ ਤੇ ਟੇਕ ਕੇਅਰ ਵੀ ਕਿਹਾ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਗੌਰਵ ਸ਼ਰਮਾ ਜੀ ਵੀ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਉਹਨਾਂ ਨੇ ਕਿਹਾ ਵੀ ਬੈਦ ਜੀ ਆਏ ਆ ਤੇ ਉਹਨਾਂ ਤੋਂ ਹੁਣ ਥੋੜੀ ਜਿਹਾ ਫਾਇਦਾ ਵੀ ਲੈ ਲਈਏ ਤੇ ਉਹਨਾਂ ਨੇ ਇਹ ਮੰਗ ਕੀਤੀ ਆ ਸਾਡੇ ਕੋਲੋਂ ਅਜੇਪਾਲ ਜੀ ਕਿ ਸਰੀਰ ਤੋਂ ਮੱਸੇ ਹਟਾਉਣ ਦਾ ਕੋਈ ਨੁਸਖਾ ਕਹਿੰਦੇ ਜ਼ਰੂਰ ਦੱਸੋ
ਜੀ ਭਾਜੀ ਸਰੀਰ ਤੋਂ ਮੱਸੇ ਹਟਾਉਣ ਦਾ ਹਜੇ ਨੁਸਖਾ ਹੈਗਾ ਆ ਪਰ ਹੁਣ ਇਸ ਟਾਈਮ ਬੁੱਕ ਮੇਰੇ ਨਾਲ ਨਹੀਂ ਹੈਗੀ ਲਿਖਿਆ ਹੈਗਾ ਪਰ ਆਪਾਂ ਅਗਲੇ ਪ੍ਰੋਗਰਾਮ 'ਚ ਡੈਫੀਨੇਟਲੀ ਇਹਨਾਂ ਨੂੰ ਦੱਸਾਂਗੇ ਚਾਰ ਪੰਜ ਚੀਜ਼ਾਂ ਹੈਗੀਆਂ ਉਹ ਮਤਲਬ ਜਸਟ ਮਿਕਸ ਕਰਕੇ ਮਿਲਾ ਕੇ ਇਹ ਜਿਹੜਾ ਆਪਣਾ ਮੱਸੇ ਜਿਹੜੇ ਮਾਸ ਵਧਿਆ ਹੁੰਦਾ ਉਹਦੇ ਉੱਪਰ ਜਸਟ ਲਾਉਣਾ ਆ ਹਾਂਜੀ ਤੇ ਉਹਦੇ ਨਾਲ ਹੋ ਜਾਂਦੇ ਆ ਠੀਕ
ਅੱਛਾ ਜੀ ਚਲੋ ਇਹ ਵੀ ਵੈਸੇ ਬਹੁਤ ਵਧੀਆ ਉੱਤਰ ਆ ਵੀ ਜਿੰਨਾ ਚਿਰ ਤੱਕ ਆਪਾਂ ਆਪਣੇ ਕੋਲ ਆਪਾਂ ਗਲਤ ਨਹੀਂ ਰੈਸਪੀ ਦੱਸਣੀ
ਹਾਂਜੀ ਹਾਂਜੀ
ਜਿਹੜੀ ਆ ਉਹ ਹੋਣੀ ਚਾਹੀਦੀ ਆ ਤੇ ਅਗਲੇ ਵੀਕ ਤੱਕ ਸਾਨੂੰ ਇੰਤਜ਼ਾਰ ਕਰਨਾ ਪੈਣਾ ਗੌਰਵ ਸ਼ਰਮਾ ਜੀ ਤੇ ਅਜੇਪਾਲ ਜੀ ਹੋਣੀ ਉਹਦੇ ਉੱਤੇ ਅਜੇ ਰਿਸਰਚ ਕਰਨੀ ਆ ਜਾਂ ਰਿਸਰਚ ਕੀਤੀ ਹੋਈ
ਨਹੀਂ ਕੀਤੀ ਹੋਈ ਲਿਖਿਆ ਹੋਇਆ ਉਹ ਚੀਜ਼ ਲਿਖੀ ਹੋਈ ਆ ਵੀ ਇਹਦਾ ਕੀ ਹੈ ਕਿਦਾਂ ਹਾਂਜੀ
ਹੋਣਾ ਵੀ ਕਿਸੇ ਦੇ ਟ੍ਰਾਈ ਵੀ ਕੀਤਾ ਹੋਣਾ ਚਾਹੀਦਾ
ਹਨਾ ਹਾਂਜੀ 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 ਉਹਦੀ ਫੀਡਬੈਕ ਵੀ ਹੈਗੀ ਆ ਪਰ ਇਸ ਟਾਈਮ ਉਹ ਕਾਪੀ ਬੁੱਕ ਮੇਰੇ ਦੂਜੀ ਗੱਡੀ ਜਾਂ ਗੱਡੀ ਘਰੇ ਨਹੀਂ ਹੈਗੀ ਅਚਨਚੇਤ ਜਿਹਾ ਜੁੜਿਆ ਨਾ ਮੈਂ ਜਿੱਦਾਂ ਤੇ ਕਰਕੇ
ਜੀ ਹਾਂਜੀ ਠੀਕ ਆ ਤੇ ਬਹੁਤ ਬਹੁਤ ਥੈਂਕਸ ਤੁਹਾਡਾ ਫਿਰ ਵੀ ਰਾਜਮਿੰਦਰ ਸਿੰਘ ਜੀ ਜੁੜੇ ਆ ਆਪਣੇ ਨਾਲ ਤੇ ਉਹ ਕਹਿੰਦੇ ਆ ਵੀ ਸਾਡਾ ਜਿਹੜਾ ਫੋਲੋਅਰ ਹੁੰਦਾ ਸਾਡਾ ਫੈਨ ਜਿਹੜਾ ਹੁੰਦਾ ਫੋਲੋਅਰ ਜਿਹੜਾ ਸਾਡਾ ਪਿੱਛਾ ਕਰ ਰਿਹਾ ਜਾਂ ਸਾਨੂੰ ਫੋਲੋ ਕਰਦਾ ਆ ਉਹ ਕਦੀ ਵੀ ਸਾਡਾ ਜਾਣੀ ਨੋਟ ਆਲਵੇਜ ਸਾਡਾ ਫੈਨ ਨੀ ਹੁੰਦਾ ਉਹ ਇਹ ਵੀ ਗੱਲ ਬਹੁਤ ਵਧੀਆ ਤੁਹਾਡੀ ਰਾਜਮਿੰਦਰ ਸਿੰਘ ਜੀ ਬਹੁਤ ਵਧੀਆ ਤੁਸੀਂ ਮੈਸੇਜ ਜਿਹੜਾ ਆ ਭੇਜਿਆ ਤੇ ਥੈਂਕਸ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਆ ਉਹ ਬਣਾਈ ਆ ਤੇ ਅਜੇ ਪਾਲ ਜੀ ਆਪਾਂ ਥੋੜੀ ਜਿਹੀਆਂ ਹੋਰ ਖਬਰਾਂ ਦੇ ਉੱਤੇ ਝਾਤ ਜਿਹੜੀ ਆ ਉਹ ਮਾਰੀਏ ਤੇ ਇੱਕ ਆਪਾਂ ਜਿਹੜੀ ਅੱਜ ਦੀ ਮੁੱਖ ਖਬਰ ਵੀ ਹੈਗੀ ਆ ਵੀ KLF ਜਿਹੜੀ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਸੀ ਹਰਮਿੰਦਰ ਸਿੰਘ ਮਿੰਟੂ ਕੱਲ ਜੇਲ ਦੇ ਵਿੱਚ ਮੌਤ ਜਿਹੜੀ ਆ ਹੋ ਗਈ ਆ ਤੇ ਕਾਫੀ ਉਦੋਂ ਵੀ ਸੁਰਖੀਆਂ ਦੇ ਵਿੱਚ ਆਏ ਸੀ ਜਦੋਂ ਇਹ ਨਾਭਾ ਜੇਲ ਬ੍ਰੇਕ ਹੋਈ ਸੀ ਉਹਦੇ ਵਿੱਚ ਹਰਮਿੰਦਰ ਸਿੰਘ ਮਿੰਟੂ ਹੁਣੀ ਵੀ ਜਿਹੜੇ ਆ ਨਾਲ ਫਰਾਰ ਹੋ ਗਏ ਸੀ ਤੇ ਇਹ ਕਿਹਾ ਗਿਆ ਵੀ ਕੱਲ ਕਰੀਬ 4 ਵਜੇ ਉਹ ਪਟਿਆਲਾ ਕੇਂਦਰੀ ਜੇਲ ਦੇ ਵਿੱਚ ਬੈਰਕ ਦੇ ਵਿੱਚ ਬੇਹੋਸ਼ ਹੋ ਗਿਆ ਸੀ ਇਹਦੀ ਜਿਹੜੀ ਸੂਚਨਾ ਆ ਬਾਕੀ ਬੰਦੀਆਂ ਨੇ ਜੇਲ ਸਟਾਫ ਨੂੰ ਦਿੱਤੀ ਜਿਸ ਤੋਂ ਬਾਅਦ ਜੇਲ ਸੁਪਰਡੈਂਟ ਰਾਜਨ ਕਪੂਰ ਉਹ ਪਹੁੰਚੇ ਆ ਉੱਥੇ ਤੇ ਉਹਨਾਂ ਨੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਘਟਨਾ ਬਾਰੇ ਜਿਹੜਾ ਆ ਪੁਲਿਸ ਨੂੰ ਵੈਸੇ ਸੂਚਨਾ ਜਿਹੜੀ ਆ ਦਿੱਤੀ ਗਈ ਆ ਤੇ ਸਾਲ 2015 ਤੋਂ ਵੈਸੇ ਇਹ ਦਿਲ ਦੇ ਰੋਗ ਤੋਂ ਪੀੜਤ ਸੀਗੇ ਜਿਹਦਾ ਇਲਾਜ ਵੀ ਚੱਲ ਰਿਹਾ ਸੀ ਤੇ ਜੇਲ ਸੁਪਰਡੈਂਟ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਵੀ ਕਰ ਦਿੱਤੀ ਆ ਪਿਛਲੇ ਕੋਈ 8 ਮਹੀਨੇ ਤੋਂ ਕੇਂਦਰੀ ਜੇਲ ਦੇ ਵਿੱਚ ਸੀਗੇ ਤੇ ਹਰਮਿੰਦਰ ਸਿੰਘ ਮਿੰਟੂ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਬਾਅਦ ਦੇ ਵਿੱਚ ਨਾਭੇ ਇਹਨਾਂ ਨੂੰ ਸੁਰੱਖਿਆ ਜੇਲ ਦੇ ਵਿੱਚ ਬੰਦ ਰੱਖਿਆ ਗਿਆ ਸੀ ਤੇ 27 ਨਵੰਬਰ 2016 ਨੂੰ ਮਿੰਟੂ ਤੇ ਗੈਂਗਸਟਰ ਬਿੱਕੀ ਗੌਂਡਰ ਉਹਨਾਂ ਦੇ ਨਾਲ ਹੋਰ ਵੀ ਕਈ ਕੈਦੀ ਸੀਗੇ ਇਹ ਜੇਲ ਬ੍ਰੇਕ ਕਰਕੇ ਫਰਾਰ ਹੋ ਗਏ ਸੀ ਤੇ ਪਰ ਅਗਲੇ ਦਿਨੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਜਿਹੜਾ ਦਿੱਲੀ ਦਾ ਹੈਗਾ ਉੱਥੇ ਮਿੰਟੂ ਉਹਨਾਂ ਨੂੰ ਗ੍ਰਿਫ਼ਤਾਰ ਜਿਹੜਾ ਕਰ ਲਿਆ ਸੀ ਕਈ ਅੱਤਵਾਦੀ ਵਾਰਦਾਤਾਂ ਦੇ ਵਿੱਚ ਨਾਮਜ਼ਦ ਸੀਗੇ 47 ਸਾਲਾ ਮਿੰਟੂ ਤੇ ਪੁਲਿਸ ਨੇ 2014 ਦੇ ਵਿੱਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਹੋਰ ਵੀ ਕਈ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਜਿਹੜੇ ਆ ਲੱਗਦੇ ਰਹੇ ਆ ਤੇ ਖੈਰ ਇਹ ਵੀ ਇੱਕ ਅੱਜ ਦੀ ਮੁੱਖ ਖਬਰ ਹੈਗੀ ਸੀ ਇੱਕ ਹੋਰ ਖਬਰ ਦੇ ਵਿੱਚ ਆਪਾਂ ਗੱਲ ਕਰੀਏ ਵੀ ਨੀਟ ਜਿਹੜਾ ਟੈਸਟ ਹੁੰਦਾ ਆ ਨੈਸ਼ਨਲ ਯੋਗਤਾ ਦਾਖਲਾ ਪ੍ਰੀਖਿਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਤੇ ਇਹ ਜਿਹੜੀ ਪ੍ਰੀਖਿਆ ਇਹ MBBS ਤੇ BDS ਪਾਠਕ੍ਰਮ ਚ ਦਾਖਲੇ ਲਈ ਇਹ ਹੁੰਦੀ ਆ ਪ੍ਰੀਖਿਆ ਇਹਨੂੰ ਆਪਾਂ ਨੀਟ ਦਾ ਪੇਪਰ ਕਹਿ ਦਿੰਦੇ ਹਾਂ ਜਿਹਨਾਂ ਨੇ ਡਾਕਟਰ ਬਣਨਾ ਆ ਜਾਂ ਦੰਦਾਂ ਦੇ ਡਾਕਟਰ ਬਣਨਾ ਆ MBBS ਤੇ BDS ਦੇ ਵਿੱਚ ਦਾਖਲਾ ਲੈਣ ਦੇ ਲਈ ਨੀਟ ਦੀ ਪ੍ਰੀਖਿਆ ਦੇਣੀ ਆ ਇਹਦੇ ਲਈ CBI ਨੇ ਹੁਣ ਦਾਖਲਾ ਪੱਤਰ ਜਾਰੀ ਕਰ ਦਿੱਤਾ ਆ ਇਹਦੇ ਵਿੱਚ CBSE ਜਿਹੜੇ ਨੀਟ ਦੀ ਅਧਿਕਾਰਤ ਵੈਬਸਾਈਟ ਤੋਂ ਇਹ ਜਿਹੜਾ ਡਾਊਨਲੋਡ ਹੈ ਜਿਹੜੀ ਕੀਤੀ ਜਾ ਸਕਦੀ ਆ ਇਹਦਾ ਜਿਹੜਾ ਦਾਖਲਾ ਪੱਤਰ ਹੈਗਾ ਨਾਲ ਹੀ ਉਹਨਾਂ ਨੇ ਹੁਣ ਮੁੱਖ ਖਬਰ ਹੈਗੀ ਵੀ ਡਰੈਸ ਕੋਡ ਵੀ ਇਹਦੇ ਵਿੱਚ ਜਾਰੀ ਕਰ ਦਿੱਤਾ ਗਿਆ ਇਹਦੇ ਤਹਿਤ ਵਿਦਿਆਰਥੀ ਨਾ ਤਾਂ ਜੁੱਤੀ ਪਾ ਕੇ ਘਰ ਉਹ ਜਾ ਸਕਦਾ ਜਾਣੀ ਸਾਨੂੰ ਚੱਪਲ ਪਾ ਕੇ ਇਹ ਟੈਸਟ ਦੇਣਾ ਪੈਣਾ ਘੜੀ ਬਰੈਸਲੈਟ ਪਾ ਕੇ ਤੁਸੀਂ ਪੇਪਰ ਨਹੀਂ ਦੇ ਸਕਦੇ ਤੇ ਪ੍ਰੀਖਿਆ ਵਾਲੇ ਦਿਨ ਤੁਸੀਂ ਸਿਰਫ ਚੱਪਲ ਜਾਂ ਸੈਂਡਲ ਇਹ ਪਾ ਕੇ ਆਉਣ ਦੀ ਸਲਾਹ ਜਿਹੜੀ ਆ ਦਿੱਤੀ ਆ ਕਿਉਂਕਿ 10ਵੀਂ ਦਾ ਇਹ ਪੇਪਰ ਲੀਕ ਹੋਇਆ 12ਵੀਂ ਦਾ ਵੀ CBSE ਦਾ ਪੇਪਰ ਜਿਹੜਾ ਲੀਕ ਹੋਇਆ ਇਸ ਤੋਂ ਬਾਅਦ CBSE ਦੀ ਜਿਹੜੀ ਸ਼ਾਖ ਆ ਉਹ ਸੰਕਟ ਦੇ ਵਿੱਚੋਂ ਲੰਘ ਰਹੀ ਆ ਪਹਿਲਾਂ ਵੀ ਜਿਹੜੇ ਤੁਸੀਂ ਦੇਖਿਆ ਵੀ ਹੋਣਾ ਕਿ ਬੜਾ ਇਹ ਘਪਲੇਬਾਜ਼ੀ ਹੋਈ ਆ MBBS ਤੇ BDS ਜਿਹੜੇ ਐਡਮਿਸ਼ਨ ਹੋਈਆਂ ਆ ਤੇ ਇਸ ਕਰਕੇ ਕਾਫੀ ਹੁਣ ਸਖਤਾਈ ਜਿਹੜੀ ਆ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਆ ਵੈਸੇ ਇਹ ਵੀ ਇੱਕ ਤਰ੍ਹਾਂ ਦੀ ਬੇਇੱਜ਼ਤੀ ਆ ਨਾ ਵੀ ਜੇ ਕਿਸੇ ਨੇ ਬੂਟ ਪਾਇਆ ਕਹਿਣਾ ਬਾਹਰ ਲਾ ਕੇ ਆ ਪਹਿਲਾਂ
ਬਿਲਕੁਲ ਬਿਲਕੁਲ ਹਾਂਜੀ
ਗੈਰ ਪਰ ਦੇਖੋ ਇਹ ਇਹਦੇ ਲਈ ਵੀ ਕਹਿ ਲਓ ਕਿ ਹੁਣ ਆਪਾਂ ਇਹਨੂੰ ਪ੍ਰਸ਼ਾਸਨ ਨੂੰ ਵੀ ਨੀ ਕਹਿ ਸਕਦੇ ਹਨਾ ਇਹ ਤਾਂ ਮਾਮਲਾ ਜਿਹੜਾ ਆ ਵਿਦਿਆਰਥੀਆਂ ਦਾ ਆ ਜਿਹਨਾਂ ਨੇ ਚੀਜ਼ ਕੀਤੀ ਆ ਜਿਹਦੇ ਕਰਕੇ ਇੱਦਾਂ ਦੇ ਕਾਨੂੰਨ ਜਿਹੜੇ ਲਿਆਉਣੇ ਪਏ ਆ ਤੇ ਖੈਰ ਅਜੇਪਾਲ ਜੀ ਆਪਣੇ ਨਾਲ ਸੁਖਜਿੰਦਰ ਸਿੰਘ ਜੀ ਵੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਪਾਈ ਆ ਬੁਲਾਈ ਆ ਤੇ ਸੁਖਜਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਆਪਣੇ ਨਾਲ ਰਿੰਕੂ ਜੀ ਵੀ ਜੁੜੇ ਆ ਤੇ ਉਹਨਾਂ ਦਾ ਵੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਉਹ ਟਰੱਕ ਦੇ ਉੱਤੇ ਨੇ ਤੇ ਟਰੱਕ ਵਾਲੇ ਜਿਹੜੇ ਆ ਉਹਨਾਂ ਨਾਲ ਵੀ ਜ਼ਿਆਦਾ ਸਾਂਝ ਹੈਗੀ ਹਰਮਨ ਰੇਡੀਓ ਦੀ ਤੇ ਵੈਸੇ ਟਾਈਮ ਪਾਸ ਲਈ ਬਹੁਤ ਵਧੀਆ ਤੇ ਨਾਲ ਨਾਲ ਇਨਫੋਰਮੇਸ਼ਨ ਵੀ ਨਾਲ ਨਾਲ ਮਿਲਦੀ ਰਹਿੰਦੀ ਹੈ ਜੇਪਾਲ ਜੀ
ਹਾਂਜੀ ਬਿਲਕੁਲ ਬਿਲਕੁਲ ਬਾਜੀ ਬਹੁਤ ਵਧੀਆ ਸਾਧਨ ਹੈ ਟਾਈਮ ਪਾਸ ਦਾ ਹਾਂਜੀ ਜੀ ਲੱਗਿਆ ਰਹਿੰਦਾ ਬੰਦੇ ਦਾ
ਹਾਂਜੀ ਤੇ ਦੂਜੀ ਗੱਲ ਇਹ ਆ ਕਿ ਟਾਈਮ ਪਾਸ ਚਲੋ ਹੈ ਹੀ ਆ ਨਾਲ ਨਾਲ ਕੁਝ ਸਿੱਖ ਕੇ ਹੀ ਜਾਓਗੇ ਹਨਾ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਕੁਝ ਨਾ ਕੁਝ ਜਿਹੜੀ ਕਿਉਂਕਿ ਵੱਖਰੇ ਵੱਖਰੇ ਆਪਣੇ ਪ੍ਰੈਜੈਂਟਰ ਆਉਂਦੇ ਆ ਹਰ ਇੱਕ ਜਿੱਦਾਂ ਕਹਿੰਦੇ ਹੁੰਦੇ ਆ ਵੀ ਵੱਖਰਾ ਵੱਖਰਾ ਜਿਹੜਾ ਬੰਦਾ ਵੱਖਰੇ ਵੱਖਰੀਆਂ ਗੱਲਾਂ ਵੱਖਰੇ
ਵੱਖਰੇ ਹਾਂਜੀ ਬਿਲਕੁਲ ਨਾਲੇ ਆਪਾਂ ਜਿਵੇਂ ਗੱਲ ਕਰਦੇ ਸੀ ਪਹਿਲਾਂ ਕਿਤਾਬਾਂ ਦੀ ਗੱਲ ਚੱਲਦੀ ਸੀ, ਕਿਤਾਬਾਂ ਆਪਾਂ ਜਿਵੇਂ ਆਪਾਂ ਫੇਰ ਵੀ ਗੱਲ ਕਰਦੇ ਹੁੰਦੇ ਕਈ ਵਾਰੀ ਕਿਤਾਬਾਂ ਆਪਾਂ ਲੈ ਲੈਣੀਆਂ ਸਟੋਲ ਤੋਂ ਲਿਜਾ ਕੇ ਫਿਰ ਆਪਾਂ ਘਰੇ ਰੱਖ ਦੇਣੀਆਂ, ਜਦੋਂ ਖਰੀਦੀ ਦੀਆਂ ਆਪਾਂ ਬੜੇ ਚਾਅ ਨਾਲ ਖਰੀਦੀ ਦੀਆਂ ਹਨਾ ਵੀ ਆਹ ਵੀ ਪੜ੍ਹ ਦੇਣੀ, ਆਹ ਵੀ ਪੜ੍ਹ ਦੇਣੀ, ਪਰ ਉਦੋਂ ਹੀ ਪਤਾ ਲੱਗਦਾ ਜਦੋਂ ਜੇ ਆਪਾਂ ਸਿੱਖ ਗੇਮਾਂ ਦੀ ਗੱਲ ਕਰੀਏ ਜਿਹੜੀਆਂ ਪਿਛਲੇ ਸਾਲ ਐਡੀਲੇਡ ਲਈਆਂ ਸੀ ਕਿਤਾਬਾਂ ਜ਼ਿਆਦੀ ਖੇਚਲ ਨੀ ਕਰਨੀ ਪੈਂਦੀ, ਬਸ ਕੰਨ ਨੂੰ ਟੂਟੀ ਲਾ ਕੇ ਰੱਖਣੀ ਤੇ ਬੰਦਾ ਸੁਣੀ ਜਾਂਦਾ ਤੇ ਕੰਮ ਹੋਈ ਜਾਂਦਾ ਤੁਹਾਡਾ।
ਜੀ ਬਿਲਕੁਲ, ਤੇ ਖੈਰ ਆਪਾਂ ਅਜੇ ਪਾਲ ਜੀ ਇੱਕ ਗਾਣਾ ਸੁਣ ਲਈਏ, ਗਾਣੇ ਸੁਣ ਕੇ ਫੇਰ ਆਪਾਂ ਵਾਪਸ ਆਉਂਦੇ ਆ ਪ੍ਰੋਗਰਾਮ ਦੇ ਵਿੱਚ ਤੇ ਸਾਂਝ ਬਣਾਉਂਦੇ ਆ ਦੋਸਤਾਂ ਦੇ ਨਾਲ।
ਜੀ ਜ਼ਰੂਰ।
ਛੱਲਾ ਬੇਰੀ ਓਏ ਪੂਰੇ ਵੇ ਵਤਨ ਮਾਹੀ ਦਾ ਦੂਰੇ ਵੇ ਜਾਣਾ ਪਹਿਲੇ ਪੂਰੇ ਵੇ ਗੱਲ ਸੁਣ ਛੱਲਿਆ ਛੋਰਾ ਵੇ ਕਾਦਾ ਲਾ ਆਈ ਛੋਰਾ ਕੂਤੇ ਕਰੀਏ ਵੇ ਗੱਲਾਂ ਮੂੰਹ ਤੇ ਕਰੀਏ ਵੇ ਸੱਚੇ ਰੱਬ ਤੋਂ ਕਰੀਏ ਵੇ ਗੱਲ ਸੁਣ ਛੱਲਿਆ ਹੋਲਾ ਵੇ ਰੱਬ ਤੋਂ ਕਾਦਈ ਹੋਲਾ ਲਕਾਲੀਆਂ ਮਰਚਾਂ ਵੇ ਮੋਰਾ ਪੀ ਕੇ ਮਰਸਾਂ ਵੇ ਸਿਰੇ ਤੇਰੇ ਜੜਸਾਂ ਵੇ ਗੱਲ ਸੁਣ ਛੱਲਿਆ ਢੋਲਾ ਵੇ ਤਾਰ ਕੇ ਕੀਤਾ ਬੋਲਾ ਪੁੱਤਰ ਮਿੱਠੜੇ ਮੇਵੇ ਵੇ ਅੱਲਾ ਸਭ ਨੂੰ ਦੇਵੇ ਵੇ ਗੱਲ ਸੁਣ ਛੱਲਿਆ ਛਾਵਾਂ ਵੇ ਮਾਵਾਂ ਠੰਡੀਆਂ ਛਾਵਾਂ ਛੱਲਾ ਕੰਨ ਦੀਆਂ ਡੰਡੀਆਂ
ਛਲਕਣ ਦੀਆਂ ਡੰਡੀਆਂ, ਛਲਕਣ ਦੀਆਂ ਡੰਡੀਆਂ, ਛਲਕਣ ਦੀਆਂ ਡੰਡੀਆਂ, ਛਲਕਣ ਦੀਆਂ ਡੰਡੀਆਂ, ਵੇ ਸਾਰੇ ਪਿੰਡ ਵਿੱਚ ਵੰਡੀਆਂ, ਵੇ ਗੱਲਾਂ ਛੱਜ ਪਾ ਛੰਡੀਆਂ, ਵੇ ਗੱਲ ਸੁਣ ਛੱਲਿਆ ਹੋਲਾ, ਵੇ ਤਾੜ ਕੇ ਕੀਤਾ ਹੋਲਾ, ਗਲ ਦੀ ਗਾਨੀ, ਛਲਗਲ ਦੀ ਗਾਨੀ, ਵੇ ਟੁਰ ਗਏ ਦਿਲਾਂ ਦੇ ਜਾਨੀ, ਵੇ ਮੇਰੀ ਦੁੱਖਾਂ ਦੀ ਕਹਾਣੀ, ਵੇ ਆ ਕੇ ਸੁਣ ਜਾ ਹੋਲਾ, ਵੇ ਤੈਥੋਂ ਕਾਦਾ ਹੋਲਾ, ਪਾਏ ਗਹਿਣੇ ਵੇ ਸੱਜਣ ਬੇਲੀ ਨਹੀਂ ਰਹਿਣੇ, ਵੇ ਦੁੱਖ ਜਿੰਦੜੀ ਨੇ ਸਹਿਣੇ, ਵੇ ਗੱਲ ਸੁਣ ਛੱਲਿਆ ਹੋਲਾ, ਵੇ ਕਾਦਾ ਪਾਣਾ ਰੌਲਾ,
ਸ਼ਮਸ਼ੇਰ ਢਿੱਲੋਂ ਜੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਕਿਹਾ ਵੀ ਜਿਹੜੀ ਆਪਣੀ ਗੱਲ ਹੋਈ ਸੀ ਅਜੇਪਾਲ ਜੀ ਕਿ ਉਹਨਾਂ ਦੀ ਵਾਈਫ ਉਹਨਾਂ ਨੇ ਨਰਸਿੰਗ ਰਜਿਸਟਰ ਕਰਵਾ ਲਈ ਆ ਲਾਸਟ ਮੰਥ, ਤੇ ਉਹ ਕਹਿੰਦੇ ਵੀ ਉਹ ਵਿਕਟੋਰੀਆ ਦੇ ਵਿੱਚ ਰਹਿੰਦੇ ਆ ਸਪਰਿੰਗ ਵੇਲ, ਤੇ ਜੇ ਕੋਈ ਸਰੋਤਾ ਉਹਨਾਂ ਦੀ ਮਦਦ ਕਰ ਸਕਦਾ ਇਸ ਮਾਮਲੇ ਦੇ ਵਿੱਚ ਤਾਂ ਜ਼ਰੂਰ ਕਰਿਓ, ਤੇ ਅਸੀਂ ਵੀ ਕਰਦੇ ਹਾਂ ਇਨਫੋਰਮੇਸ਼ਨ ਇਸ ਮਾਮਲੇ ਤੇ ਲੈਂਦੇ ਹਾਂ, ਅਜੇ ਭਾਜੀ ਤੁਸੀਂ ਵੀ ਟਰਾਈ ਕਰਿਓ।
ਹਾਂਜੀ ਹਾਂਜੀ ਜ਼ਰੂਰ, ਤਾਂ ਹੀ ਮੈਂ ਪੁੱਛਿਆ ਸੀ ਨਾ ਕਿ ਪਤਾ ਲੱਗ ਜਾਵੇ ਵੀ ਕਿਹੜੀ ਸਿਟੀ 'ਚ ਨੇ, ਫਿਰ ਚਲੋ ਬੰਦਾ ਜਿਵੇਂ ਐਕਸਪੀਰੀਅੰਸ ਜਾਂ ਤੁਹਾਨੂੰ ਪਤਾ ਫਿਰ ਰੈਫਰੈਂਸ ਨਾਲ ਵੀ ਜਿਹੜੀ ਕੰਮ ਬਣ ਜਾਂਦਾ ਹੈ।
ਹਾਂਜੀ
ਤਾਂ ਹਾਂਜੀ ਚਲੋ ਆਪਾਂ ਨੂੰ ਹੁਣ ਪਤਾ ਲੱਗ ਗਿਆ, ਜ਼ਰੂਰ ਆਪਾਂ ਐਫਰਟ ਕਰਾਂਗੇ। ਹਾਂਜੀ
ਦੋਸਤ ਵੀ ਆਪਣੇ ਬਹੁਤ ਜ਼ਿਆਦਾ ਹੈਲਪਫੁਲ ਹੈਗੇ ਆ, ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਸਮਾਧਾਨ ਹੈ ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਹੋਇਆ, ਤੇ ਆਸ ਕਰਦੇ ਹਾਂ ਵੀ ਜਿਹੜੀ ਪ੍ਰੋਬਲਮ ਹੈਗੀ ਆ ਸ਼ਮਸ਼ੇਰ ਢਿੱਲੋਂ ਜੀ ਉਹਨਾਂ ਦੀ, ਤੇ ਉਹ ਵੀ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਹੱਲ ਕਰੀਏ। ਗੁਰਦੀਪ ਸਿੰਘ ਜੀ ਜੁੜੇ ਆਪਣੇ ਨਾਲ, ਤੇ ਉਹਨਾਂ ਨੇ ਇੱਕ ਚੁਟਕਲਾ ਭੇਜਿਆ, ਕਹਿੰਦੇ ਵੀ ਪੰਜਾਬੀ ਜਦੋਂ ਵੀ ਕਿਸੇ ਡਾਕਟਰ ਨੂੰ ਚੈੱਕਅਪ ਕਰਾਉਂਦੇ ਆ ਉਸ ਤੋਂ ਬਾਅਦ ਜ਼ਿਆਦਾਤਰ ਜਿਹੜਾ ਇਹੀ ਪ੍ਰਸ਼ਨ ਪੁੱਛਿਆ ਜਾਂਦਾ ਵੀ ਡਾਕਟਰ ਸਾਹਿਬ ਕਿੱਦਾਂ ਵੀ ਡਰਿੰਕ ਕਰ ਸਕਦੇ ਆ ਕਿ ਨਹੀਂ ਕਰ ਸਕਦੇ, ਤੇ ਡਾਕਟਰ ਸਾਹਿਬ ਦਾ ਵੀ ਦਿਲ ਪਿਘਲ ਗਿਆ ਤੇ ਉਹਨਾਂ ਨੇ ਸੰਤੇ ਨੂੰ 2 ਪੈਗ ਪੀਣ ਦੀ ਇਜਾਜ਼ਤ ਦੇ ਦਿੱਤੀ। ਅਗਲੇ ਦਿਨ ਸੰਤੇ ਨੇ 2 ਪੈਗ ਲਾਏ, ਉਸ ਤੋਂ ਬਾਅਦ ਜਦੋਂ ਤੀਜਾ ਪੈਗ ਪਾਉਣ ਲੱਗਾ ਤੇ ਬੰਤਾ ਵਿੱਚ ਹੀ ਬੋਲ ਪਿਆ, ਕਹਿੰਦਾ ਇਹ ਕਿੱਦਾਂ ਵੀ ਤੀਜਾ ਪੈਗ ਹੁਣ ਕਿੱਦਾਂ ਲਾਉਣ ਲੱਗ ਪਿਆ, ਤੈਨੂੰ ਤਾਂ 2 ਪੈਗ ਕਿਹਾ ਸੀ। ਬੰਤਾ ਨਾਲੇ ਕਹਿੰਦਾ ਵੀ 2 ਪੈਗ ਦੀ ਪਰਚੀ, ਕਹਿੰਦਾ ਮੈਂ ਇੱਕ ਹੋਰ ਡਾਕਟਰ ਤੋਂ ਵੀ ਲਈ ਹੋ। ਹਾਂਜੀ ਵੈਸੇ ਇਹ ਕਿਹਾ ਜਾਂਦਾ ਹਨਾ ਵੀ ਪੀਣੇ ਵਾਲੇ ਕੋ ਪੀਣੇ ਕਾ ਬਹਾਨਾ ਚਾਹੀਏ, ਤੇ ਖੈਰ ਆਪਾਂ ਕੁਲਦੀਪ ਕੌਰ ਜੀ ਉਹਨਾਂ ਨੇ ਇੱਕ ਮੈਸੇਜ ਜਿਹੜਾ ਆਪਾਂ ਨੂੰ ਭੇਜਿਆ ਸੀਗਾ ਤੇ ਉਹ ਵੀ ਆਪਾਂ ਜ਼ਰੂਰ ਸਾਂਝਾ ਕਰੀਏ, ਸਫਲ ਜੀਵਨ ਦੇ ਸੂਤਰ। ਤੇ ਉਹਨਾਂ ਨੇ ਇਹਦਾ ਸਿਰਲੇਖ ਹੈਗਾ ਆ ਵੀ ਜੀਵਨ ਅਰਥ ਹੈ ਜਾਂ ਬੇਅਰਥ ਹੈ, ਬਹੁਤ ਵਧੀਆ ਕਹਾਣੀ ਦੇ ਟਾਈਪ ਦੇ ਵਿੱਚ ਤੁਸੀਂ ਸੁਣੋ ਦੋਸਤੋ, ਆਪਾਂ ਸੁਣਾਉਂਦੇ ਹਾਂ। ਇੱਕ ਲੜਕਾ ਨਦੀ ਵਿੱਚ ਡੁੱਬ ਰਿਹਾ ਸੀ, ਮਦਦ ਦੇ ਲਈ ਬੜੀ ਉੱਚੀ ਉੱਚੀ ਰੌਲਾ ਪਾ ਰਿਹਾ ਸੀ। ਉੱਥੋਂ ਲੰਘਦੇ ਇੱਕ ਵਿਅਕਤੀ ਨੇ ਉਸਦੀ ਆਵਾਜ਼ ਸੁਣੀ ਤੇ ਦੇਖਿਆ ਇੱਕ ਲੜਕਾ ਨਦੀ ਦੇ ਵਿੱਚ ਡੁੱਬ ਰਿਹਾ ਹੈ। ਇੱਕ ਨਦੀ ਦੇ ਵਿੱਚ ਉਹਨੇ ਛਾਲ ਮਾਰ ਦਿੱਤੀ ਤੇ ਲੜਕੇ ਨੂੰ ਬਚਾ ਲਿਆ। ਜਦੋਂ ਵਿਅਕਤੀ ਜਾਣ ਲੱਗਾ ਤਾਂ ਉਸ ਬੱਚੇ ਨੇ ਕਿਹਾ ਵੀ ਅੰਕਲ ਜੀ ਧੰਨਵਾਦ। ਉਸ ਵਿਅਕਤੀ ਨੇ ਪੁੱਛਿਆ ਵੀ ਧੰਨਵਾਦ ਕਿਉਂ ਬੇਟਾ? ਲੜਕੇ ਨੇ ਉੱਤਰ ਦਿੱਤਾ ਵੀ ਮੇਰੀ ਜ਼ਿੰਦਗੀ ਬਚਾਉਣ ਲਈ। ਉਸ ਵਿਅਕਤੀ ਨੇ ਲੜਕੇ ਦੀਆਂ ਅੱਖਾਂ ਵਿੱਚ ਦੇਖਿਆ ਤੇ ਕਿਹਾ, ਬੇਟਾ ਜਦੋਂ ਤੂੰ ਵੱਡਾ ਹੋ ਜਾਵੇਂਗਾ ਤਾਂ ਇਸ ਗੱਲ ਨੂੰ ਸਾਬਤ ਕਰਕੇ ਦਿਖਾਈ ਕਿ ਤੇਰੀ ਜ਼ਿੰਦਗੀ ਸੱਚਮੁੱਚ ਹੀ ਬਚਾਉਣ ਲਾਇਕ ਸੀ। ਸਦਾ ਦੂਸਰਿਆਂ ਦਾ ਦੁੱਖ ਦਰਦ ਆਪਣਾ ਦੁੱਖ ਸਮਝੀ, ਸਦਾ ਉਹਨਾਂ ਦੇ ਕੰਮ ਆਈ ਤਾਂ ਕਿ ਤੇਰੇ ਜੀਵਨ ਦਾ ਕੋਈ ਅਰਥ ਹੋਵੇ। ਗਹਿਰਾਈ ਭਰੇ ਇਹਨਾਂ ਸ਼ਬਦਾਂ ਦਾ ਸਾਰ ਕੇਵਲ ਇਹੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਇਹਨਾਂ ਸਦਗੁਣਾਂ ਦੇ ਨਾਲ ਪੋਸ਼ਿਤ ਕਰੀਏ, ਜੀਵਨ ਵਿੱਚ ਵਿਵਹਾਰ ਵਿੱਚ ਇਸ ਤਰ੍ਹਾਂ ਦੀ ਮਿਠਾਸ ਲੈ ਕੇ ਆਈਏ ਕਿ ਸਾਡਾ ਜੀਵਨ ਹਰ ਮਨੁੱਖ ਲਈ ਕੀਮਤੀ ਹੋ ਜਾਵੇ। ਸਾਡਾ ਜੀਵਨ ਸਿਰਫ ਸਾਡਾ ਹੀ ਨਹੀਂ ਬਲਕਿ ਦੂਜਿਆਂ ਦੇ ਲਈ ਵੀ ਇਸ ਤਰ੍ਹਾਂ ਦਾ ਸਹਾਰਾ ਬਣ ਜਾਵੇ। ਕੀ ਕਹਿਣਾ ਚਾਹੋਗੇ?
ਜੀ ਬਿਲਕੁਲ, ਬਹੁਤ ਵਧੀਆ ਹੈ ਜਿਹੜੇ ਸ਼ਬਦਾਂ ਦੇ ਰਾਹੀਂ ਇਹਨਾਂ ਨੇ ਮੈਸੇਜ ਦਿੱਤਾ ਵੀ ਸਾਨੂੰ ਜ਼ਰੂਰ ਕਿਸੇ ਦੇ ਕੰਮ ਆਉਣਾ ਚਾਹੀਦਾ। ਆਪਦੇ ਵਾਸਤੇ ਤਾਂ ਜਿਵੇਂ ਕਹਿੰਦੇ ਨਾ ਕਿ ਹਰ ਕੋਈ ਜਿਉਂਦਾ, ਪਰ ਕਿਸੇ ਦੂਜੇ ਵਾਸਤੇ ਜਿਉ ਕੇ ਵੇਖੋ ਤੇ ਤੁਹਾਨੂੰ ਬੜਾ ਮਜ਼ਾ ਆਉਂਦਾ। ਹਾਂਜੀ
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਤੇ ਅਜੇਪਾਲ ਜੀ, ਇਹ ਵੀ ਐਡੀਲੇਡ ਦੇ ਵਿੱਚ ਤਿੰਨ ਚਾਰ ਕੁੜੀਆਂ ਇਹਨਾਂ ਨੇ ਕਿਹਾ ਆ, ਗੁਰਦੀਪ ਸਿੰਘ ਹੁਣਾਂ ਨੇ, ਕਿ ਸਿੰਗਲ ਰਹਿ ਰਹੀਆਂ, ਤੇ ਇਹ ਵੀ ਜ਼ਰੂਰ ਦੱਸਣ ਐਡੀਲੇਡ ਦੇ ਦੋਸਤ ਜੇ ਸਾਨੂੰ ਸੁਣ ਰਹੇ ਆ, ਤੇ ਜ਼ਰੂਰ ਜੌਬ ਦੇ ਬਾਰੇ ਜ਼ਰੂਰ ਦੱਸੋ ਇਸ ਬਾਬਤ। ਹਰੀਸ਼ ਅਰੋੜਾ ਜੀ ਆਪਣੇ ਨਾਲ ਉਹ ਵੀ ਜੁੜੇ ਆ, ਤੇ ਉਹਨਾਂ ਨੇ ਵੀ ਵੈਸੇ ਉਹਨਾਂ ਨੇ ਬੜਾ ਲੰਬਾ ਮੈਸੇਜ ਹੈ, ਚਲੋ ਮੈਂ ਬਾਅਦ ਦੇ ਵਿੱਚ ਪੜ੍ਹ ਦਿੰਦਾ ਉਹ ਪੜ੍ਹ ਕੇ, ਕਿਉਂਕਿ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਉਹਨਾਂ ਨੇ, ਇੰਗਲਿਸ਼ ਵਿੱਚ ਪੰਜਾਬੀ ਇਹ ਪੜ੍ਹਨੀ ਥੋੜ੍ਹੀ ਜਿਹੀ ਔਖੀ ਹੋ ਜਾਂਦੀ ਹੈ ਜੀ ਪੜ੍ਹ ਜੀ।
ਹਾਂਜੀ ਹਾਂਜੀ,
ਤੇ ਦਿਮਾਗ ਵੀ ਥੋੜਾ ਜਿਹਾ ਜਿਆਦਾ ਲਾਉਣਾ ਪੈ ਜਾਂਦਾ ਹਨਾ। ਮੈਂ ਇਹ ਬਾਅਦ ਦੇ ਵਿੱਚ ਪੜ੍ਹਦਾ। ਤੇ ਵੈਸੇ ਹਰੀਸ਼ ਅਰੋੜਾ ਜੀ ਲਿਵਰਪੂਲ ਨਿਊ ਸਾਊਥ ਵੇਲਸ ਤੋਂ ਆਪਣੇ ਨਾਲ ਜਿਹੜੇ ਆ ਜੁੜੇ ਆ, ਤੇ ਉਹਨਾਂ ਨੇ ਆਪਣੇ ਨਾਲ ਸਾਂਝ ਜਿਹੜੀ ਆ ਬਣਾਈ ਆ। ਤੇ ਅੱਗੇ ਅਜੇਪਾਲ ਜੀ, ਇੱਕ ਲਾਡੋਵਾਲ ਟੋਲ ਵਸੂਲੀ ਦੇ ਬਾਰੇ ਆਪਾਂ ਨੂੰ ਸੁਖਜਿੰਦਰ ਸਿੰਘ ਜੀ ਉਹਨਾਂ ਨੇ ਪੁੱਛਿਆ ਸੀਗਾ ਵੀ ਉੱਥੇ ਦਾ ਕੀ ਹੈਗਾ, ਤੇ ਕਿਉਂਕਿ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਬੈਂਸ ਗਏ ਆ, ਸਿਮਰਨਜੀਤ ਸਿੰਘ ਬੈਂਸ, ਤੇ ਉਹਨਾਂ ਨੇ ਜਿਹੜਾ ਆ ਨਾਕਾ ਖਿਲਾ ਦਿੱਤਾ ਗਿਆ। ਵੈਸੇ ਇਹ ਇਹ ਵੀ ਕੋਈ ਟਾਈਮ ਲਿਮਿਟ ਹੁੰਦੀ, ਪਰ ਅਸੀਂ ਦੇਖਦੇ ਆਏ ਹਾਂ ਵੀ ਮੈਨੂੰ ਲੱਗਦਾ ਵੀ ਬਚਪਨ ਚ ਅਸੀਂ ਹੁੰਦੇ ਸੀ ਜਦੋਂ ਇਹ ਲਾਡੋਵਾਲ ਵਾਲਾ ਜਿਹੜਾ ਕਿ ਫਲੋਰ ਨੂੰ ਲੁਧਿਆਣੇ ਦੇ ਨਾਲ ਜੋੜਦਾ, ਸਤਲੁਜ ਦਰਿਆ ਦੇ ਉੱਤੇ ਇਹ ਪੁਲ ਬਣਿਆ ਹੋਇਆ, ਇਹ ਏਦਾਂ ਹੀ ਚੱਲੀ ਜਾਂਦਾ। ਵੈਸੇ ਤਾਂ ਇਹ ਹੁੰਦਾ ਵੀ ਕੁਛ ਟਾਈਮ ਜਿੱਦਾਂ ਹੁੰਦਾ ਵੀ ਕੰਪਨੀ ਜਿਹੜੀ ਆਪਣੀ ਵਸੂਲੀ ਕਰ ਲੈਂਦੀ ਆ, ਜਾਂ ਇੰਨੇ ਸਾਲ ਜਿਹੜਾ ਟੋਲ ਆ ਉਹ ਚੱਲਦਾ ਰਹਿੰਦਾ। ਪਰ ਤੁਸੀਂ ਇਹ ਦੇਖੋ ਵੀ ਇਹ ਪਤਾ ਨੀ ਕਿੰਨੇ ਸਾਲ ਹੋ ਗਏ, 15-20 ਸਾਲ ਤਾਂ ਸਾਨੂੰ ਹੀ ਹੋ ਗਿਆ ਦੇਖਦਿਆਂ ਨੂੰ ਹਨਾ, ਕਿ ਏਦਾਂ ਹੀ ਜਿਹੜਾ ਉਹ ਟੋਲ ਵਸੂਲੀ ਜਿਹੜੀ ਆ ਚੱਲ ਰਹੀ ਆ। ਤੇ ਅਦਾਲਤ ਵੀ ਕਹਿੰਦੇ ਵੀ ਹੁਣ ਹੁਕਮਾਂ ਦੇ ਬਾਰੇ ਵੀ ਅਜੇ ਕੁਛ ਪਤਾ ਨੀ ਲੱਗ ਰਿਹਾ ਸੀ। ਲੁਧਿਆਣਾ ਜਲੰਧਰ ਹਾਈਵੇ ਦੇ ਉੱਤੇ ਫਲੋਰ ਦੇ ਲਾਗੇ ਲਾਡੋਵਾਲ ਹੈਗਾ, ਉੱਥੇ ਕਪੂਰਥਲਾ ਦੇ ਇਹ ਵਸੂਲੀ ਬੰਦ ਦੇ ਹੁਕਮ ਜਿਹੜੇ ਆ ਅਮਲੀ ਤੌਰ ਤੇ ਵੈਸੇ ਲਾਗੂ ਹੀ ਨੀ ਕੀਤਾ ਗਿਆ ਅਜੇ ਤੱਕ ਵੀ ਉਹ ਜਿਹੜੀ ਵਸੂਲੀ ਆ ਉਹ ਚੱਲ ਰਹੀ ਆ। ਸੋਸ਼ਲ ਮੀਡੀਆ ਵੈਸੇ ਬਹੁਤ ਵਧੀਆ, ਇਹ ਵੀ ਆਪਾਂ ਔਗਣ ਵੀ ਵੈਸੇ ਦੱਸ ਦਿੰਦੇ ਹਾਂ, ਇਹ ਵੀ ਇੱਕ ਅਜੇਪਾਲ ਜੀ ਇਹ ਆ ਕਿ ਜਿਹੜੀ ਖਬਰ ਹੁੰਦੀ ਆ ਚਾਹੇ ਉਹ ਅਖਬਾਰਾਂ ਵਿੱਚ ਛਪੇ ਨਾ ਛਪੇ, ਤੇ ਸੋਸ਼ਲ ਮੀਡੀਆ ਦੇ ਇਸ ਮਾਮਲੇ ਦੇ ਵਿੱਚ ਕਾਫੀ ਜਿਹੜੇ ਵਧੀਆ ਜਿਹੜੀ ਵਧੀਆ ਜਿਹੜੀ ਉਪਰਾਲਾ ਹੋ ਜਾਂਦਾ। ਤੇ ਅਜੇ ਵੀ ਜਿਹੜੇ ਟੋਲ ਜਿਹੜੇ ਲੋਕ ਆ ਉਹ ਟੋਲ ਪਲਾਜ਼ੇ ਦੇ ਉੱਤੇ ਜਿਹੜਾ ਉਹ ਦਿਖਾ ਤਾਂ ਰਹੇ ਆ ਹੁਕਮਾਂ ਦੀ ਕਾਪੀ, ਪਰ ਅਜੇ ਵੀ ਉਹ ਮੰਨਣ ਨੂੰ ਜਿਹੜੇ ਤਿਆਰ ਨਹੀਂ ਹੈਗੇ। ਤੇ ਕੁਛ ਜਿਹੜੇ ਵਾਹਨ ਚਾਲਕ ਆ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਵੀ ਕੀਤਾ ਵੀ ਅਸੀਂ ਪੈਸੇ ਨਹੀਂ ਦੇਣੇ, ਤੇ ਗੱਲ ਹੱਥੋਂ ਪਾਈ ਤੱਕ ਵੀ ਕੱਲ ਪਹੁੰਚੀ ਆ, ਤੇ ਪੁਲਿਸ ਵੀ ਉੱਥੇ ਪਹੁੰਚੀ ਆ ਮੌਕੇ ਦੇ ਉੱਤੇ, ਤੇ ਬਚਾਅ ਕਰਕੇ ਵੈਸੇ ਮਾਮਲਾ ਸ਼ਾਂਤ ਵੀ ਕਰਵਾਇਆ ਗਿਆ ਆ। ਤੇ 16 ਲੇਨ ਆ ਜੀ ਇੱਥੇ, ਜਾਣੀ 8 ਲੇਨ ਇੱਧਰ ਆ ਤੇ 8 ਲੇਨ ਉੱਧਰਲੇ ਪਾਸੇ, ਜਾਣੀ 16 ਲੇਨ ਹੋ ਜਾਂਦੇ। ਪਿੱਛੇ ਤਾਂ 3-4 ਕਹਿੰਦੇ, ਜਾਣੀ ਜਿੱਥੋਂ ਉਹ ਵਸੂਲੀ ਵਾਲਾ ਹੋ ਜਾਂਦਾ ਹਨਾ, ਤਾਂ ਕਿ ਵੀ ਟ੍ਰੈਫਿਕ ਨਾ ਹੋਵੇ। ਅਜੇਪਾਲ ਜੀ ਤੁਸੀਂ ਸ਼ਾਇਦ ਉੱਥੋਂ ਜ਼ਰੂਰ ਲੰਘੇ ਹੋਣੇ ਆ, ਉਹ ਬਹੁਤ ਚੌੜਾ ਹੋ ਜਾਂਦਾ ਤੇ 16 ਲੇਨ ਬਣ ਜਾਂਦੇ ਆ। 40,000 ਵਾਹਨ ਇੱਕ ਦਿਨ ਦੇ ਵਿੱਚ ਉੱਥੇ ਲੰਘਦੇ ਆ, ਤੇ ਘੱਟੋ ਘੱਟ ਕਮਾਈ ਜਿਹੜੀ 50 ਲੱਖ ਰੁਪਈਆ ਹੈਗੀ ਆ। ਹਾਂਜੀ, ਤੇ ਹੁਣ ਤੁਸੀਂ ਹੈਰਾਨ ਹੋਵੋਗੇ ਵੀ ਇਹ ਲਾਡੋ ਵਾਲੀ ਟੋਲ ਪਲਾਜ਼ਾ ਉੱਤੇ ਕੁੱਲ 16 ਲੇਨ ਸੀ, ਰੋਜ਼ਾਨਾ 40,000 ਰੁਪਏ ਉਹਦੇ ਵਿੱਚ 40,000 ਦੇ ਕਰੀਬ ਵਾਹਨ ਉੱਥੋਂ ਲੰਘਦੇ ਆ।
ਤੇ 50 ਲੱਖ ਜਾਣੀ ਉਹਨਾਂ ਦੀ ਐਵਰੇਜ ਆ ਕਮਾਈ ਹਰ ਰੋਜ਼ ਦੀ। ਜੇ ਹੁਣ ਤੁਸੀਂ ਇਹ ਦੇਖੋ ਵੀ 20-25 ਸਾਲ, ਮੈਨੂੰ ਲੱਗਦਾ ਵੀ 15-20 ਸਾਲ ਤਾਂ ਮੈਨੂੰ ਹੋ ਗਿਆ ਦੇਖਦੇ ਨੂੰ
ਪੰਜਾਹ ਲੱਖ ਰੁਪਿਆ ਰੋਜ ਦਾ ਇੱਕ ਟੋਲ ਤੋਂ ਮਤਲਬ ਉਹ ਕਮਾ ਰਹੇ ਨੇ।
ਹਾਂਜੀ,
ਤੇ ਹੁਣ 50 ਲੱਖ ਰੋਜ ਦਾ ਹੋ ਗਿਆ ਤਾਂ 15 ਕਰੋੜ ਹੋ ਗਿਆ ਮਤਲਬ ਮਹੀਨੇ ਦਾ, ਜਿਹੜੀ ਟਾਈਮ ਫਰੇਮ ਦੀ ਵੀ ਗੱਲ ਕਰਦੇ ਆਪਾਂ ਜਿਵੇਂ ਹੁਣ ਜ਼ਿਆਦਾ ਤੇ ਉਹਨਾਂ ਦੇ ਮਾਮਲੇ ਜਾਂ ਸਿਮਰਜੀਤ ਬੈਂਸ ਹੋਣਾ ਨੇ ਜ਼ਿਆਦਾ ਮੁੱਦਾ ਚੱਕਿਆ, ਪਰ ਜਿਹੜਾ ਟਾਈਮ ਦੀ ਗੱਲ ਕਰਦੇ ਮੈਂ ਵੀ ਹੁਣ ਜਿੱਦਾਂ ਗਿਆ ਇੰਡੀਆ ਦੇਖਿਆ ਉਹ, ਪਰ ਜਿੰਨੀ ਲ ਸਿਸਟਮ ਨਹੀਂ ਹੁੰਦਾ ਇੱਥੋਂ ਵਾਂਗੂ, ਜਿਵੇਂ ਉਹ ਮਤਲਬ ਆਪਣੇ ਆਪ ਹੀ ਟੋਲ ਕੱਟਿਆ ਜਾਵੇ ਤੁਸੀਂ ਚੱਲਦੇ ਚਲੋ, ਹੈ ਨਾ
ਜੀ? ਰੋਪੜ ਤੋਂ ਗਾਹ ਮੋਹਾਲੀ ਤੱਕ ਟੋਲੇ ਹੀ ਆਈ ਜਾਂਦੇ ਆ, ਜਾਣੀ ਜਿਹੜਾ ਤੁਸੀਂ ਆਪਣਾ ਖਰਚਾ ਉਹ ਤਾਂ ਵੱਖਰਾ ਕੱਢ ਲਓ, ਹੈ ਨਾ? ਟੋਲੇ ਜਿਹੜੇ ਆ ਥਾਂ ਥਾਂ ਦੇ ਉੱਤੇ ਲੱਗ ਗਏ ਆ, ਤੇ ਸੜਕਾਂ ਦੀ ਹਾਲਾਤ ਫੇਰ ਵੀ ਉਦਾਂ ਦੇ ਹੀ ਆ। ਤੇ ਖੈਰ ਇਹ ਆਪਾਂ ਥੋੜੀ ਜਿਹੀ ਗੱਲ ਜਿਹੜੀ ਆ ਸੁਖਜਿੰਦਰ ਸਿੰਘ ਜੀ ਹੋਣਾ ਨੇ ਚਾਹਿਆ,
ਇਹ ਹੁਣ ਉੱਥੇ ਜਿਵੇਂ ਟੋਲ ਲੱਗੀ ਜਾ ਰਹੇ ਨੇ, ਮਤਲਬ ਕਹਿ ਲਓ ਚਲੋ ਠੀਕ ਹੈ ਟੋਲ ਲੱਗਣੇ ਚਾਹੀਦੇ, ਜਿਹੜੀਆਂ ਸੜਕਾਂ ਹੈਗੀਆਂ ਵਧੀਆ ਬਣਾ ਰਹੇ ਨੇ ਜਿੱਦਾਂ ਵੀ ਉਹ ਬਣਾ ਰਹੇ ਨੇ, ਪਰ ਹੁਣ ਮੈਂ ਜਿਹੜੇ ਟੋਲ ਰੋਡ ਤੇ ਗਿਆ, ਮੈਂ ਬਕਾਇਦਾ ਵੀਡੀਓ ਬਣਾਈਆਂ ਹੋਈਆਂ ਉਹਦੀਆਂ, ਮੇਰੇ ਕੋਲ ਹੁਣ ਵੀ ਫੋਨ ਚ ਹੈਗੀਆਂ, ਟੋਲ ਰੋਡ ਜਿਨ੍ਹਾਂ ਦੇ ਟੋਲ ਲੱਗਾ, ਗਾਵਾਂ ਤੇ ਮੱਝਾਂ ਉਹਨਾਂ ਦੇ ਵਿੱਚ ਫਿਰ ਰਹੀਆਂ ਨੇ।
ਹਾਂਜੀ,
ਉਹ ਮਤਲਬ ਸੜਕਾਂ ਦੇ ਉੱਪਰ।
ਹਾਂਜੀ,
ਤੇ ਸਟਿਲ ਚਲੋ ਰੋਡ ਬਣ ਗਏ, ਫਿਰ ਵੀ ਤੁਹਾਡਾ ਡਰ ਤਾਂ ਉੱਥੇ ਬਣਿਆ ਹੀ ਰਹਿੰਦਾ ਨਾ ਵੀ ਹੁਣ ਵੀ ਕੋਈ ਇੱਧਰੋਂ ਨਾ ਆ ਜਾਏ ਜਾਂ ਉੱਧਰੋਂ ਆ ਜਾਏ, ਜਿਹੜੇ ਫਿਰ ਸਾਈਡਾਂ ਤੋਂ ਆਉਂਦੇ ਨੇ ਲੋਕ। ਹੁਣ ਇੱਥੇ ਤਾਂ ਜਿਵੇਂ ਸਰਵਿਸ ਰੋਡ ਬਣਾਏ ਨੇ, ਇਹਨਾਂ ਨੇ ਰੈਂਪ ਬਣਾਏ ਨੇ, ਜਦੋਂ ਕੋਈ ਆਉਂਦਾ ਆ ਜਾਂ ਐਗਜ਼ਿਟ ਲੈਂਦਾ ਆ ਪ੍ਰੋਪਰ ਹੈ। ਉਹਨਾਂ ਨੇ ਜਿਹੜੇ ਟੋਲ ਰੋਡ ਹੁਣ ਬਣਾਏ ਨੇ, ਜਿਹੜੀ ਇਸ ਵਾਰ ਮੈਂ ਗੱਲ ਨੋਟਿਸ ਕੀਤੀ, ਕਾਪੀ ਤਾਂ ਕੀਤੀ ਹੈ ਬਾਹਰ ਵਾਲੇ ਦੇਸ਼ਾਂ ਦੀ, ਨੋ ਡਾਊਟ।
ਹਾਂਜੀ,
ਪਰ ਬਾਹਰੋਂ ਸਾਈਡਾਂ ਤੋਂ ਜਿੰਨੇ ਆ ਕੇ ਪਿੰਡਾਂ ਚੋਂ ਨਿਕਲ ਕੇ ਲਿੰਕ ਰੋਡ ਤੋਂ ਜਿਹਨੇ ਮੇਨ ਰੋਡ ਤੇ ਚੜ੍ਹਨਾ, ਉਹਦੇ ਵਾਸਤੇ ਵੀ ਪ੍ਰੋਪਰ ਉਹਨਾਂ ਨੇ ਪ੍ਰਬੰਧ ਨਹੀਂ ਕੀਤੇ। ਔਰ ਜਦੋਂ ਵਿੱਚੋਂ ਐਗਜ਼ਿਟ ਨਿਕਲਣੇ ਆ, ਜਦੋਂ ਐਗਜ਼ਿਟ ਨਿਕਲ ਜਾਂਦਾ ਆ, ਫਿਰ ਉਹਨਾਂ ਨੇ ਸਾਈਨ ਲਾਇਆ ਹੋਇਆ ਵੀ ਆਹ ਐਗਜ਼ਿਟ ਸੀ ਇੱਥੇ, ਫਿਰ ਬੰਦਾ ਦੇਖਦਾ ਅੱਛਾ ਵੀ ਇਹਦੇ ਨਿਕਲ ਗਿਆ ਐਗਜ਼ਿਟ। ਹਾਂਜੀ,
ਤੇ ਖੈਰ ਆਪਾਂ ਇੱਕ ਗਾਣਾ ਸੁਣਦੇ ਆ, ਉਦੋਂ ਬਾਅਦ ਵਿੱਚ ਮੈਸੇਜ ਜਿਹੜੇ ਆਪਾਂ ਲੈਂਦੇ ਆ ਅਜੇ ਬਾਜੀ, ਤੇ ਆਪਾਂ ਲਾਸਟ ਮਿੰਟ ਤੱਕ ਪਹੁੰਚ ਚੁੱਕੇ ਆ ਹੁਣ, ਲਗਭਗ ਪ੍ਰੋਗਰਾਮ ਵੀ ਆਪਣਾ 10 ਮਿੰਟ ਦਾ ਰਹਿ ਗਿਆ। ਤੇ ਦੋਸਤੋ ਮਿਲਦੇ ਆ ਜੀ ਇਸ ਬ੍ਰੇਕ ਤੋਂ ਬਾਅਦ।
ਅਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ, ਚੱਲ ਪੈ ਮਲੇ ਤੀ ਬਾਣੇ ਹੋ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆ ਦਾ ਹਾਏ। ਤੇਰੀ ਉੱਤੇ ਮਟਕਾ ਖੂਹੀ ਦੇ ਪਾਣੀ ਦਾ ਸਾਬ ਕਿਹੜਾ ਚੱਲੇ ਤੇਰੀ ਜਵਾਨੀ ਦਾ, ਜਿਹੜੇ ਪਾਸੇ ਜਾਵੇਂ ਧੁਮਕਾਰਾਂ ਪੈਂਦੀਆਂ, ਨੀ ਅੱਡੀ ਨਾਲ ਤੇਰੀਆਂ ਪੰਜੇਬਾਂ ਖੈਂਦੀਆਂ, ਵੱਡੀਏ ਮਜਾਜਣੇ ਮਜਾਜ ਭੁੱਲ ਗਈ, ਗਿੱਧਿਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ, ਸੁਣ ਜੇ ਗਾਰੇ ਦੀ ਗਾਣੇ ਹੋ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂ ਦੁਨੀਆ ਦਾ ਏ। ਮੁੰਡੇ ਵੀ ਬੱਚੇ
ਵਿਚਾਰ ਕਿਹੜੀ ਗੱਲੋਂ ਕੱਟ ਨੇ ਹਰ ਵੇਲੇ ਚੜਦੇ ਮੁੱਛਾਂ ਨੂੰ ਵੱਟ ਨੇ ਮੁੱਕਿਆ ਸਿਆਪਾ ਬਾਉਣੀਆਂ ਜ਼ਮੀਨਾਂ ਦਾ ਮੁੱਛਾਂ ਉੱਤੇ ਜ਼ੋਰ ਵੱਡਿਆਂ ਸ਼ੁਕੀਨਾਂ ਦਾ ਬਾਪੂ ਫਿਰ ਖੇਤਾਂ ਵਿੱਚ ਨੱਕੇ ਮੋੜਦਾ ਮੁੰਡਾ ਪੜੇ ਕਾਲਜ ਡੱਕਾ ਨੀ ਤੋੜਦਾ ਚੰਗੀਆਂ ਪੜ੍ਹਾਈਆਂ ਟੋਰਾ ਫੇਰਾ ਮਿੱਤਰੋ ਬੱਸ ਦੋਵਾਂ ਥਾਵਾਂ ਉੱਤੇ ਡੇਰਾ ਮਿੱਤਰੋ ਯਾ ਠੇਕੇ ਯਾ ਠਾਣੇ ਉਹ ਕੀ ਬਣੂ ਦੁਨੀਆ ਦਾ ਵਾਗਰੂ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ ਕੀ ਬਣੂ ਦੁਨੀਆ ਦਾ ਹੈਲੋ 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 ਥੈਂਕ ਯੂ ਕਰਨ ਨੱਡੀਆਂ ਆ ਗਈਆਂ ਬੱਲੇ ਤੋਂ ਅੰਗਰੇਜ਼ ਵੱਡੀਆਂ ਆਈ ਡੋਂਟ ਲਾਈਕ ਦੀ ਪੰਜਾਬੀ ਹਿੰਦੀ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨੀ ਚਾਹੀਦੀ ਡਿਸਕੋ ਦੀਵਾਨੀ ਏ ਨੰਗੇ ਕੱਜਨੀ ਲੋਕੀ ਤੇਰਾ ਵੇਖਦੇ ਤਮਾਸ਼ਾ ਅੱਜ ਨੀ ਤੂੰ ਰੰਗ ਰਲੀਆਂ ਮਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਗਰੂ ਜਾਣੇ ਕੀ ਬਣੂ ਦੁਨੀਆ ਦਾ ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ ਧੜਕਣ ਹੱਡੀਆਂ ਵਜਾਉਣ ਡਮਰੂ ਬੋਲਦੇ ਅੰਗਰੇਜ਼ੀ ਨੂੰ ਪੰਜਾਬੀ ਭੁੱਲ ਗਏ ਲੱਤੀ ਦੇ ਪਿਆ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾ ਚੱਲ ਰਿਹਾ ਬਲਰਾਜ ਸਿੰਘ ਜੀ ਆਪਣੇ ਨਾਲ ਜੁੜੇ ਆ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਆ ਬਲਰਾਜ ਸਿੰਘ ਤੇ ਬਹੁਤ ਬਹੁਤ ਥੈਂਕਸ ਸਾਡਾ ਬਲਰਾਜ ਸਿੰਘ ਤੇ ਮੈਸੇਜ ਜਿਹੜਾ ਮੈਂ ਗੱਲ ਕਰ ਰਿਹਾ ਸੀ ਬਹੁਤ ਵੱਡਾ ਮੈਸੇਜ ਵੈਸੇ ਭੇਜਿਆ ਤੇ ਬਾਈ ਟਰੱਕ ਚਲਾ ਰਿਹਾ ਆਪਣਾ ਹਰੀਸ਼ ਅਰੋੜਾ ਲਿਵਰਪੂਲ ਨਿਊ ਸਾਊਥ ਵੇਲਸ ਤੋਂ ਆਪਣਾ ਬਾਈ ਹੈਗਾ ਤੇ ਅਰੋੜਾ ਸਾਹਿਬ ਇਹ ਕਹਿੰਦੇ ਆ ਵੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਉਂਦੇ ਆ ਤੇ ਸਤਿ ਸ੍ਰੀ ਅਕਾਲ ਸਾਨੂੰ ਵੀ ਅਰੋੜਾ ਸਾਹਿਬ ਤੇ ਸਾਰੇ ਪਰਿਵਾਰ ਨੂੰ ਹਰਮਨ ਪਰਿਵਾਰ ਨੂੰ ਉਹ ਕਹਿੰਦੇ ਵੀ ਇੱਕ ਤਾਂ ਇਹ ਦੱਸਿਓ ਵੀ ਗੁਜਰਾਤ ਨੇ ਵੀ ਕੋਈ ਕਾਮਨਵੈਲਥ ਗੇਮਸ ਦੇ ਵਿੱਚ ਕੋਈ ਮੈਡਲ ਲਿਆ ਹੈ ਜਾਂ ਬਸ ਇੰਡੀਆ ਨੂੰ ਲੁੱਟਣ ਦਾ ਹੀ ਮੈਡਲ ਲਿਆ ਹੋਇਆ ਆ ਤੇ ਅਜੇਪਾਲ ਜੀ ਵੈਸੇ ਇਹਦੇ ਇਸ ਮਾਮਲੇ ਤੇ ਕੀ ਕਹਿਣਾ ਤੁਸੀਂ ਮੈਨੂੰ ਤਾਂ ਲੱਗਦਾ ਵੀ ਇਹ ਰਾਸ਼ਟਰੀ ਹਿੱਤ ਤੋਂ ਉੱਤੇ ਦਾ ਟਿੱਪਣੀ ਹੋ ਜਾਣੀ ਹਨਾ
ਹਾਂਜੀ ਹਾਂਜੀ ਪਰ ਮੈਂ ਇੱਥੇ ਇੱਕ ਗੱਲ ਦੱਸਦਾ ਮੈਂ ਕੱਲ ਹੱਸ ਰਿਹਾ ਸੀ ਪੜ੍ਹ ਕੇ ਵੀ ਭਾਜੀ ਇੱਥੇ ਸਭ ਤੋਂ ਵੱਧ ਮੈਡਲ ਹਰਿਆਣਾ ਲੈ ਕੇ ਗਿਆ
ਹਰਿਆਣਾ ਇਹਦੇ ਵਿੱਚ ਕੋਈ
ਔਰ ਹਜੇ ਮੇਰੇ ਖਿਆਲ ਚ ਜਦੋਂ ਇਹ ਸਾਰਾ ਕੁਛ ਹੋ ਰਿਹਾ ਸੀ ਜਦੋਂ ਕਲੋਜ਼ਿੰਗ ਸੈਰਾਮਨੀ ਹੋ ਰਹੀ ਸੀ ਜਿਹੜਾ ਉਹਨਾਂ ਦਾ ਲਾਸਟ ਗੀਤ ਸੀ ਮੇਰੇ ਖਿਆਲ ਚ ਹਜੇ ਗਾਇਆ ਜਾ ਰਿਹਾ ਸੀ ਪੂਰਾ ਕੰਪਲੀਟ ਨਹੀਂ ਸੀ ਹੋਇਆ ਔਰ ਹਰਿਆਣੇ ਦੀ ਸਰਕਾਰ ਨੇ ਇੱਕ ਇੱਕ ਕਰੋੜ ਰੁਪਇਆ ਜਿਹੜੇ ਜਿੱਤੇ ਨੇ ਉਹਨਾਂ ਨੂੰ ਅਨਾਊਂਸ ਵੀ ਕਰਤਾ ਸੀ ਤੇ ਆਈ ਥਿੰਕ ਉਸ ਤੋਂ ਬਾਅਦ ਮੋਰ ਦੈਨ ਦੈਟ ਮਤਲਬ ਤੇ ਪੰਜਾਬ ਵਾਲੇ ਨੇ ਮੈਨੂੰ ਨੀ ਲੱਗਦਾ ਵੀ ਕਿਸੇ ਨੂੰ ਲੱਖ ਰੁਪਇਆ ਵੀ ਅਨਾਊਂਸ ਕੀਤਾ ਹੋਵੇ ਜਿਨ੍ਹਾਂ ਦੇ ਮੈਡਲ ਆਏ ਨੇ ਗੁਰਸੇਵਕ ਭਾਜੀ ਹੁੰਦੇ ਫਿਰ ਮੈਂ ਸ਼ੇਅਰ ਸਪੈਸ਼ਲ ਆ ਕੇ ਕਰਨੀ ਸੀ ਗੱਲ ਪਰ ਹੁਣ ਰੱਬੀ ਵਿੱਚ ਗੱਲ ਚੋਂ ਗੱਲ ਚੱਲ ਪਈ ਪਰ ਮੈਨੂੰ ਤੁਹਾਡੇ ਨਾਲ ਪੂਰੀ ਸਹਾਨੁਭੂਤੀ ਆ
ਹਾਂਜੀ ਚਲੋ ਠੀਕ ਆ ਚਲੋ ਮਾੜੀ ਜਿਹਾ ਇੱਦਾਂ ਕਹਿ ਲਓ ਆਪਣੇ ਥੋੜਾ ਜਿਹਾ ਫੇਰ ਵੀ ਥੋੜਾ ਜਿਹਾ ਹੱਥ ਹੌਲਾ ਜਿਹਾ ਚੱਲਦਾ ਵੈਸੇ ਔਰ ਇਹ ਨਾ ਦੋਸਤੋ ਸੋਚਣ ਲੱਗ ਜਾਓ ਵੀ ਮੈਂ ਕਾਂਗਰਸ ਪੱਖੀ ਆ ਮੈਂ ਸਾਰੇ ਪੱਖੀ ਆ ਜਿਹੜੀ ਸਰਕਾਰ ਆ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਆਪਣੀ ਸਰਕਾਰ ਆ ਹਨਾ ਲੋਕਾਂ ਨੇ ਮਤ ਦਿੱਤਾ ਆ ਤੇ ਕਿਸੇ ਵੀ ਤਰੀਕੇ ਦੇ ਨਾਲ ਉਹ ਚੁਣੀ ਹੋਈ ਸਰਕਾਰ ਆ ਆਪਾਂ ਉਹਦੀ ਪ੍ਰਸ਼ੰਸਾ ਕਰੀਏ ਕਈ ਵਾਰੀ ਹਾਲਾਤ ਨਹੀਂ ਹੁੰਦੇ ਵੈਸੇ ਇਹ ਤੁਹਾਡੀ ਗੱਲ ਮੰਨਣ ਵਾਲੀ ਹੈਗੀ ਆ ਵੀ ਹੋਰ ਅਸੀਂ ਕਈ ਵਾਰੀ ਪੈਸਾ ਜਿਹੜਾ ਆ ਨਜਾਇਜ਼ ਕਿਸੇ ਹੋਰ ਥਾਵਾਂ ਦੇ ਉੱਤੇ ਲਗਾ ਦਿੰਦੇ ਆ ਜਿੱਦਾਂ ਇਹਨਾਂ ਨੇ ਇੱਕ ਅਗਲਾ ਕੁਐਸਚਨ ਇਹ ਵੀ ਕੀਤਾ ਆ ਵੀ ਉਹ ਕਹਿੰਦੇ ਵੀ ਗੁਰਦਾਸ ਮਾਨ ਤਾਂ ਹਾਕਮ ਸੂਫੀ ਜਿਹੜਾ ਆ ਵੀ ਜਾਣੀ ਹਾਕਮ ਸੂਫੀ ਗੁਰਦਾਸ ਮਾਨ ਦਾ ਰੱਬ ਸੀ ਹਾਕਮ ਸੂਫੀ ਦੇ ਲਈ ਉਹਨੇ ਤਾਰੀਫ਼ ਕੀਤੀ ਆ ਤੇ ਉਹਨਾਂ ਨੂੰ ਕਹਿੰਦੇ ਵੀ ਰੱਬ ਆਪਣੇ ਚਾਨਾਂ ਵਿੱਚ ਨਿਵਾਸ ਬਖਸ਼ੇ ਤੇ ਆ ਗੁਰਦਾਸ ਮਾਨ ਉਹਨਾਂ ਦੀ ਆਪਾਂ ਗੱਲ ਕਰਦੇ ਵੀ ਕਰਜ਼ਾ ਮਾਫ਼ੀ ਦਾ ਜਦੋਂ ਇਹਨਾਂ ਨੇ ਕੀਤਾ ਪਹਿਲੀ ਵਾਰ ਐਲਾਨ ਅਮਰਿੰਦਰ ਸਿੰਘ ਹੋਣਾ ਨੇ ਪਿਛਲੇ ਮਹੀਨੇ ਉਹਦੇ ਵਿੱਚ ਇਹਨਾਂ ਨੇ ਫਿਰ ਗੁਰਦਾਸ ਮਾਨ ਲਾਇਆ ਉੱਥੇ ਅਗਲੇ ਨੂੰ ਪੈਸੇ ਦਿੱਤੇ ਆ ਨਾ ਹੁਣ ਉਹ ਜੇ ਪੈਸੇ ਬਚੇ ਹੋਣਗੇ ਤਾਂ ਹੀ ਖਿਡਾਰੀਆਂ ਨੂੰ ਦੇਣਗੇ
ਬਿਲਕੁਲ ਸਹੀ ਗੱਲ ਚਲੋ ਗੱਲ ਹਾਸੇ ਮਜ਼ਾਕ ਦੀ ਹੋ ਜਾਂਦੀ ਆ ਜਿੱਦਾਂ ਤੁਸੀਂ ਕਿਹਾ ਵੀ ਹੁਣ ਜੇ ਚਾਹੁਣ ਤਾਂ ਆਪਦੇ ਹੋਰ 3600 ਬੰਦੇ ਨੂੰ ਖਰਚੇ ਘਟਾ ਕੇ ਖਿਲਾੜੀਆਂ ਦੀ ਹੌਸਲਾ ਅਫਜਾਈ ਹੁੰਦੀ ਆ ਵੀ ਚਲੋ ਜੇ ਤੁਸੀਂ ਦੂਜੀਆਂ ਸਟੇਟਾਂ ਜਿੰਨੇ ਬਹੁਤ ਜ਼ਿਆਦਾ ਨਹੀਂ ਦੇ ਸਕਦੇ ਕੁਛ ਨਾ ਕੁਛ ਤਾਂ ਮਤਲਬ ਕਰਨਾ ਚਾਹੀਦਾ ਨਾ ਤਾਂ ਕਿ ਵੀ ਜਿਹੜੇ ਹੋਰ ਹਾਂਜੀ ਸਾਰਿਆਂ ਦੀ ਮਤਲਬ ਹੌਸਲਾ ਦੇ ਸਕੇ।
ਹਾਂਜੀ ਹੁਣ ਕੁਸ਼ਤੀ ਦੇ ਵਿੱਚ ਤੇ ਵੇਟ ਲਿਫਟਿੰਗ ਦੇ ਵਿੱਚ ਜ਼ਿਆਦਾ ਮੈਡਲ ਆਏ ਆ ਹਨਾ, ਤੀਜੇ ਨੰਬਰ ਨਿਸ਼ਾਨੇਬਾਜ਼ੀ ਦੇ ਵਿੱਚ ਤੁਸੀਂ ਰੱਖ ਲਓ ਤੇ ਅਗਲੀਆਂ ਗੇਮਸ ਦੇ ਵਿੱਚ ਨਿਸ਼ਾਨੇਬਾਜ਼ੀ ਹੋਣੀ ਨਹੀਂ ਹੈਗੀ, ਇਸ ਕਰਕੇ ਮੈਡਲ ਜਿਹੜੇ ਆ ਇੰਡੀਆ ਦੇ ਕਾਫੀ ਘਟਣੇ ਆ ਕਿਉਂਕਿ ਨਿਸ਼ਾਨੇਬਾਜ਼ੀ ਉਹ ਖਤਮ ਕਰ ਰਹੇ ਆ ਕਾਮਨਵੈਲਥ ਗੇਮਸ ਦੇ ਵਿੱਚੋਂ। ਇਸ ਕਰਕੇ ਜੇ ਆਪਾਂ ਦੇਖੀਏ ਦਾਰੋ ਮਦਾਰ ਸਾਰਾ ਰਹਿ ਹੀ ਹਰਿਆਣੇ ਤੇ ਗਿਆ ਕਿਉਂਕਿ ਕੁਸ਼ਤੀ ਵੇਟ ਲਿਫਟਿੰਗ ਇਹ ਮੰਨੀ ਸਾਡੀ ਜਾਂਦੀ ਜਿੱਦਾਂ ਉਹ ਮੁੰਡਾ ਜਿਹੜਾ ਜਿੱਤਿਆ ਹੁਣ ਮੈਨੂੰ ਉਹਦਾ ਨਾਮ ਨੀ ਯਾਦ, ਉਹਨੂੰ ਜਦੋਂ ਇੰਟਰਵਿਊ ਇੱਥੇ ਲਈ ਆ ਤੇ ਉਹਨਾਂ ਨੇ ਉਹਨੇ ਸਪੈਸ਼ਲ ਕਿਹਾ ਕਹਿੰਦਾ ਵੀ ਮੈਨੂੰ ਹੋਰ ਗੇਮ ਦਾ ਸ਼ੌਂਕ ਸੀ ਜਾਂ ਮੈਂ ਸਵਿਮਿੰਗ ਕਰਨੀ ਚਾਹੁੰਦਾ ਸੀ ਤੇ ਕਹਿੰਦਾ ਵੀ ਮੇਰੇ ਕੋਚ ਨੇ ਇਹ ਕਿਹਾ ਵੀ ਨਹੀਂ ਤੂੰ ਹਰਿਆਣੇ ਕਾ ਛੋਰਾ ਆਇਆ ਤੇਰੇ ਤੇਰੇ ਸੀ ਨਹੀਂ ਹੋਰ ਕੋਈ ਬਾਤ ਹੋ ਗਈ ਹਨਾ, ਤੈਨੂੰ ਆਹੀ ਕੰਮ ਜਿਹੜਾ ਕਰਨਾ ਚਾਹੀਦਾ ਆ ਵੀ ਤੇਰੇ ਲਈ ਇਹ ਕੁਸ਼ਤੀ ਵਾਲਾ ਜਿਹੜਾ ਕੰਮ ਆ ਸਹੀ ਆ, ਕਹਿੰਦਾ ਵੀ ਮੈਂ ਆਪਣੇ ਕੋਚ ਦੇ ਕਹਿ ਮੇਰਾ ਕੋਈ ਇੰਟਰਸਟ ਨਹੀਂ ਸੀ, ਪਰ ਜਿੱਦਾਂ ਉਹ ਹੁੰਦਾ ਨਾ ਵੀ ਇੱਕ ਇਹ ਵੀ ਚੀਜ਼ ਬਣ ਗਈ ਆ ਵੀ ਹਰਿਆਣੇ ਦੇ ਜਿੱਦਾਂ ਕਦੀ ਵੇਲਾ ਸੀਗਾ ਜਾਂ ਹੋਰ ਵੀ ਕਹਿ ਲਓ ਵੀ ਪੰਜਾਬ ਦੇ ਲੋਕ ਜਿਹੜੇ ਆ ਹਾਕੀ ਦੇ ਵਿੱਚ ਮੰਨੇ ਪਰਮੰਨੇ ਹੈਗੇ ਪਰ ਉਹ ਸਹੂਲਤਾਂ ਨੀ ਮਿਲਦੀਆਂ ਖਿਡਾਰੀਆਂ ਨੂੰ,
ਉਹ ਸਹੂਲਤਾਂ ਨੀ ਮਿਲਦੀਆਂ। ਹਾਂਜੀ ਵਾਕਈ ਗੱਲ ਸਹੀ ਆ, ਜਿੱਦਾਂ ਹੁਣ ਆਪਾਂ ਕਹਿ ਦਿੰਦੇ ਪੰਜਾਬੀ ਪੰਜਾਬੀ, ਚਲੋ ਇੱਥੇ ਗੱਲ ਆਪਾਂ ਕੋਈ ਉਹ ਨੀ ਕਰ ਰਹੇ ਮਤਲਬ ਕਿਸੇ ਦਾ ਕੋਈ ਡਿਸਕ੍ਰਿਮੀਨੇਸ਼ਨ ਏਦਾਂ ਨੀ, ਆਪਾਂ ਕਾਮਨ ਗੱਲ ਕਰ ਰਹੇ ਹਾਂ ਹੁਣ ਠੀਕ ਆ, ਉਹ ਪੰਜਾਬੀ ਆਪਾਂ ਰਹਿ ਗਏ ਸਿਰਫ ਬਸ ਠੋਕਰੀਆਂ ਮਾਰਨ ਵਾਸਤੇ
ਬਸ ਬਸ।
ਜੇ ਅੱਜ ਵੀ ਤੁਸੀਂ ਮੇਰੇ ਨਾਲ ਹਰਿਆਣੇ ਦੇ ਜਿਹੜੇ ਉਹ ਪਿੰਡ ਨੇ ਨਾ ਜਿਹੜੇ ਮੇਨ ਹਰਿਆਣੇ ਦੇ ਪਿੰਡ ਨੇ ਜੱਟਾਂ ਦੇ ਬਿਸ਼ਨੋਈਆਂ ਦੇ ਭਾਜੀ, ਉੱਥੇ ਅੱਜ ਵੀ ਜਾਓ ਮੋਟੀ ਬਾਜਰੇ ਦੀ ਮੱਕੀ ਦੀ ਰੋਟੀ ਤੇ ਬਾਜਰੇ ਦੀ ਰੋਟੀ ਤੁਹਾਨੂੰ ਉਂਗਲ ਜਾਂ ਅੰਗੂਠੀ ਜਿੰਨੀ ਮੋਟੀ ਮਿਲੂਗੀ, ਔਰ ਲੱਸੀ ਦਾ ਵੱਡਾ ਗਲਾਸ ਤੇ ਨਾਲ ਮੱਖਣ ਅੱਜ ਵੀ ਹਨਾ। ਤੇ ਆਪਣੇ ਹੁਣ ਕਹਿਣ ਨੂੰ ਠੀਕ ਹੈ ਆਪਾਂ ਸਾਗ 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 ਕਹੀ ਜਾਂਦੇ ਹੋਰ ਗੱਲਾਂ ਕਰੀ ਜਾਂਦੇ, ਪਰ ਆਪਣੇ ਉਹ ਗੱਲਾਂ ਅੱਜ ਕੱਲ ਕਿੱਥੇ ਰਹਿ ਗਈਆਂ। ਔਰ ਇਹ ਜਿਹੜੀ ਗੱਲ ਜਿਵੇਂ ਕਿਹਾ ਜਾਂਦਾ ਨਾ ਕਿ ਦੇਸਾਂ ਮੇ ਦੇਸ ਹਰਿਆਣਾ ਜਿਸ ਦੁੱਧ ਦਹੀਂ ਕਾ ਖਾਣਾ, ਤੇ ਉਹ ਅੱਜ ਵੀ ਉਹਨਾਂ ਨੇ ਉਸ ਚੀਜ਼ ਨੂੰ ਬਰਕਰਾਰ ਰੱਖਿਆ ਤਾਂ ਹੀ ਉਹ ਕੁਸ਼ਤੀਆਂ ਜਿੱਤ ਰਹੇ ਨੇ।
ਬਿਲਕੁਲ ਬਿਲਕੁਲ ਜੀ, ਅਜੇਪਾਲ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੇ ਗੁਜਰਾਤ ਵਾਲਿਆਂ ਨੂੰ ਆਪਾਂ ਕੋਈ ਗੱਲ ਕਹਿਣੀ ਨੀ, ਜਿਹੜੀ ਹਰੀਸ਼ ਅਰੋੜਾ ਉਹਨਾਂ ਨੇ ਤਾਂ ਦੁੱਖ ਦੀ ਰਾਗ ਦੇ ਉੱਤੇ ਹੱਥ ਰੱਖਿਆ, ਇਹਨਾਂ ਨੂੰ ਵੀ ਪਤਾ ਵੀ ਗੁਜਰਾਤੀ ਬੰਦਾ ਤਾਂ ਸਾਡਾ ਕੋਈ ਪ੍ਰੋਗਰਾਮ ਸੁਣਦਾ ਨੀ ਹੋਣਾ। ਖੈਰ ਬਹੁਤ ਬਹੁਤ ਥੈਂਕਸ ਦੋਸਤ, ਤੁਸੀਂ ਸਾਡੇ ਨਾਲ ਸਾਂਝ ਬਣਾਈ ਆ ਦੋ ਘੰਟੇ ਤੱਕ। ਹੁਣ ਅਜੇਪਾਲ ਜੀ ਆਪਾਂ ਲੈਂਦੇ ਹਾਂ ਅਲਵਿਦਾ, ਕਹਿੰਦੇ ਹਾਂ ਦੋਸਤਾਂ ਨੂੰ, ਕੱਲ ਨੂੰ ਮਿਲਦੇ ਹਾਂ, ਕੱਲ ਨੂੰ ਵੀ ਆਪਣੇ ਪ੍ਰੋਗਰਾਮ ਆ।
ਅੱਛਾ ਅੱਛਾ ਠੀਕ ਠੀਕ ਹੈ
ਜੀ, ਤੇ ਕੱਲ ਨੂੰ ਦੋਸਤੋ ਮਿਲਾਂਗੇ ਆਪਾਂ, ਤੇ ਪ੍ਰੋਗਰਾਮ ਦੇ ਵਿੱਚ ਆਪਣਾ ਖਿਆਲ ਰੱਖਿਓ ਤੇ ਪਪੀਤਾ ਖਾਣ ਦੀ ਕੋਸ਼ਿਸ਼ ਜ਼ਰੂਰ ਕਰਿਓ ਜਿੰਨੇ
ਵੀ।
ਖੈਰ ਰੱਬ ਰਾਖਾ ਜੀ, ਸਤਿ ਸ੍ਰੀ ਅਕਾਲ।